ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ
ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨ ਕਲੱਬ ਮੇਰੇ ਨਾਲ ਯਾਨੀ ਅਨੂ ਨਾਲ ਤੇ ਮੇਰਾ ਸਾਥ ਦੇ ਰਹੇ ਨੇ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਲਈ ਭਾਰਤੀ ਜੀ ਉਹਨਾਂ ਦਾ ਵੀ ਸਵਾਗਤ ਹੈ ਸਾਰੇ ਸਰੋਤਿਆਂ ਦਾ ਵੀ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਵਿੱਚ
ਦੋਸਤੋ ਸਲਾਮ ਆਖਦਾ
ਤੋ ਇਹ ਪ੍ਰੋਗਰਾਮ ਤੁਸੀਂ ਸਾਡੇ ਦੋਵਾਂ ਨਾਲ ਸੁਣਦੇ ਹੋ ਹਰ ਸੋਮਵਾਰ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ ਔਰ ਬਹੁਤ ਸਾਰੇ ਅਸੀਂ ਵਿਸ਼ੇ ਕਵਰ ਕਰਦੇ ਹਾਂ ਹਰ ਪ੍ਰੋਗਰਾਮ 'ਚ ਅਸੀਂ ਤਕਰੀਬਨ ਜਿਹੜਾ ਕਿ ਇਨਜਸਟਿਸ ਹੋ ਰਿਹਾ ਹੁੰਦਾ ਆਮ ਲੋਕਾਂ ਨਾਲ ਜਨ ਸਧਾਰਨ ਨਾਲ ਚਾਹੇ ਉਹ ਇੱਥੇ ਨਿਊਜ਼ੀਲੈਂਡ 'ਚ ਹੋਵੇ ਜਾਂ ਸਾਡੇ ਦੇਸ਼ ਭਾਰਤ ਜਾਂ ਹੋਰ ਕਿਤੇ ਉਹਦੀ ਹਮੇਸ਼ਾ ਅਸੀਂ ਗੱਲ ਕਰਦੇ ਹਾਂ ਤੋ ਅੱਜ ਦਾ ਜਿਹੜਾ ਸਾਡਾ ਆਲਮੋਸਟ ਮੈਨੂੰ ਲੱਗਦਾ ਸਾਰਾ ਪ੍ਰੋਗਰਾਮ ਇੱਕ ਵਿਸ਼ੇ 'ਤੇ ਹੀ ਕੇਂਦਰਿਤ ਰਹੇਗਾ ਕਿ ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ ਕਿ ਜਿਹੜਾ ਬੀਤੇ ਦਿਨਾਂ ਖ਼ਬਰਾਂ ਵਿੱਚ ਗੱਲਬਾਤ ਆਈ ਹੈ ਖੈਰ ਉਹ ਜਿਹੜਾ ਘਟਾਉਣਾ ਹਾਦਸਾ ਉਹ ਵਾਪਰਿਆ ਤਾਂ ਜਨਵਰੀ ਵਿੱਚ ਸੀ ਛੋਟੀ 8 ਸਾਲਾ ਬੱਚੀ ਆਸਿਫਾ ਜਿਹਦਾ ਗੈਂਗ ਰੇਪ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨੂੰ ਕਤਲ ਕਰ ਦਿੱਤਾ ਗਿਆ ਔਰ ਸਿਰਫ ਆਸਿਫਾ ਦੀ ਨਹੀਂ ਗੱਲ ਭਾਰਤ ਦੇ ਵਿੱਚ ਰੀਸੈਂਟਲੀ ਇਸ ਸਾਲ ਦੇ ਵਿੱਚ ਹੀ ਹੋਰ ਵੀ 3-4 ਕੇਸ ਜਿਹੜੇ ਸਾਹਮਣੇ ਆਏ ਨੇ ਇੱਕ ਉਨਾਓ ਵਿੱਚ 16 ਸਾਲਾ ਬੱਚੀ ਹੈ ਉਹਦਾ ਵੀ ਬਲਾਤਕਾਰ ਕੀਤਾ ਗਿਆ ਤੋ ਇਹ ਜਿਹੜਾ ਵਿਸ਼ਾ ਹੈ ਕਿ ਕੀ ਹੋਇਆ ਕਿਉਂ ਇਸ ਤਰ੍ਹਾਂ ਹੁੰਦਾ ਔਰ ਇਹਦੇ ਚਿਰ ਸਥਾਈ ਜਿਹੜੇ ਸੋਲੂਸ਼ਨ ਨੇ ਉਹ ਕਿਸ ਤਰ੍ਹਾਂ ਦੇ ਹੋਣ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਨੂੰ ਸਜ਼ਾ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਮੈਨੂੰ ਨਹੀਂ ਲੱਗਦਾ ਦੁਨੀਆ ਤੇ ਕੋਈ ਵੀ ਐਸਾ ਵਿਅਕਤੀ ਹੋਏਗਾ ਜਿਹੜਾ ਇਹ ਕਹੇਗਾ ਕਿ ਬਲਾਤਕਾਰੀਆਂ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਬਿਲਕੁਲ ਸਜ਼ਾ ਹੋਣੀ ਚਾਹੀਦੀ ਹੈ ਤੋ ਸਾਡੇ ਪ੍ਰੋਗਰਾਮ ਦਾ ਅੱਜ ਦਾ ਇਹ ਵੀ ਡਿਸਕਸ਼ਨ ਦਾ ਕਾਫੀ ਸਾਰਾ ਹਿੱਸਾ ਰਹੇਗਾ ਕਿ ਉਹ ਸਜ਼ਾ ਕਿਸ ਤਰ੍ਹਾਂ ਦੀ ਹੋਵੇ ਕਿਉਂਕਿ ਬੀਤੇ ਕੱਲ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਮੇਰਾ ਖਿਆਲ ਹੈ ਆਰਡੀਨੈਂਸ ਦੇ ਥਰੂ ਐਮਰਜੈਂਸੀ ਮੀਟਿੰਗ ਕਰਕੇ ਭਾਰਤ ਸਰਕਾਰ ਦੇ ਕੈਬਨਿਟ ਨੇ ਇਹ ਪਾਸ ਕਰ ਦਿੱਤਾ ਹੈ ਕਿ ਜਿਹੜੇ ਮਾਈਨਰਸ ਨੂੰ 12 ਸਾਲ ਤੋਂ ਘੱਟ ਦੇ ਬੱਚੇ ਜਿਨ੍ਹਾਂ ਦਾ ਰੇਪ ਹੁੰਦਾ ਉਹਨਾਂ ਦੇ ਦੋਸ਼ੀ ਜਿਹੜੇ ਨੇ ਉਹ ਕਨਵਿਕਟਸ ਜਿਹੜੇ ਨੇ ਉਹਨਾਂ ਨੂੰ ਡੈਥ ਪੈਨਲਟੀ ਯਾਨੀ ਕਿ ਫਾਂਸੀ ਦੀ ਸਜ਼ਾ ਹੋਏਗੀ
ਅਸੀਂ ਵਧਾਈ ਦਿੰਦੇ ਹਾਂ ਵਧਾਈ ਤੇ ਖੈਰ ਸ਼ਬਦ ਪਤਾ ਨਹੀਂ ਵਰਤਣਾ ਚਾਹੀਦਾ ਕਿ
ਇੱਕ ਚੰਗਾ ਉਪਰਾਲਾ ਕਹਿ ਸਕਦੇ ਹਾਂ
ਚੰਗਾ ਉਪਰਾਲਾ ਖਾਸ ਕਰਕੇ ਸਾਥੀ ਐਨ ਵੀ ਸਿੰਘ ਉਹਨਾਂ ਨੇ ਕੱਲ ਜਿਹੜਾ ਬੀਤੇ ਕੱਲ ਮੈਨਾਕੋਸ ਕੇਅਰ ਦੇ ਵਿੱਚ ਇੱਕ ਇਕੱਠ ਕੀਤਾ ਗਿਆ ਸੀ
ਜਸਟਿਸ ਫੋਰ ਆਸਿਫਾ ਨਾਮ ਦੀ ਇੱਕ
ਤੇ ਉੱਥੇ ਵੱਖ ਵੱਖ ਸਾਥੀਆਂ ਨੇ ਆਪਣੇ ਵਿਚਾਰ ਰੱਖੇ
ਜੀ
ਸੋ ਐਨ ਵੀ ਸਿੰਘ ਨੂੰ
ਹਾਂਜੀ ਬਹੁਤ ਸ਼ਲਾਘਾਯੋਗ
ਕੰਮ ਕੀਤਾ
ਗਿਆ ਉਹਨਾਂ ਦਾ ਔਰ ਹਾਂ ਇਸ ਤਰ੍ਹਾਂ ਅਸੀਂ ਬਾਰ ਬਾਰ ਐਨ ਵੀ ਇਹ ਕਹਿ ਰਹੇ ਸੀਗੇ ਕਿ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੇ ਇਕੱਠ ਸਾਨੂੰ ਕਰਨੇ ਪੈਣ ਪਰ ਫਿਰ ਵੀ ਅਸੀਂ ਕਹਾਂਗੇ ਕਿ ਇਟ ਵਾਜ਼ ਅ ਵੈਰੀ ਗੁੱਡ ਐਫਰਟ ਕਿ ਲੋਕਾਂ ਤੱਕ ਗੱਲ ਪਹੁੰਚਾਉਣ ਲਈ ਔਰ ਸਾਰਿਆਂ ਨੂੰ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੀ ਜਦੋਂ ਸਿਚੁਏਸ਼ਨ ਹੁੰਦੀ ਹੈ ਉਹਦੇ 'ਚ ਇਕੱਠੇ ਹੋ ਕੇ ਇੱਕ ਆਵਾਜ਼ ਬੁਲੰਦ ਕਰਨ ਦੀ ਗੱਲ ਹੁੰਦੀ ਹੈ ਔਰ ਸਰਕਾਰਾਂ ਨੂੰ ਕਿਸ ਤਰ੍ਹਾਂ ਦੇ ਸਟੈਪਸ ਲੈਣੇ ਚਾਹੀਦੇ ਆ ਕਿ ਆਉਣ ਵਾਲੇ ਟਾਈਮ 'ਚ ਜੋ ਆਸਿਫਾ ਨਾਲ ਹੋਇਆ ਜੋ ਉਨਾਓ ਵਿੱਚ 16 ਸਾਲਾ ਲੜਕੀ ਨਾਲ ਹੋਇਆ ਹੋਰ ਬਹੁਤ ਸਾਰੇ ਕੇਸ ਜਿਹੜੇ ਅਨਰਿਪੋਰਟਡ ਹੁੰਦੇ ਨੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਸਾਰੇ ਜਿਹੜੇ ਸਾਡੇ ਬੱਚੇ ਨੇ ਉਹ ਸੁਰੱਖਿਅਤ ਹੋਣ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਸੇ ਨਾਲ ਵੀ ਨਾ ਵਾਪਰਨ ਸੋ ਉਹਦੇ ਪ੍ਰਤੀ ਅਸੀਂ ਸਾਰਿਆਂ ਦੀ ਸਾਡੀ ਮੇਰਾ ਖਿਆਲ ਸਮਾਜਿਕ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਸਾਰਿਆਂ ਨੂੰ ਕੁਝ ਕਰਨਾ ਚਾਹੀਦਾ ਇਹਦੇ ਲਈ
ਬਿਲਕੁਲ ਔਰਨ ਜੀ ਜਿਹੜਾ ਸਾਜ਼ਾ ਦੇ ਮਾਮਲੇ ਦੇ ਵਿੱਚ ਅਸੀਂ ਜਿਹੜਾ ਸਾਡਾ ਇੱਕ ਪਰਟੀਕੁਲਰ ਵੇ ਉਹ ਕੋਈ ਨਵਾਂ ਨਹੀਂ ਹੈ ਜੀ ਇਹ ਈਵਨ ਜਿਹੜਾ ਨਿਰਭੈ ਕਾਂਡ ਵੀ ਹੋਇਆ ਆਪਾਂ ਇਸ ਜਿਹੜਾ ਦਿੱਲੀ ਦੇ ਵਿੱਚ ਹੋਇਆ ਸੀ ਉਦੋਂ ਵੀ ਆਪਾਂ ਇਹੀ ਗੱਲ ਕੀਤੀ ਸੀਗੀ ਸਾਡਾ ਇੱਕ ਅਨੁਜ ਇੱਕ ਸੋਸ਼ਲਿਸਟ ਸਾਡਾ ਜਿਹੜਾ ਪੁਆਇੰਟ ਵਿਊ ਹੈਗਾ ਔਰ ਇਹੀ ਪੂਰੀ ਦੁਨੀਆਂ ਦੇ ਵਿੱਚ ਜਿੰਨੇ ਵੀ ਸੋਸ਼ਲਿਸਟ ਲੋਕ ਨੇ ਇਸ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਸਾਰਿਆਂ ਦਾ ਇਹੀ ਹੀ ਵਿਊ ਹੈਗਾ ਕਿ ਜਿਹੜੀ ਕੈਪੀਟਲਿਸਟ ਪਨਿਸ਼ਮੈਂਟ ਆ ਜਿਹਨੂੰ ਆਪਾਂ
ਕੈਪੀਟਲ ਪਨਿਸ਼ਮੈਂਟ
ਹਾਂ ਸੋਰੀ ਹਿੰਦੁਸਤਾਨ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ ਹੋਰ ਮੁਲਕਾਂ ਦੇ ਵਿੱਚ
ਜਿਹੜੇ ਮਿਡਲ ਈਸਟ ਵਾਲੇ ਨੇ ਉੱਥੇ ਤੇ ਬਿਲਕੁਲ ਹੀ ਖਤਰਨਾਕ ਹੈ ਕਿ ਉਹ ਜਨਤਕ ਤੌਰ ਤੇ ਪਬਲਿਕ ਚ ਲਿਆ ਕੇ ਉਹਨਾਂ ਨੂੰ ਪਥਰਾਓ ਕਰਕੇ ਮਾਰਿਆ ਜਾਂਦਾ ਹੈ ਉਹ ਬੜੀ ਇੱਕ ਪੇਨਫੁਲ ਮੌਤ ਹੈ
ਗੱਲਬਾਤ ਆਪਾਂ ਕਰਾਂਗੇ ਜੀ ਸੋ ਅਨੂ ਜੀ ਆਪਾਂ ਮੇਰੇ ਖਿਆਲ ਥੋੜੀ ਗੱਲ ਰਿਪੀਟ ਆਪਾਂ ਨੂੰ ਕਰਨਾ
ਜਿਹੜਾ ਉਹ ਹਾਦਸਾ ਹੋਇਆ ਬਿਲਕੁਲ ਸੰਖੇਪ ਰੂਪ ਚ
ਉਹਦੀ ਤੁਸੀਂ ਹਾਂਜੀ ਗੱਲ ਕਰ ਦਿਓ
ਹਾਂ ਪਿਛਲੇ ਹਫਤੇ ਵੀ
ਉਹਦੇ ਵਿੱਚ ਕਾਫੀ ਕੁਝ ਕੱਲਾ ਸਿਰਫ ਇੱਕ ਬਲਾਤਕਾਰ ਦੀ ਗੱਲ ਨਹੀਂ ਉਹਦੇ ਵਿੱਚ ਕਾਫੀ ਗੁੰਝਲਦਾਰ ਮਸਲੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਜਿਹੜੀ ਫੈਮਿਲੀ ਆ ਇੱਕ ਉਹ
ਕਬੀਲਾ
ਫੈਮਿਲੀ ਆ ਉਹ ਘੱਟ ਗਿਣਤੀਆਂ ਜੋ ਨੇ ਮੁਸਲਿਮ ਭਾਈਚਾਰੇ ਚ ਨੇ ਜਿਹੜਾ ਆਲਰੇਡੀ ਭਾਰਤ ਦੇ ਵਿੱਚ ਖਾਸ ਕਰਕੇ ਮੋਦੀ ਦੇ ਆਉਣ ਤੋਂ ਬਾਅਦ ਘੱਟ ਗਿਣਤੀਆਂ ਦੇ ਜਿਹੜੇ ਵੱਧ ਤੋਂ ਵੱਧ ਹਮਲੇ ਹੋ ਰਹੇ ਆ ਔਰ ਉਹ ਜਿਹੜੀ ਹੋਰ ਕਿਉਂਕਿ ਉੱਥੇ ਜਿਹੜੀ ਮੈਜੋਰਿਟੀ ਹੈ ਉਹ ਹਿੰਦੂ ਭਾਈਚਾਰੇ ਚੋਂ ਨੇ ਤੇ ਉੱਥੇ ਉਹ ਮਤਲਬ ਇੱਕ ਨੋਰਮਲੀ ਜਿਹੜੇ ਆਪਾਂ ਗੁਜਰ ਭਾਈਚਾਰੇ ਚੋਂ ਨੇ ਉਹ ਇੱਕ ਥਾਂ ਬਹਿੰਦੇ ਨਹੀਂ ਹੁੰਦੇ ਇਹੋ ਜਿਹੀ ਗੱਲ ਨਹੀਂ ਹੈ ਸਾਡੇ ਵੀ ਈਵਨ ਸਾਡੇ ਹੁਸ਼ਿਆਰਪੁਰ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਕਈ ਇਹੋ ਜਿਹੇ ਪਿੰਡ ਨੇ ਜਿੱਥੇ ਭਾਈਚਾਰੇ ਚੋਂ ਪਰਮਾਨੈਂਟਲੀ ਲੋਕ
ਆ ਕੇ ਵਸ ਜਾਂਦੇ ਨੇ
ਸੋ ਉਹ ਉੱਥੇ ਤੁਸੀਂ ਜਿੰਨਾ ਵੀ ਜਦੋਂ ਵੀ ਕੰਟਰੀਬਿਊਟ ਕਰਨਾ ਚਾਹੋਗੇ ਉੱਥੇ ਉਹ ਜਿਹੜੀ ਉਹ ਜ਼ਮੀਨ ਹੈ ਕੋ ਘਰ ਉਹਨਾਂ ਨੇ ਬਣਾਇਆ
ਜਿਹੜਾ ਉਹਨਾਂ ਨੇ ਆਪਣਾ ਉੱਥੇ ਰਹਿਣ ਬਸੇਰਾ ਬਣਾਇਆ ਜਿਹੜੀ ਜ਼ਮੀਨ ਤੇ ਉਹ ਜਿਹੜੇ ਉੱਥੋਂ ਦੇ ਵਸਨੀਕ ਨੇ ਜਿਹੜੇ ਕਿ ਹੁਣ ਉਹ ਦੋਸ਼ੀ ਵੀ ਪਾਏ ਗਏ ਨੇ ਇਹ ਸਾਰੇ ਇੰਸੀਡੈਂਟ 'ਚ, ਉਹਨਾਂ ਦੀ ਕਾਫੀ ਸਮੇਂ ਤੋਂ ਇੱਕ ਉਹਨਾਂ ਨਾਲ ਲੜਾਈ ਚੱਲਦੀ ਆ ਰਹੀ ਸੀ ਕਿ ਉਹ ਜਿਹੜੀ ਜ਼ਮੀਨ 'ਤੇ ਆਸਿਫਾ ਦਾ ਜਿਹੜਾ ਕਬੀਲਾ ਉੱਥੇ ਗੁਜ਼ਰ ਬਸਰ ਕਰ ਰਿਹਾ, ਉਹ ਬਾਕੀ ਲੋਕ ਉਹਨਾਂ ਨੂੰ ਉੱਥੋਂ ਧੱਕੇ ਮਾਰ ਕੇ ਕੱਢਣਾ ਚਾਹੁੰਦੇ ਸੀ ਕਿ ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਆਪ ਲੈ ਲੈਣ, ਔਰ ਬਾਰ ਬਾਰ ਇਹ ਕਿਹਾ ਜਾਂਦਾ ਸੀਗਾ ਕਿ ਇਹ ਪੰਚਾਇਤ ਦੀ ਜ਼ਮੀਨ ਹੈ। ਸੋ ਜੇ ਤਾਂ ਪੰਚਾਇਤ ਦੀ ਜ਼ਮੀਨ ਹੈ ਫਿਰ ਤਾਂ ਉਹ ਬੈਠ ਕੇ ਪੰਚਾਇਤ 'ਚ ਉਹ ਸੁਲਝਾ ਲਿਆ ਜਾਣਾ ਸੀ ਕਿ ਜਿਹਨੂੰ ਜ਼ਿਆਦਾ ਜ਼ਰੂਰਤ ਹੈ ਉਹ ਮੇਰਾ ਖਿਆਲ ਹੈ ਉਹ ਅਵੇਲੇਬਲ ਹੋਣੀ ਚਾਹੀਦੀ ਉਹਨੂੰ, ਕਿਉਂਕਿ ਉਹ ਪਬਲਿਕ ਪ੍ਰੋਪਰਟੀ ਹੈ।
ਨਹੀਂ ਜੀ, ਜ਼ਮੀਨਾਂ ਦੇ ਹਮੇਸ਼ਾ ਝਗੜੇ ਹੁੰਦੇ ਆ ਪੰਚਾਇਤਾਂ ਦੇ ਵਿੱਚ, ਫੈਸਲੇ ਹੁੰਦੇ।
ਹਾਂਜੀ ਹਾਂ, ਸੋ ਉਹਨਾਂ ਨੇ ਉਹ ਸਾਰਾ ਕੁਛ ਉਹ ਕਈ ਤਰੀਕਿਆਂ ਨਾਲ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਚੁੱਕੇ ਸਨ ਹੁਣ ਤੱਕ। ਤੋ ਹੁਣ ਉਹਨਾਂ ਨੇ ਜਿਹੜਾ ਇੱਕ ਬਹੁਤ ਹੀ ਮੈਂ ਕਹਾਂਗੀ ਘਟੀਆ ਰਸਤਾ ਅਪਣਾਇਆ ਕਿ ਉਹ ਸਾਰੇ ਕਬੀਲੇ ਚੋਂ ਜਿਹੜਾ ਕਿ ਇੱਕ ਸਭ ਤੋਂ ਜ਼ਿਆਦਾ ਵੀਕੈਸਟ ਸੈਕਸ਼ਨ ਹੈ ਉਸ ਕਬੀਲੇ ਦਾ, ਕਿ ਇੱਕ ਤੇ ਫੀਮੇਲ ਔਰ ਦੂਸਰੀ ਮਾਈਨਰ, ਉਹਨੂੰ ਉਹਨਾਂ ਨੇ ਅਗਵਾ ਕਰਕੇ ਉਸ ਤੋਂ ਬਾਅਦ ਮਲਟੀਪਲ ਟਾਈਮਸ ਉਸ ਬੱਚੀ ਨਾਲ ਇਹ ਕੁਕਰਮ ਕੀਤਾ ਗਿਆ, ਔਰ ਉਸ ਤੋਂ ਬਾਅਦ ਉਹਨੂੰ ਉਹਦੀ ਹੱਤਿਆ ਕਰ ਦਿੱਤੀ ਗਈ।
ਉਹਦੀ ਹੱਤਿਆ ਕੀਤੀ ਗਈ, ਔਰ ਈਵਨ ਜਿਹੜਾ ਮੇਨ ਬੰਦਾ ਕਲਪਿਟ ਉਹ ਸਾਰੇ ਦੇ ਸਾਰੇ ਜਿੰਨੇ ਵੀ ਜਿਹਨਾਂ ਨੇ ਕੀਤਾ ਉਹ ਡਾਇਰੈਕਟਲੀ ਬੀਜੇਪੀ ਦੇ ਨਾਲ ਕਨੈਕਟਡ।
ਹਾਂਜੀ, ਉਹਨਾਂ ਨੂੰ ਮੌਜੂਦਾ ਸਰਕਾਰ ਜਿਹੜੀ ਕੇਂਦਰ ਚ ਬੈਠੀ ਹੈ ਉਹਨਾਂ ਦੀ ਬਕਾਇਦਾ ਪ੍ਰੋਟੈਕਸ਼ਨ,
ਪੂਰੀ ਪ੍ਰੋਟੈਕਸ਼ਨ,
ਔਰ ਦੋ ਜਾਂ ਤਿੰਨ ਸ਼ਾਇਦ ਪੁਲਿਸ ਕਰਮੀ ਬਿਲਕੁਲ
ਬੇਟਾ ਆ ਉਹ ਕਰਮ ਕਰਨ ਤੋਂ ਬਾਅਦ ਆਪਣੇ ਦੋਸਤ ਨੂੰ ਭਾਣਜੇ ਨੂੰ, ਹਾਂਜੀ ਸੋਰੀ ਭਾਣਜਾ, ਉਹ ਮਤਲਬ ਸਟੋਰੀ ਤਾਂ ਸਾਰੀ ਹੈਗੀ ਹੈ। ਪਰ ਜਿਹੜੀ ਇੱਕ ਹੋਰ ਇਹਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਮੋੜ ਇਹ ਆ ਕਿ ਜਿਹੜਾ ਜੁਡੀਸ਼ੀਅਲ ਆ ਜਿਹੜਾ ਆਪਣਾ ਲਾ ਦਾ,
ਹਾਂਜੀ
ਉਹ ਜਦੋਂ
ਵਕੀਲ ਬਕਾਇਦਾ, ਹਾਂ ਉਹ ਵਕੀਲ ਪ੍ਰੋਟੈਸਟ ਕਰਦੇ ਨੇ ਜਿਹੜੇ ਰੇਪ ਕਰਨ ਵਾਲੇ ਨੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਸਮਰਥਨ ਚ ਪ੍ਰੋਟੈਸਟ ਕਰਦੇ ਨੇ ਕਿ ਇਹਨਾਂ ਨੂੰ ਐਵੇਂ ਬਿਨਾਂ ਵਜ੍ਹਾ ਇਹਨਾਂ ਤੇ ਇਹ ਦੋਸ਼ ਲਾਏ ਜਾ ਰਹੇ ਨੇ, ਵਕੀਲ ਇਹ ਪ੍ਰੋਟੈਸਟ ਕਰਦੇ ਨੇ।
ਸੋ ਇਹ ਇਹਨਾਂ ਜੇ ਅਸੀਂ ਥੋੜਾ ਜਿਹਾ ਜੀ ਕਨੈਕਸ਼ਨ, ਇਹ ਕੋਈ ਆਈਸੋਲੇਟਡ ਘਟਨਾ ਨਹੀਂ ਹੈ, ਜਿਵੇਂ ਦਿੱਲੀ ਦੇ ਵਿੱਚ ਜਿਹੜਾ ਜੇ ਐਨ ਯੂ ਵਾਲੀ ਸਾਰੀ ਗੱਲਬਾਤ ਹੋਈ ਸੀ ਉਹਦੇ ਵਿੱਚੋਂ ਵੀ ਇੱਕ ਜਿਹੜਾ ਵਕੀਲਾਂ ਦਾ ਵਫਦ ਸੀਗਾ ਉਹ ਟੋਟਲੀ ਇਹਨਾਂ ਦੇ ਬੀਜੇਪੀ ਵਾਲਿਆਂ ਦੇ ਹੱਕ ਦੇ ਵਿੱਚ
ਗੁੰਡਾਗਰਦੀ ਕਰਦੇ ਸੀ।
ਸੋ ਇਹ ਇੱਕ ਜਿਹੜਾ ਮਾਹੌਲ ਬਣਾਇਆ ਸੀ ਉਹਦੇ ਬਾਅਦ ਚ ਗੱਲ ਕਰਦੇ ਹਾਂ ਮਾਹੌਲ ਕਿਸ ਤਰੀਕੇ ਨਾਲ ਬਣਾਇਆ ਗਿਆ ਕੀ ਇਹਦੀ ਜਿਹੜਾ ਸਾਈਕੋ ਅਨੈਲਿਸਿਸ ਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਐਨੀਵੇ ਇਹ ਘਟਨਾਕ੍ਰਮ ਜਿਹੜਾ ਬਹੁਤ ਘਨੌਣੀ ਜਿਹੜੀ ਹਰਕਤ ਕੀਤੀ ਹੈ ਨਾ ਲੋਕਾਂ ਨੇ ਜਾਂ ਉਸ ਗਰੁੱਪ ਨੇ ਜਿਹੜੇ ਪੋਲੀਟੀਕਲੀ ਸਾਰੇ ਉਹਦੇ ਨਾਲ ਕਨੈਕਟਡ ਨੇ। ਸੋ ਇੱਕ ਗੱਲ ਤੇ ਆਪਾਂ ਅਨੂ ਜੀ ਸਾਫ਼ ਹੈ ਕਿ ਇਹ ਪੋਲੀਟੀਕਲ ਮਸਲਾ ਵੀ ਹੈ ਆ।
ਹਾਂਜੀ ਬਿਲਕੁਲ, ਕਿਉਂਕਿ ਉਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਦੋਂ ਪੋਲੀਟੀਕਲ ਸ਼ੈ ਆ ਉਹਨਾਂ ਨੂੰ ਪੋਲੀਟੀਕਲ ਪ੍ਰੋਟੈਕਸ਼ਨ ਹੈ, ਫਿਰ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਇਹ ਮਸਲਾ ਜਿਹੜਾ ਇਹਦੇ ਚ ਪੋਲੀਟਿਕਸ ਨਹੀਂ ਲਿਆਂਦੀ ਜਾ ਸਕਦੀ। ਜਦੋਂ ਉਹ ਉਹਦੀ ਜਾੜੀ ਪੋਲੀਟਿਕਸ ਚ ਬੈਠੀ ਹੈ ਔਰ ਉਹ ਵੀ ਉਹ ਪੋਲੀਟਿਕਸ ਜਿਹੜੀ ਕਿ ਕੇਂਦਰ ਚ ਇਸ ਵਕਤ ਰਾਜ ਕਰ ਰਹੀ ਹੈ।
ਅਸੀਂ ਕੱਲ ਦੇ ਮੁਜ਼ਾਹਰੇ ਚ ਵੀ ਵੇਖ ਰਹੇ ਸੀਗੇ ਕਿ ਬੜੇ ਜੋਸ਼ੋ ਖਰੋਸ਼ ਦੇ ਨਾਲ, ਬਹੁਤ ਚੰਗੀ ਗੱਲ ਹੈ ਇਹ, ਮੈਨੂੰ ਆਪਾਂ ਨੂੰ ਵਧੀਆ ਲੱਗਦਾ ਹੈ ਕਿ ਉਹ ਕਹਿ ਰਹੇ ਸੀਗੇ ਕਿ ਇਹ ਇੱਕ ਮਤਲਬ ਬੂੰਦ ਬੂੰਦ ਨਾਲ ਹੋਰ ਜਿਹੜਾ ਹੋਰ ਬੰਦੇ ਇਕੱਠੇ ਹੋਣਗੇ ਇੱਕ ਮੂਵਮੈਂਟ ਚੱਲੂਗੀ ਇਹਦੇ ਖਿਲਾਫ ਇਨ ਫਿਊਚਰ ਦੇ ਵਿੱਚ ਵੀ, ਫਿਊਚਰ ਦੇ ਵਿੱਚ ਵੀ ਇੱਦਾਂ ਦੇ ਨਹੀਂ ਹੋਣਾ ਚਾਹੀਦਾ
ਸਾਨੂੰ ਨਾ ਕਰਨ ਦੀ ਜ਼ਰੂਰਤ ਪਵੇ ਤਾਂ ਚੰਗੀ ਗੱਲ
ਹੈ। ਪਰ ਇਹਦੇ ਵਿੱਚ ਅਨੂ ਜੀ ਅਸੀਂ ਇਹ ਕਹਿਣਾ ਚਾਹਾਂਗੇ ਕਿ ਜੇ ਇੱਕ ਮੂਵਮੈਂਟ ਚੱਲਦੀ ਹੈ ਤੇ ਘੱਟੋ ਘੱਟ ਉਸ ਮੂਵਮੈਂਟ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸਲ ਦੇ ਵਿੱਚ ਤੁਹਾਡਾ ਇਹਦੇ ਵਿੱਚ ਦੁਸ਼ਮਣ ਹੈ ਕੌਣ,
ਤੁਹਾਡਾ ਦੁਸ਼ਮਣ ਕੌਣ ਹੈ, ਤੁਸੀਂ ਕਿਹਦੇ ਖਿਲਾਫ ਉਹ ਮੂਵਮੈਂਟ ਖੜੀ ਕੀਤੀ ਹੈ। ਕਿ ਇਹ ਤਾਂ ਚਲੋ ਕਲੀਅਰ ਹੈ ਕਿ ਅਸੀਂ ਔਰਤਾਂ ਦੀ ਸੁਰੱਖਿਆ ਵਾਸਤੇ ਔਰਤਾਂ ਦੇ ਹੱਕ ਵਿੱਚ ਹੈ, ਪਰ ਕਿਹਦੇ ਖਿਲਾਫ਼ ਹੈ, ਤੁਸੀਂ ਕਿਹਦੇ ਕੋਲੋਂ ਕੀ ਮੰਗ ਰਹੇ ਹੋ, ਤੁਹਾਡੀਆਂ ਡਿਮਾਂਡਸ ਕੀ ਨੇ ਔਰ ਉਹ ਕਿੰਨੇ ਪੂਰੀਆਂ ਕਰਨੀਆਂ ਨੇ। ਸੋ ਇਹ ਕਲੈਰਿਟੀ ਹੋਣਾ ਬਹੁਤ ਜ਼ਰੂਰੀ ਹੈ।
ਇਹ ਇੰਨਾ ਕਾਫੀ ਨਹੀਂ ਗਾ ਕਿ ਜਿਹੜੇ ਇਹੋ ਜਿਹੀ ਮੂਵਮੈਂਟ ਦੇ ਵਿੱਚ ਇਹ ਜੀ ਪੋਲੀਟੀਕਲ ਨਹੀਂ ਹੈਗੀ ਤੇ ਇੱਥੇ ਕਿਸੇ ਕੋਈ ਧਰਮ ਦਾ ਰੌਲਾ ਨਹੀਂ ਗਾ, ਇਹ ਖੋਖਲੀਆਂ ਗੱਲਾਂ ਨੇ ਜੀ, ਬਿਲਕੁਲ ਇਹਨਾਂ ਚ ਕੋਈ ਦਮ ਨਹੀਂ ਹੈ।
ਚਲੋ ਵੈਸੇ ਇੱਕ ਇਹ ਕਿ ਸ਼ੁਰੂਆਤ ਕਿਸੇ ਨੇ ਸਟੈਪ ਲਿਆ, ਸੋ ਉਹ
ਸ਼ੁਰੂਆਤ ਬਹੁਤ ਵਧੀਆ, ਪਰ ਇਹ ਮਤਲਬ ਕਿ ਉਹ ਇਸ ਤੋਂ ਗਾਂ ਉੱਠ ਕੇ ਇੱਦਾਂ ਦਾ ਕੁਛ ਨਹੀਂ ਹੈਗਾ। ਇਟਸ ਆਲ ਅਸੀਂ ਇੱਕ ਪੋਲੀਟੀਕਲ ਸਟਰਕਚਰ ਦੇ ਵਿੱਚ ਰਹਿੰਦੇ ਹਾਂ ਚਾਹੇ ਨਿਊਜ਼ੀਲੈਂਡ ਹੋਵੇ ਤੇ ਚਾਹੇ ਭਾਰਤ ਹੋਵੇ, ਔਰ ਭਾਰਤ ਦੇ ਵਿੱਚ ਜਿਹੜਾ ਉਹ ਪੋਲੀਟੀਕਲ ਸਟਰਕਚਰ ਨੇ ਕਿਹੋ ਜਿਹਾ ਉਹਦਾ ਘਨੌਣਾ ਰੂਪ ਸਾਹਮਣੇ ਆ ਰਿਹਾ, ਇਹ ਇਹ ਸਾਡੇ ਵਾਸਤੇ ਬਹੁਤ ਕਲੀਅਰ ਹੋਣਾ ਚਾਹੀਦਾ ਵੀ ਤੁਹਾਡਾ ਦੁਸ਼ਮਣ ਕੌਣ ਆ। ਸੋ ਅਨੂ ਜੀ, ਆਪਾਂ ਮੇਰੇ ਖਿਆਲ ਮੀਡੀਆ ਦੇ ਵਿੱਚ ਵੀ ਸਾਰੀ ਗੱਲਬਾਤ ਆ ਚੁੱਕੀ ਹੈ।
ਹਾਂਜੀ ਹਾਂ, ਉਹ ਜਿਹੜਾ ਇੰਸੀਡੈਂਟ ਹੈ ਉਹਦਾ ਤਾਂ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਹੋਰ ਡਿਟੇਲ ਦੀ ਜ਼ਰੂਰਤ ਹੈ, ਪਰ
ਨਾਲ ਦੀ ਨਾਲ ਜਿਹੜਾ ਕੋਰਟ ਵਾਲਾ ਫੈਸਲਾ ਉਹ ਤੇ ਵੀ ਉਹ ਤੁਸੀਂ ਕਰ ਹੀ ਦਿੱਤੀ ਵੈਸੇ ਗੱਲ ਕਿ ਕੋਰਟ ਨੇ।
ਹਾਂਜੀ, ਜਿਹੜਾ ਕਾਨੂੰਨ ਦੇ ਵਿੱਚ ਇੰਡੀਅਨ ਪੀਨਲ ਕੋਡ ਵਿੱਚ ਜਿਹੜੇ ਬਦਲਾਵ ਆਏ ਨੇ ਉਹ ਇਹ ਹੈ ਕਿ ਉਹਨਾਂ ਨੇ ਤਿੰਨ ਪੁਆਇੰਟ ਨੇ। ਇੱਕ ਤਾਂ ਇਹ ਹੈ ਕਿ ਜਿਹੜੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਰੇਪ ਹੁੰਦੇ ਆ ਉਹਦੇ ਵਿੱਚ ਹੈ ਜੀ ਮਿਨੀਮਮ ਪੈਨਲਟੀ ਕਿ ਡੈਥ ਸੈਂਟੈਂਸ ਦੀ ਉਹਨਾਂ ਨੇ ਰੱਖੀ ਆ। ਇੱਥੇ ਮੈਂ ਨਿਊਜ਼ ਆਈਟਮ 'ਚੋਂ ਪੜ੍ਹ ਰਹੀ ਹਾਂ, ਇਨ ਐਨ ਐਮਰਜੈਂਸੀ ਮੀਟਿੰਗ ਇੰਡੀਆਜ਼ ਕੈਬਨਿਟ ਅਪਰੂਵਡ ਐਨ ਅਮੈਂਡਮੈਂਟ ਟੂ ਦਾ ਲਾਅ ਪ੍ਰੋਟੈਕਟਿੰਗ ਚਿਲਡਰਨ ਫਰੋਮ ਸੈਕਸੁਅਲ ਅਫੈਂਸਿਸ ਦੈਟ ਵਿਲ ਸੈਟ ਦਾ ਮਿਨੀਮਮ ਪੈਨਲਟੀ ਫੋਰ ਦਾ ਗੈਂਗ ਰੇਪ ਆਫ ਅ ਚਾਈਲਡ ਅੰਡਰ 12 ਟੂ life imprisonment or death. So gang rape keh rahe hai, so agar kise da eh vi case kyunki research eh vi show kar rahi hai ke 94% jehde case ne ohna de vich jehda balatkari insaan hai oh ya ta rishtedar hunda hai victim da ya bahut nede to matlab ohna da jankar hunda hai,
bilkul.
So agar ek vyakti balat kar reha fir utthe nahi apply hoega kyunki oh gang rape keh rahe ne the. So ਇਸ ਵਕਤ ਜਿਹੜਾ ਵੱਡਾ ਵਰਗ ਹੈ ਨਾ ਜਿਨ੍ਹਾਂ ਨੇ ਪਿਛਲੇ 2 ਹਫ਼ਤੇ ਲਗਾਤਾਰ ਮੁਜ਼ਾਹਰੇ ਕੀਤੇ ਨੇ ਆਸਿਫਾ ਦੇ ਹੱਕ ਵਿੱਚ ਆਵਾਜ਼ ਉਠਾਈ ਹੈ ਉਹ ਇਸ ਫੈਸਲੇ ਤੋਂ ਸੈਟਿਸਫਾਈਡ ਨੇ ਇਹ ਜਿਹੜਾ ਆਇਆ। ਸੋ ਅਸੀਂ ਅੱਗੇ ਜਾ ਕੇ ਖੋਲ੍ਹ ਕੇ ਗੱਲ ਕਰਾਂਗੇ ਕਿ ਸਾਨੂੰ ਇਹਦੇ 'ਚ ਕੀ ਪ੍ਰੋਬਲਮ ਲੱਗਦੀ ਹੈ ਸਾਰੀ ਗੱਲਬਾਤ 'ਚ, ਪਰ ਉਹ ਗੱਲ ਵਾਰ ਵਾਰ ਦੁਹਰਾਉਂਦੇ ਹਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਕੋਈ ਸਜ਼ਾ ਨਾ ਮਿਲੇ, ਅਸੀਂ ਬਿਲਕੁਲ ਚਾਹੁੰਦੇ ਹਾਂ ਕਿ ਉਹਨਾਂ ਨੂੰ ਸਜ਼ਾ ਮਿਲੇ,
ਉਹਨਾਂ ਨੂੰ ਜੀਂਦੇ ਰਹਿ ਕੇ ਉਹਨਾਂ ਨੂੰ ਸਜ਼ਾ ਮਿਲੇ।
ਸੋ ਸਾਡੀ ਜਿਹੜੀ ਸਜ਼ਾ ਹੈ ਉਹ ਕਿਸ ਤਰ੍ਹਾਂ ਦੀ, ਅਸੀਂ ਸਾਡੇ ਸੋਸ਼ਲਿਸਟ ਪਰਸਪੈਕਟਿਵ ਤੋਂ ਅੱਗੇ ਗੱਲ ਕਰਾਂਗੇ। ਸੋ ਇਹ ਕਹਿ ਰਹੇ ਨੇ ਚਾਈਲਡ ਅੰਡਰ 12 ਟੂ ਲਾਈਫ ਇੰਪ੍ਰਿਜ਼ਨਮੈਂਟ ਔਰ ਡੈਥ ਐਂਡ ਦ ਮਿਨੀਮਮ ਫੋਰ ਦਾ ਰੇਪ ਆਫ ਅ ਚਾਈਲਡ ਟੂ 20 ਈਅਰਸ ਅਪ ਟੂ ਅ ਮੈਕਸੀਮਮ ਸੈਂਟੈਂਸ ਆਫ ਲਾਈਫ ਔਰ ਡੈਥ, ਇਟ ਆਲਸੋ ਡਬਲਡ ਟੂ 20 ਈਅਰਸ ਦਾ ਮਿਨੀਮਮ ਪਨਿਸ਼ਮੈਂਟ ਫੋਰ ਦਾ ਰੇਪ ਆਫ ਅ ਚਾਈਲਡ ਅੰਡਰ 16। ਸੋ ਉਹ ਜਿਹੜਾ ਮਾਈਨਰ ਹੈ ਔਰ ਅਗਰ ਉਹਦਾ ਗੈਂਗ ਰੇਪ ਹੁੰਦਾ ਤਾਂ ਉਹਦਾ ਮਿਨੀਮਮ ਇਹ ਹੈ ਕਿ ਉਮਰ ਕੈਦ ਜਾਂ ਡੈਥ ਪੈਨਲਟੀ। ਤੋ ਹਾਂਜੀ, ਇਹ ਉਹਨਾਂ ਨੇ ਪ੍ਰੈਜ਼ੀਡੈਂਟ ਜਿਹੜੇ ਰਾਸ਼ਟਰਪਤੀ ਨੇ ਭਾਰਤ ਦੇ ਉਹਨਾਂ ਨੇ ਪਾਸ ਕਰ ਦਿੱਤਾ, ਤੋ ਹਲੇ ਇਹਦਾ ਇਹਨੂੰ ਲਾਅ 'ਚ ਕਨਵਰਟ ਹੋਣ ਲਈ ਮੇਰਾ ਖਿਆਲ ਹੈ ਕਮ ਸੇ ਕਮ 6 ਮਹੀਨੇ ਹੋਰ ਲੱਗਣਗੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਬਿਊਰੋਕਰੇਸੀ। ਤੋ ਇਹਦੇ ਵਿੱਚ ਇਹ ਹੈ ਕਿ ਇੱਕ ਤਾਂ ਜਦੋਂ 2012 'ਚ ਉਹ ਦਿੱਲੀ ਗੈਂਗ ਰੇਪ ਜਿਹੜਾ ਨਿਰਭਯਾ ਦਾ ਕੇਸ ਸੀ ਜਿਹੜਾ ਉਸ ਤੋਂ ਉਦੋਂ ਵੀ ਬਹੁਤ ਜ਼ਿਆਦਾ ਲੋਕਾਂ ਦਾ ਰੋਹ ਦੇਖਣ ਨੂੰ ਮਿਲਿਆ ਸੀਗਾ, ਬਹੁਤ ਜ਼ਿਆਦਾ ਮੁਜ਼ਾਹਰੇ ਹੋਏ ਸਨ ਇੰਟਰਨੈਸ਼ਨਲ ਪੱਧਰ, ਜਿਹੜੇ NRI ਵੀ ਅਲੱਗ ਅਲੱਗ ਦੇਸ਼ਾਂ 'ਚ ਬੈਠੇ ਨੇ ਉਹਨਾਂ ਨੇ ਵੀ ਆਵਾਜ਼ ਉਠਾਈ ਜਿਸ ਤਰ੍ਹਾਂ ਅਸੀਂ ਬੀਤੇ ਕੱਲ
ਗੱਲ ਕੀਤੀ।
ਹਾਂਜੀ ਬਿਲਕੁਲ, ਤੋ ਉਦੋਂ ਸਰਕਾਰ ਨੇ ਕੀ ਕੀਤਾ ਸੀ, ਉਸ ਵਕਤ ਬੀਜੇਪੀ ਸਰਕਾਰ ਨਹੀਂ ਸੀਗੀ, NDA ਜਾਂ ਜੋ ਵੀ ਉਹਨਾਂ ਨੂੰ ਕਹਿੰਦੇ ਕਾਂਗਰਸ ਲੈਡ ਜਿਹੜੀ ਸੀ ਕੋਲੀਸ਼ਨ ਉਹ ਸਨ, ਤੋ ਉਹਨਾਂ ਨੇ ਉਦੋਂ ਡੈਥ ਸੈਂਟੈਂਸ ਨਹੀਂ ਮਾਫ ਕਰਨਾ ਲਾਈਫ ਇੰਪ੍ਰਿਜ਼ਨਮੈਂਟ ਦਾ ਜਿਹੜਾ ਕਾਨੂੰਨ ਪਾਸ ਕੀਤਾ 2013 ਵਿੱਚ। 2012 'ਚ ਉਹ ਕਾਂਡ ਹੁੰਦਾ, 2013 'ਚ ਜਿਹੜੀ ਹੈ ਇਹ ਗੱਲਬਾਤ ਆਉਂਦੀ ਹੈ ਕਿ ਉਮਰ ਕੈਦ ਵਿਦਆਊਟ ਐਨੀ ਪਰੋਲ ਜਾਂ ਬੇਲ ਜਾਂ ਕੁਛ ਵੀ। ਤੋ ਉਹਦੇ ਤਹਿਤ ਉਹ ਨਿਰਭਯਾ ਕੇਸ 'ਚ 6 ਦੋਸ਼ੀ ਸਨ, ਇੱਕ ਮਾਈਨਰ ਸਨ, ਸੋ ਉਹਨਾਂ ਨੂੰ ਸਿਰਫ 3 ਸਾਲ ਦੀ ਕੈਦ ਹੋਈ, ਜਿਹੜੇ ਬਾਕੀ ਸਨ ਉਹਨਾਂ ਨੂੰ ਉਮਰ ਕੈਦਾਂ ਨੇ। ਇੱਕ ਤੋਂ ਉਹਨਾਂ 'ਚ ਖੁਦਕੁਸ਼ੀ ਕਿਹਾ ਜਾਂਦਾ ਕਿ ਖੁਦਕੁਸ਼ੀ ਕਰ ਗਏ ਨੇ, ਪਤਾ ਨਹੀਂ ਉਹਨਾਂ ਦਾ ਟੋਰਚਰ ਇੰਨਾ ਹੋਇਆ ਕਿ ਕਤਲ ਹੋ ਗਿਆ, ਸੋ ਜਿਹੜੇ ਬਾਕੀ ਬੱਚੇ ਨੇ ਉਹ ਜੇਲ੍ਹ ਵਿੱਚ ਨੇ। ਪਰ ਮੈਂ ਇੱਕ ਖ਼ਬਰ ਅੱਜ ਇਹ ਵੀ ਪੜ੍ਹ ਰਹੀ ਸੀ ਕਿ ਉਹਨਾਂ ਦਾ ਉਹ ਵੈਸੇ ਜੇਲ੍ਹ 'ਚ ਨੇ, ਉਹਨਾਂ ਦਾ ਸੈਂਟੈਂਸ ਜਿਹੜਾ ਅਜੇ ਉਹ ਐਕਸੀਕਿਊਟ ਕਰਨਾ ਬਾਕੀ ਹੈ।
ਇਤਿਆਂ ਜੀ ਇਹ ਸੋ ਉਮਰਾਂ ਹਿੰਦੁਸਤਾਨ ਕੋਰਟ ਦੇ ਵਿੱਚ ਏਡੀ ਵੱਡੀ ਪ੍ਰੋਬਲਮ ਹੈ ਇਹ ਕਿ ਉਹ ਕੀ ਬੰਦੇ ਬਿਰਖ ਹੋ ਜਾਂਦੇ, ਜਿਹੜੀ
ਸੁਰਜੀਤ ਪਾਤਰ ਹੁਣਾਂ ਦਾ ਸ਼ੇਰ ਹੈ,
ਸੋ ਫੈਸਲੇ ਸੁਣਦਿਆਂ ਜਿਹੜੇ ਨੇ ਉਹ ਬੰਦੇ ਬਿਰਖ ਹੋ ਜਾਂਦੇ ਨੇ, ਉਹ ਤੇ ਕਈ ਸਾਲ ਫੈਸਲੇ ਨਹੀਂ ਹੁੰਦੇ ਉਵੇਂ ਜੇਲ੍ਹ ਦੇ ਵਿੱਚ।
ਸੋ ਜਿਹੜਾ ਮੇਰਾ ਲਾਰਜਰ ਪੁਆਇੰਟ ਇਹ ਹੈ ਕਿ ਭਾਰਤ ਸਰਕਾਰ ਦਾ ਹੀ ਜਿਹੜਾ ਮਹਿਕਮਾ ਉਹ ਡਾਟਾ ਇਕੱਠਾ ਕਰਦਾ, ਉਹਨਾਂ ਦੇ ਫਿਗਰਸ ਨੇ ਕਿ ਨਿਰਭਯਾ ਕੇਸ ਤੋਂ ਬਾਅਦ 2016 ਤੱਕ ਰੇਪ ਦੇ ਜਿਹੜੇ ਕੇਸਿਸ ਨੇ ਉਹਨਾਂ ਚ 60% ਵਾਧਾ ਹੋਇਆ 60% ਵਾਧਾ ਹੋਇਆ ਸੋ ਉਹ 2013 ਚ ਜਿਹੜਾ ਸਜ਼ਾ ਜਿਹੜੀ ਜ਼ਿਆਦਾ ਸਟ੍ਰਿਕਟ ਕੀਤੀ ਗਈ ਉਹ ਇਸ ਲਈ ਕੀਤੀ ਗਈ ਕਿ ਉਹ ਡਿਟੈਰੈਂਟ ਹੋਵੇ ਮਤਲਬ ਕਿ ਲੋਕ ਇਹੋ ਜਿਹਾ ਕੁਛ ਕਰਨ ਤੋਂ ਡਰਨ ਪਰ ਉਹ ਅੰਕੜੇ ਜਿਹੜੇ ਸਰਕਾਰ ਦੇ ਨੇ ਜ਼ਾਹਿਰ ਹੈ ਕਿ ਸਰਕਾਰ ਉਹਨੂੰ ਘਟਾ ਕੇ ਦੱਸਣਾ ਚਾਹੇਗੀ ਮੈਨੂੰ ਨੀ ਪਤਾ ਜਾਂ ਸਹੀ ਅੰਕੜੇ ਦੱਸੇਗੀ ਇਹ ਤੇ ਹੋ ਨੀ ਸਕਦਾ ਕਿ ਸਰਕਾਰ ਜਿਹੜੀ ਉਹਨੂੰ ਐਗਜੈਜਰੇਟ ਕਰੇਗੀ ਸੋ ਮੈਂ ਕਹਿ ਰਹੀ ਹਾਂ ਕਿ ਉਹ 60% ਤੋਂ ਵੀ ਸ਼ਾਇਦ ਜ਼ਿਆਦਾ ਹੋਵੇ ਜ਼ਿਆਦਾ ਹੀ ਹੋਏਗਾ ਕਿਉਂਕਿ ਸਾਰੇ ਕੇਸ ਰਿਪੋਰਟ ਨਹੀਂ ਹੁੰਦੇ ਸਾਰਿਆਂ ਦੀਆਂ ਜਿਹੜੀਆਂ ਨੇ ਉਹ ਚਾਰਜਸ਼ੀਟ ਨਹੀਂ ਬਣਦੀਆਂ ਸਾਰਿਆਂ ਦੀਆਂ FIR ਨਹੀਂ ਦਰਜ ਹੁੰਦੀਆਂ ਪਰ ਇਹ ਜਿਹੜੇ ਕਿ ਉੱਥੋਂ ਤੱਕ ਪਹੁੰਚ ਜਾਂਦੇ ਨੇ ਉਹ ਅੰਕੜਿਆਂ ਦੇ ਮੁਤਾਬਕ 60% ਵਾਧਾ ਹੋਇਆ ਹੈ ਰੇਪ ਦੇ ਕੇਸਿਸ ਵਿੱਚ
ਬਿਲਕੁਲ
ਤੋ ਉਹਦੇ ਤੋਂ ਕਲੀਅਰ ਹੈ ਕਿ ਉਹ ਨਿਰਭਯਾ ਕੇਸ ਤੋਂ ਬਾਅਦ ਜਿਹੜੀ ਇਹਨਾਂ ਨੇ ਸਖਤੀ ਕੀਤੀ ਹੈ ਉਹਦਾ ਕੋਈ ਅਸਰ ਨਹੀਂ ਹੈ
ਬਿਲਕੁਲ ਬਿਲਕੁਲ
ਸੋ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਸਜ਼ਾ ਹੋਰ ਜ਼ਿਆਦਾ ਕੜੀ ਕਰਨ ਦੀ ਜਗ੍ਹਾ ਤੇ
ਜਿਹੜੇ ਰੂਟ ਕਾਜ਼ ਨੇ
ਹਾਂ ਰੂਟ ਕਾਜ਼ਸ ਔਰ ਵੈਸੇ ਵੀ ਜਿਹੜੇ ਆਲਰੇਡੀ ਐਗਜ਼ਿਸਟਿੰਗ ਲਾਅ ਨੇ ਜਿਹੜੇ IPC ਦੇ ਤਹਿਤ ਮੌਜੂਦ ਨੇ ਉਹਨਾਂ ਦੀ ਅਗਰ ਸਹੀ ਇੰਪਲੀਮੈਂਟੇਸ਼ਨ ਹੋਣ ਲੱਗ ਜਾਵੇ ਸ਼ਾਇਦ ਉਹਦੇ ਨਾਲ ਵੀ ਕੋਈ ਫਰਕ ਪੈ ਸਕਦਾ ਹੈ ਪਰ ਉਸ ਤੋਂ ਵੀ ਜਿਹੜੀ ਵੱਡੀ ਗੱਲ ਹੈ ਕਿ ਰਿਫੋਰਮ
ਥੋੜੀ ਜੀ ਇਹ ਗੱਲ ਰਿਪੀਟ ਕਰਾਂਗੇ ਜਿਹੜੇ ਸਰੋਤੇ ਸਾਨੂੰ ਹਮੇਸ਼ਾ ਸੁਣਦੇ ਆ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਪਰ ਇਹ ਇੰਨੀ ਕੁ ਢੁਕਦੀ ਗੱਲ ਹੈ ਜੋ ਅਸੀਂ ਅੱਜ ਤੁਹਾਡੇ ਨਾਲ ਵਿਚਾਰ ਸਾਂਝਾ ਕਰਨਾ ਚਾਹੁੰਦੇ ਹਾਂ ਸੋ ਨਿਰਭਯਾ ਕੇਸ ਦੇ ਵਿੱਚ ਦਿੱਲੀ ਦੇ ਵਿੱਚ ਬੱਸ ਦੇ ਵਿੱਚ ਉਹਨੂੰ ਜਿਹੜਾ ਰੇਪ ਹੋਇਆ ਘਨੌਣੇ ਤਰੀਕੇ ਨਾਲ ਬਿਲਕੁਲ ਇਸੇ ਤਰੀਕੇ ਦੇ ਨਾਲ ਉਹਦੇ ਵਿੱਚ ਜਿਹੜਾ ਸਭ ਤੋਂ ਛੋਟੀ ਉਮਰ ਦਾ ਜੁਵੇਨਾਇਲ ਜਿਹੜਾ ਉਸ ਟਾਈਮ 16-17 ਸਾਲ ਦੀ ਉਮਰ ਦਾ ਤੇ ਉਹਨੂੰ ਘੱਟ ਸਜ਼ਾ ਹੁੰਦੀ ਹੈ ਸੋ ਜਿਹਨਾਂ ਸਰੋਤਿਆਂ ਨੇ ਸੁਣੀ ਉਹ ਸ਼ਾਇਦ ਉਹਨਾਂ ਨੂੰ ਬੋਰਿੰਗ ਲੱਗੇ ਪਰ ਇਹ ਅਸੀਂ ਇਹਦਾ ਕਨੈਕਸ਼ਨ ਜੋੜਾਂਗੇ ਬਾਅਦ ਦੇ ਵਿੱਚ ਸੋ ਅਸੀਂ ਉਹਦੀ ਹਿਸਟਰੀ ਪੜੀ ਉਸ ਬੱਚੇ ਦੀ ਜਾਂ ਜਿਹੜਾ ਵੀ ਨੌਜਵਾਨ ਸੀਗਾ ਉਹ
ਮੈਂ ਇੱਕ ਵਾਰ ਫੇਰ ਇਹ ਬਾਰ ਬਾਰ ਦੁਹਰਾਉਣਾ ਚਾਹੁੰਦੀ
ਹਾਂ
ਅਸੀਂ ਉਹ ਜਿਹੜਾ ਉਹ ਰੇਪ ਦਾ ਐਕਟ ਹੈ ਜਿਹੜਾ ਉਹ ਬੱਚੇ ਨੇ ਕੀਤਾ ਅਸੀਂ ਉਹਨੂੰ ਜਸਟੀਫਾਈ ਬਿਲਕੁਲ ਨਹੀਂ ਕਰ ਰਹੇ
ਬਿਲਕੁਲ
ਉਹ ਬਿਲਕੁਲ ਗਲਤ
ਕ੍ਰਾਈਮ ਕਰਨ ਦੀ ਉਹ ਕਿਥੋਂ ਪੈਦਾ ਹੁੰਦੀ ਹੈ
ਇਥੋਂ ਤੱਕ ਕੋਈ ਪਹੁੰਚੇ ਕਿਉਂਕਿ
ਇਹੋ ਜਿਹੇ ਤੁਹਾਡੇ ਦਿਮਾਗ ਦੇ ਵਿੱਚ ਖਿਆਲ ਹੀ ਕਿਉਂ ਨਾ ਕਿਉਂ ਆਉਣ ਸੋ ਅਸੀਂ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸੋ ਅਨੂ ਜੀ ਉਹ ਬਿਹਾਰ ਤੋਂ ਕਿਸੇ ਪਿੰਡ ਦੇ ਵਿੱਚੋਂ ਬਹੁਤ ਹੀ ਨਿਹਾਇਤ ਗਰੀਬ ਪਰਿਵਾਰ ਦੇ ਵਿੱਚੋਂ ਉਹ 7 ਸਾਲਾਂ ਦੀ ਉਮਰ ਦੇ ਵਿੱਚ ਦਿੱਲੀ ਆਉਂਦਾ
ਜਦੋਂ ਕਿ ਬੱਚਾ ਸਕੂਲ ਚ ਪੜ੍ਹਾਈ ਕਰਦਾ ਹੋਣਾ ਚਾਹੀਦਾ 7 ਸਾਲ
ਬਿਲਕੁਲ ਪੜ੍ਹਾਈ ਕਰਦਾ ਹੋਣਾ ਚਾਹੀਦਾ ਤੇ ਉਹ ਆ ਕੇ ਉੱਥੇ ਦਿੱਲੀ ਉਹ ਆਪਣੇ ਹੋਟਲਾਂ ਦੇ ਵਿੱਚ ਭਾਂਡੇ ਭੁੰਡੇ ਮਾਂਜਦਾ ਜੋ ਇੱਕ ਚਾਈਲਡ ਲੇਬਰ ਵਾਲੇ ਕਰਦੇ ਆ ਸੋ ਮੇਰਾ ਖਿਆਲ ਆ ਵੀ ਕੋਈ ਸਾਡਾ ਸੁਹਿਰਦ ਸਰੋਤੇ ਨੂੰ ਇੰਨਾ ਇਹ ਕਿਆਸ ਤੁਸੀਂ ਆਰਾਮ ਨਾਲ ਲਾ ਸਕਦੇ ਹੋ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੇ ਝੁੱਗੀ ਚੌਂਪੜੀਆਂ ਦੇ ਵਿੱਚ ਜਿਹੜੇ ਗਰੀਬੀ ਜਿਹੜੇ ਹਾਲਾਤ ਨੇ ਇਹ ਆਰਾਮ ਦੇ ਨਾਲ ਕਈ ਖੈਰ ਕਈ ਇਹ ਤੇ ਆਰਟ ਫਿਲਮਾਂ ਵੀ ਬਣ ਚੁੱਕੀਆਂ ਬਹੁਤ ਵਧੀਆ ਵਧੀਆ ਫਿਲਮਾਂ ਬਣ ਚੁੱਕੀਆਂ ਅਸੀਂ ਇਹ ਗੱਲ ਕਰ ਰਹੇ ਕਿ ਸਾਰੀਆਂ ਫਿਲਮਾਂ ਉਹ ਸਹੀ ਹੁੰਦੀਆਂ ਪਰ ਉਹ ਗੱਲ ਹੈਗੀ ਆ ਉਹ ਰਿਐਲਿਟੀ ਹੈ ਕਿ ਜਦੋਂ ਇਹੋ ਜਿਹੀ ਵਲਨਰੇਬਲ ਸਿਚੁਏਸ਼ਨ ਹੁੰਦੀ ਹੈ ਉਦੋਂ ਮੈਨੂੰ ਇਸ ਗੱਲ ਦੇ ਉੱਪਰ ਅਨੂ ਜੀ ਕੋਈ ਝਿਜਕ ਨਹੀਂ ਕਹਿਣ ਦੇ ਵਿੱਚ ਕਿ ਉਸ ਬੱਚੇ ਦਾ ਉਹ ਸਰਵਾਈਵ ਕਰਨ ਵਾਸਤੇ ਉਹਦਾ ਮੈਂਟਲੀ ਫਿਜ਼ੀਕਲੀ ਸੈਕਸ਼ੂਅਲੀ ਉਸ ਬੱਚੇ ਦਾ ਅਬਿਊਜ਼ ਹੋਇਆ ਹੋਊਗਾ ਇਹ ਅਸੀਂ ਘੱਟ ਘੱਟ ਮੈਂ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ 7 ਸਾਲ ਦਾ ਬੱਚਾ ਇੱਕ ਮੈਟਰੋਪੋਲੀਟਨ ਸ਼ਹਿਰ ਦੇ ਵਿੱਚ ਆਉਂਦਾ ਕੋਈ ਪਰਿਵਾਰ ਨਹੀਂ ਗਾ ਆਲੇ ਦੁਆਲੇ ਔਰ ਜਿਸ ਤਰੀਕੇ ਨਾਲ ਇੱਕ ਸ਼ਹਿਰੀ ਵਿਵਸਥਾ ਜਿੱਥੇ ਹਰ ਇੱਕ ਬੰਦਾ ਆਪਣੇ ਉਹਦੇ ਵਿੱਚ ਸਰਵਾਈਵਲ ਦੀ ਇੱਕ ਗੱਲ ਖਾਸ ਕਰਕੇ ਜਿਹੜਾ ਜਿਹੜਾ ਡਾਊਨ ਟ੍ਰੋਡਨ
ਸੈਕਸ਼ਨ
ਸੋ ਦੋਸਤੋ ਇਹ ਗੱਲ ਬਹੁਤ ਹੀ ਇੰਪੋਰਟੈਂਟ ਹੈ ਕਿ ਜਿਹੜਾ ਜਿਹੜੇ ਬੱਚੇ ਨੇ ਆਪਣੀ 7 ਸਾਲ ਦੀ ਉਮਰ ਤੋਂ ਲੈ ਕੇ ਘੱਟੋ ਘੱਟ ਨਹੀਂ ਤੇ ਚਲੋ 16 ਸਾਲ ਦਾ ਈਵਨ ਉਹ ਵੀ ਯੰਗ ਇੱਕ ਮੈਂ ਸਟਰੋਂਗਲੀ ਰਿਕਮੈਂਡ ਕਰੂੰਗਾ ਉਹਨੂੰ ਜੀ ਇੱਕ ਬਹੁਤ ਹੀ ਵਧੀਆ ਫਿਲਮ ਹੈਗੀ ਆ ਉਹਦਾ ਹੈਗਾ ਨਾਂ ਹੈਗਾ ਖੈਰ ਬੱਚਿਆਂ ਦੇ ਨਾਲ ਨਾਂ ਦੇਖਿਓ ਉਹਦਾ ਨਾਂ ਹੈਗਾ ਬੀ ਏ ਪਾਸ ਔਰ ਹੈਗੀ ਵੀ ਉਹ ਦਿੱਲੀ ਤੇ ਆਧਾਰਿਤ ਹੈਗੀ ਵੀ ਉਹ ਮੇਲ ਪ੍ਰੋਸਟੀਟਿਊਸ਼ਨ ਦੇ ਉੱਪਰ ਆ ਬਹੁਤ ਹੀ ਕਮਾਲ ਦੀ ਫਿਲਮ ਆ ਔਰ ਬਿਲਕੁਲ ਸਹੀ ਫਿਲਮ ਆ ਉਹ ਰਿਐਲਿਟੀ ਦੇ ਉੱਪਰ ਬੇਸਡ ਹੈਗੀ ਆ ਸੋ ਜ਼ਰੂਰ ਤੁਸੀਂ ਵੇਖਿਓ ਸ਼ਾਇਦ
ਬੱਚਿਆਂ
ਦੇ ਨਾਲ ਦੇਖਣ ਵਾਲੀ ਨਹੀਂ ਉਹ ਫਿਲਮ ਘਨੌਣਾ ਕੰਮ ਕੀਤਾ ਉਹਦੇ ਵਿੱਚ ਇਹ ਭਾਵਨਾ ਨਹੀਂ ਆਈ ਵੀ ਮੈਂ ਗਲਤ ਕਰ ਰਿਹਾ ਜਾਂ ਇਹ ਠੀਕ ਨਹੀਂ ਗਾ ਇਹ 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 ਮੇਰੇ ਵਾਸਤੇ ਫਿਊਚਰ ਦੇ ਵਾਸਤੇ ਖਰਾਬ ਹੋਊਗਾ ਇਹ ਆਪਣਾ ਇੱਕ 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 ਜਿਹੜੇ ਇਹ ਵੈਲਿਊ ਸਿਸਟਮ ਆ ਜਿਹੜਾ ਇਨਸਾਨ ਜਿਹੜੀਆਂ ਚੰਗੀਆਂ ਕਦਰਾਂ ਕੀਮਤਾਂ ਦਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਅਨੂ ਜੀ ਇੱਕ ਇਹ ਪ੍ਰੋਸੈਸ ਬਹੁਤ ਲੰਬਾ ਪ੍ਰੋਸੈਸ ਆ ਈਵਨ ਬੱਚੇ ਦਾ ਜਦੋਂ ਬੱਚਾ ਪੈਦਾ ਵੀ ਨਹੀਂ ਨਾ ਹੁੰਦਾ ਜਦੋਂ ਪੇਟ ਦੇ ਵਿੱਚ ਹੁੰਦਾ ਆ ਇਹ ਪ੍ਰੋਸੈਸ ਉਦੋਂ ਸ਼ੁਰੂ ਹੁੰਦਾ ਹੈ ਮਤਲਬ ਇੰਨਾ ਕੁ ਜ਼ਿਆਦਾ ਡੀਪ ਰੂਟਡ ਆ ਅਸੀਂ ਐਗਜ਼ਾਮਪਲ ਉਹ ਮੇਰੇ ਖਿਆਲ ਦੇਣੀ ਚਾਹੀਦੀ ਆ ਰਿਪੀਟ ਹੋਊਗੀ ਚਾਹੇ ਕਿ ਇਹ ਗੱਲ ਅਨੂ ਜੀ ਯੂਰਪ ਦੀ ਆ ਜਦੋਂ ਇਹ ਜਰਮਨੀ ਦੀ ਵਾਰ ਚੱਲ ਰਹੀ ਸੀ ਉਹਦੇ ਵਿੱਚ ਹਾਲੈਂਡ ਦੇ ਵਿੱਚ ਕਿਉਂਕਿ ਹਾਲੈਂਡ ਦਾ ਇੱਕ ਪਰਟੀਕੁਲਰ ਸੈਕਸ਼ਨ ਸੀਗਾ ਜਿਹੜਾ ਹਿਟਲਰ ਨੂੰ ਰਜਿਸਟ ਕਰ ਰਿਹਾ ਸੀ ਗਿਵ ਇਨ ਨਹੀਂ ਸੀ ਕਰ ਰਿਹਾ ਤੋ ਹਿਟਲਰ ਨੇ ਅਨੂ ਜੀ ਕੀ ਕੀਤਾ ਕਿ ਉੱਥੇ ਉਹਨਾਂ ਨੂੰ ਆਤਮ ਸਮਰਪਣ ਕਰਨ ਵਾਸਤੇ ਉਹਨਾਂ ਦਾ ਰਾਸ਼ਨ ਪਾਣੀ ਉਸ ਪਰਟੀਕੁਲਰ ਏਰੀਏ ਦਾ ਬੰਦ ਕਰਤਾ ਕਈ ਮਹੀਨਿਆਂ ਵਾਸਤੇ ਸੋ ਉਸ ਟਾਈਮ ਦੇ ਉੱਪਰ ਜਿਹੜੇ ਬੱਚੇ ਜਿਹੜੀ ਮਾਵਾਂ ਜਿਹੜੀਆਂ ਪ੍ਰੈਗਨੈਂਟ ਸੀਗੀਆਂ ਸੋ ਹੁਣ ਜਿਹੜਾ ਬੱਚਾ ਆ ਅੰਦਰ ਮਾਂ ਦੇ ਪੇਟ ਦੇ ਵਿੱਚ ਹੈ ਉਹਨੂੰ ਇੱਕ ਵਾਰੀ ਜੋ ਕਿਉਂਕਿ ਜੋ ਮਾਂ ਨੇ ਖਾਣਾ ਉਹੀ ਬੱਚੇ ਤੱਕ ਪਹੁੰਚਣਾ ਨਾ ਸੋ ਮਾਂ ਨਵੀਂ ਰੋਟੀ ਦਿਨ ਚ ਮਿਲੀ ਜਾਂ ਨਹੀਂ ਮਿਲੀ ਜਾਂ ਦੋ ਦੋ ਦਿਨ ਤੱਕ ਨਹੀਂ ਮਿਲੀ ਉਹ ਇਹੋ ਜਿਹਾ ਸੀਕੁਐਂਸ ਚੱਲ ਰਿਹਾ ਸੀ ਔਰ ਉਹ ਜਿਹੜੇ ਬੱਚੇ ਸੀਗੇ ਅਨੂ ਜੀ ਉਹਨਾਂ ਨੂੰ ਕੀ ਮੈਂ ਭੁੱਲ ਗਿਆ ਨਾ ਕਿਹੜਾ ਜਨਰੇਸ਼ਨ ਕਿਹਾ ਜਾਂਦਾ
ਯਾਦ
ਭੁੱਲ ਗਿਆ ਦਿਮਾਗ ਚ ਨਿਕਲ ਗਈ ਗੱਲਬਾਤ ਤੁਸੀਂ ਗੱਲ ਜਾਰੀ ਰੱਖਦੇ ਸੋ ਉਹ ਜਿਹੜੇ ਬੱਚੇ ਸੀਗੇ ਉਹਨਾਂ ਜੀ ਉਹਨਾਂ ਨੇ ਅਡੈਪਟ ਕੀਤਾ ਉਸ ਜਿਹੜੀ ਪਾਲਣ ਪੋਸ਼ਣ ਨੂੰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਨਾ ਜਿੰਨਾ ਕੁ ਵੀ ਉਹਨਾਂ ਨੂੰ ਮਿਲਦਾ ਸੀਗਾ ਉਹਨਾਂ ਨੇ ਐਜ਼ ਏ ਫੈਟ ਆਪਣੀ ਬੋਡੀ ਦੇ ਵਿੱਚ ਸਟੋਰ ਕਰਨਾ ਸ਼ੁਰੂ ਕਰ ਲਿਆ ਕਿਉਂਕਿ ਪਤਾ ਨਹੀਂ ਵੀ ਅਗਲੇ ਕਿੰਨੇ ਦਿਨ ਉਹਨਾਂ ਨੂੰ ਆਪਣਾ ਪੌਸ਼ਟਿਕ ਆਹਾਰ ਨਹੀਂ ਮਿਲਣਾ ਸੋ ਉਹ ਜਿਹੜੇ ਬੱਚੇ ਨੇ ਜਦੋਂ ਪੈਦਾ ਹੁੰਦੇ ਆ ਉਹ ਸਾਇੰਟਿਸਟ ਨੇ ਉਹਨਾਂ ਨੇ ਨੋਟ ਕੀਤਾ ਕਿ ਉਹ ਸਾਰੇ ਦੇ ਸਾਰੇ ਜਿੰਨੇ ਬੱਚੇ ਸੀਗੇ ਉਹ ਮੋਟਾਪੇ ਦਾ ਸ਼ਿਕਾਰ ਹੋਏ ਨੇ
ਠੀਕ
ਕਿਉਂਕਿ ਉਹਨਾਂ ਦੇ ਜੰਮਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਬੋਡੀ ਦੇ ਵਿੱਚ ਫੈਟ ਜਿਹੜੀ ਇਕੱਠੀ ਕਰਨੀ ਸ਼ੁਰੂ ਕਰਤੀ ਸੀ ਸੋ ਜਿਹੜਾ ਨਰਚਰ ਸੀਗਾ ਜਿਹੜਾ ਪਾਲਣ ਪੋਸ਼ਣ ਸੀਗਾ ਉਹ ਜੰਮਣ ਤੋਂ ਵੀ ਪਹਿਲਾਂ ਹੀ ਸ਼ੁਰੂ ਹੋ ਗਿਆ ਠੀਕ ਹੈ ਸੋ ਉਹ ਜਦੋਂ ਫਿਰ ਬੱਚੇ ਉਹ ਜਨਮਦੇ ਨੇ ਉਸ ਤੋਂ ਬਾਅਦ ਵੀ ਉਹੀ ਜਿਹੜਾ ਸੀਕੁਐਂਸ ਉਹਨਾਂ ਦਾ ਸ਼ੁਰੂ ਰਹਿੰਦਾ ਤੇ ਉਹ ਜਿਹੜੀ ਓਬੈਸਿਟੀ ਵਗੈਰਾ ਜਿਹੜੀ ਮੋਟਾਪਾਪਨ ਫੈਟ ਸਟੋਰ ਹੀ ਕਰਦੇ ਆ ਨਾ ਉਹਨਾਂ ਨੇ ਕਾਰਨ ਲੱਭਿਆ ਵੀ ਇਹ ਸਾਰੇ ਸਾਰੇ ਇਹ ਜਿਹੜੇ ਇੱਕ ਵੱਡਾ ਜਿਹੜਾ ਵਰਗ ਵਾ
ਇਹਦੇ ਚ ਉਹ ਉਹਨੂੰ ਮੈਂ ਕਿਹਾ ਐਪੀਜੈਨੈਟਿਕਸ
ਐਪੀਜੈਨੈਟਿਕ ਔਨ ਦਾ ਟਾਪ ਆਫ
ਹਾਂ ਉਹ ਜਿਹੜਾ ਸਾਰਾ ਏਰੀਆ ਸਾਇੰਸ ਦਾ ਕਿਉਂਕਿ ਉਹ ਜਿਹੜੀਆਂ ਤੁਹਾਡੀਆਂ ਜੀਨਸ ਨੇ ਉਹ ਤੁਹਾਡੇ ਇਨਵਾਇਰਮੈਂਟ ਦੇ ਮੁਤਾਬਿਕ ਆਪਣੇ ਆਪ ਨੂੰ ਸਵਿਚ ਆਨ ਸਵਿਚ ਆਫ ਕਰਦੀਆਂ ਨੇ
ਬਿਲਕੁਲ ਜੀ ਬਿਲਕੁਲ
ਸੋ ਉਹ ਉਸ ਇਨਵਾਇਰਮੈਂਟ ਚ ਕਿਉਂਕਿ ਉਹ ਕਮੀ ਹੈ ਪੌਸ਼ਟਿਕ ਆਹਾਰ ਦੀ ਇਸ ਕਰਕੇ ਉਹ ਜੀਨਸ ਨੇ ਆਪਣੇ ਆਪ ਨੂੰ ਉਸ ਤਰ੍ਹਾਂ ਸਵਿਚ ਆਨ ਕਰ ਲਿਆ ਕਿ ਫੈਟ ਸਟੋਰ ਕਰਨਾ ਹੈ ਕਿਉਂਕਿ ਇਹਦੀ ਕਿਸੇ ਵਕਤ ਵੀ ਲੋੜ ਪੈ ਸਕਦੀ ਹੈ
ਹਾਂਜੀ ਉਹ ਜਿਹੜਾ ਉਹਨੂੰ ਤੁਸੀਂ ਐਪੀਜੈਨੈਟਿਕ ਇਫੈਕਟ ਕਹਿ ਰਹੇ ਸੀਗੇ ਉਹ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਇੱਕ ਤੇ ਸਾਡਾ ਜੈਨੈਟਿਕ ਮੇਕਅਪ ਆ ਸਰਵਾਈਵਲ ਵਾਸਤੇ ਕਿ ਅਸੀਂ ਸਾਹ ਲੈਂਦੇ ਹਾਂ ਅਸੀਂ ਰੋਟੀ ਖਾਂਦੇ ਹਾਂ
ਸਾਡਾ ਰੈਗੂਲਰ
ਜਿਹੜਾ
ਮਤਲਬ ਜਿਉਣਾ ਹੈ ਜਿਹੜਾ ਸਾਡਾ
ਪਰ ਜਿਹੜਾ ਇੱਕ ਐਪੀਜੈਨੈਟਿਕ ਆ ਔਨ ਦਾ ਟਾਪ ਆਫ ਉਹ ਜਿਹੜਾ ਹੈਗਾ ਜਿਹੜਾ ਤੁਹਾਡਾ ਪਾਲਣ ਪੋਸ਼ਣ ਆ ਆਲਾ ਦੁਆਲਾ ਉਹ ਤੁਹਾਡਾ ਜੈਨੈਟਿਕ ਮੇਕਅਪ ਜਿਹੜਾ ਉਹ ਬਣਾਉਂਦਾ ਸੋ ਅਸੀਂ ਮੁੜ ਕੇ ਉਹ ਗੱਲ ਦੇ ਉੱਪਰ ਆਈਏ ਜਿਹੜਾ ਅਸੀਂ ਇਹ ਗੱਲ ਕਹਿ ਰਹੇ ਸੀ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਹਦੀ ਜਿਹੜਾ ਆਲਾ ਦੁਆਲਾ ਉਹਨੂੰ ਇਫੈਕਟ ਕਰਨ ਲੱਗ ਪੈਂਦਾ ਸੋ ਹੁਣ ਇੱਕ ਬੱਚਾ ਆ ਜਿਹੜਾ ਜਦੋਂ ਮਾਤਾ ਉਹਨਾਂ ਦੀ ਪ੍ਰੈਗਨੈਂਟ ਹੈ ਉਹਨੂੰ ਚੰਗਾ ਪੌਸ਼ਟਿਕ ਆਹਾਰ ਮਿਲਦਾ ਪਿਆ ਆ, ਉਹ ਬੱਚੇ ਦਾ ਜਨਮ ਹੁੰਦਾ ਆ, ਉਹਦੇ ਆਲੇ ਦੁਆਲੇ ਮਾਂ ਪਿਓ ਦਾਦਾ ਦਾਦੀ
ਖੁਸ਼ਹਾਲੀ
ਹੈ, ਉਹਨੂੰ ਪੜ੍ਹਨ ਦੇ ਪੂਰੇ ਮੌਕੇ ਦਿੱਤੇ ਜਾਂਦੇ ਆ, ਉਹ 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 ਆਪਣੇ ਦਾਦਾ ਦਾਦੀ ਕੋਲੋਂ ਸੁਣਦਾ ਹੈ ਪੁਰਾਣੀਆਂ, ਚਲੋ ਆਪਣੇ ਪਰਿਵਾਰਾਂ ਦੇ ਵਿੱਚ
ਬੇਸ਼ੱਕ ਕੋਈ ਬਹੁਤ ਜ਼ਿਆਦਾ ਅਮੀਰ ਨਾ ਵੀ ਹੋਣ, ਪਰ ਉਹ ਸਾਰੇ ਪਰਿਵਾਰਕ ਮੈਂਬਰ ਹੋਣੇ ਤੁਹਾਡੇ ਨਾਲ,
ਉਹ ਇੱਕ ਲਵਿੰਗ ਫੈਮਿਲੀ ਦੇ ਵਿੱਚ,
ਬਿਲਕੁਲ ਇੱਕ
ਲਵਿੰਗ ਫੈਮਿਲੀ ਦੇ ਵਿੱਚ ਉਹਦਾ ਉਹਦੀ ਪਾਲਣ ਪੋਸ਼ਣ ਹੁੰਦਾ। ਸੋ ਅਸੀਂ ਜਦੋਂ ਅਨੂ ਜੀ ਇਹੋ ਜੀ ਇਹ ਹੁਣ ਥੋੜਾ ਜਿਹਾ ਇੰਨਾ ਵੀ ਖਿਆਲ ਰੱਖਿਓ, ਇਹਦੇ ਵਿੱਚ ਥੋੜੀ ਜਿਹੀ ਕੁੰਡੀ ਹੋਰ ਵੀ ਇਹ ਵੀ ਹੈ ਆ ਕਿ ਸ਼ਾਇਦ ਇਕਨੋਮਿਕਲੀ ਪਾਲਣ ਪੋਸ਼ਣ ਜਿਹੜਾ ਖਾਣੇ ਪੀਣੇ ਨੂੰ ਸਾਰਾ ਕੁਝ ਸਹੀ ਹੋਵੇ, ਇਹ ਵੀ ਇੱਕ ਗੱਲ ਨਾਲ ਸਹੀ ਹੈ ਕਿ ਜਿਹਨਾਂ ਬੱਚਿਆਂ ਦਾ ਆਪਣੇ ਬਚਪਨ ਦੇ ਵਿੱਚ ਅਬਿਊਜ਼ ਹੋਇਆ ਹੁੰਦਾ, ਚਾਹੇ ਉਹ ਮਾਰ ਕੁਟਾਈ ਵਾਲਾ ਹੋਵੇ ਚਾਹੇ ਉਹ ਸੈਕਸ਼ੂਅਲ ਹੋਵੇ, ਇਹ ਗੱਲ ਜਿਹੜੇ ਸਾਈਕੋਲੋਜਿਸਟ ਇਹ ਮੰਨਦੇ ਨੇ ਇਹ ਗੱਲ ਸਹੀ ਹੈ ਕਿ ਉਹ ਵੀ ਜਿਹੜੇ ਬੱਚੇ ਨੇ ਉਹ ਵੱਡੇ ਹੋ ਕੇ ਆਪਣੇ ਬੱਚਿਆਂ ਦੇ ਨਾਲ ਉਹੋ ਜਿਹਾ ਹੀ ਸਲੂਕ ਕਰਦੇ ਨੇ। ਸੋ ਇਹਨੂੰ ਵੀ ਇੱਕ ਆਪਾਂ ਨੂੰ ਵਿੱਚ ਐਡ ਕਰਨਾ ਚਾਹੀਦਾ, ਇਕੱਲਾ ਇਹ ਪੌਸ਼ਟਿਕ ਆਹਾਰ ਤੇ ਸਿਰਫ ਪਿਆਰ ਦੀ ਗੱਲ ਪਿਆਰ ਦੀ ਤਾਂ ਗੱਲ ਹੈ ਹੀ ਹੈ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਉਹ ਜਿਹੜੀਆਂ ਵੈਲਿਊਜ਼ ਨੇ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ। ਸੋ ਇੱਕ ਜਿਹੜਾ ਬੱਚਾ ਦੂਜੇ ਪਾਸੇ ਹੈ ਕਿ ਜਿਹਨੂੰ ਹਰ ਪਾਸਿਓਂ ਧੱਕੇ ਮਿਲਦੇ ਆ, ਆਪਣਿਆਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਵੇਖੀਆਂ ਆ ਕਿ ਗਰੀਬਾਂ ਦੇ ਬੱਚਿਆਂ ਦੇ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਮਤਾਵਾਂ ਨਾਲ ਕਿਹੋ ਜਿਹਾ, ਉਹਨਾਂ ਦੇ ਬਾਪ ਦੇ ਨਾਲ ਕਿਹੋ ਜਿਹੀ ਕੁੱਟਮਾਰ ਕੀਤੀ ਜਾਂਦੀ, ਕਿਹੋ ਜਿਹਾ ਜਿਹੜੇ ਹੁਣ ਜਿਹੜੀ ਯੂਪੀ ਦੇ ਵਿੱਚ ਗਵਰਨਮੈਂਟ ਬਣੀ ਆ ਉਹਦੇ ਵਿੱਚ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਖਾਸ ਕਰਕੇ ਦਲਿਤ ਪਰਿਵਾਰਾਂ ਦੇ ਜਾਂ ਮੁਸਲਿਮ ਪਰਿਵਾਰਾਂ ਦੇ ਉਹਦੇ ਮਾਂ ਪਿਓ ਨੂੰ ਕੁੱਟਿਆ ਜਾਂਦਾ ਹੈ। ਮਤਲਬ ਇਹ ਸਾਈਕੋਲੋਜੀਕਲੀ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਸਾਰੀ ਚੀਜ਼ਾਂ ਇਫੈਕਟ ਕਰਦੀਆਂ।
ਇਹਦੇ ਵਿੱਚ ਇੱਕ ਮੇਰੇ ਖਿਆਲ ਜਿੱਦਾਂ ਸਾਡਾ ਸਮਾਜ ਹੈ ਚਾਹੇ ਉਹ ਭਾਰਤ ਵਿੱਚ ਤੇ ਮੈਨੂੰ ਲੱਗਦਾ ਉਹ ਬਹੁਤ ਜ਼ਿਆਦਾ ਪ੍ਰੋਨਾਊਂਸ ਹੋ ਕੇ ਦਿਸਦਾ, ਜਦੋਂ ਅਸੀਂ ਬਾਹਰਲੇ ਦੇਸ਼ਾਂ ਚ ਵੀ ਆ ਜਾਂਦੇ ਹਾਂ ਸ਼ਾਇਦ ਕਾਫੀ ਹੱਦ ਤੱਕ ਉਸ ਤਰ੍ਹਾਂ ਦਾ ਹੀ ਕਾਫੀ ਪਰਿਵਾਰਾਂ ਦਾ ਸੈਟਅਪ ਰਹਿੰਦਾ ਕਿ ਇੱਕੋ ਕਈ ਤਰੀਕੇ ਦੀ ਹਾਇਰਾਰਕੀ ਸਾਡੀ ਬਣੀ ਹੋਈ ਹੈ। ਮਰਦ ਪ੍ਰਧਾਨ ਸਮਾਜ ਹੋਣ ਕਰਕੇ ਜਿਹੜੇ ਪਿਤਾ ਨੇ ਜਾਂ ਪਤੀ ਨੇ ਜਾਂ ਕੋਈ ਵੱਡਾ ਭਰਾ ਹੈ ਫੈਮਿਲੀ ਚ ਉਹ ਹੈਡ ਆਫ ਦਾ ਫੈਮਿਲੀ ਨੇ,
ਬਿਲਕੁਲ
ਆਟੋਮੈਟਿਕਲੀ ਇਸ ਤਰ੍ਹਾਂ ਹੈ। ਵੈਸਟ ਚ ਵੀ ਕਾਫੀ ਹੱਦ ਤੱਕ ਹੈ ਇਸ ਤਰ੍ਹਾਂ ਦਾ ਪੈਟਰੀਆਰਕੀ ਹੈ। ਉਸ ਤੋਂ ਬਾਅਦ ਮਤਲਬ ਪੁਆਇੰਟ ਇਹ ਕਿ ਉਹ ਸਭ ਤੋਂ ਛੋਟਾ ਬੱਚਾ ਜਿਹੜਾ ਪਰਿਵਾਰ ਦਾ ਉਹਦੇ ਤੱਕ ਆਉਂਦੇ ਆਉਂਦਿਆਂ ਉਹ ਇੰਨੀਆਂ ਲੇਅਰ ਨੇ ਇੰਨੇ ਕੇਅਰ ਨੇ ਉਹਦੇ ਉੱਪਰ, ਉਹ ਸਾਰਿਆਂ ਦੀ ਉਹ ਪਾਵਰ ਜਿਹੜੀ ਹੈ ਨਾ ਹਰ ਕੋਈ ਫਿਰ ਆਪਣੇ ਤੋਂ ਥੱਲੇ ਵਾਲੇ ਨੂੰ ਦੱਬਦਾ ਹੈ। ਸੋ ਉਹ ਦਾਬਾ ਹੀ ਹੈ ਜਿਹੜਾ ਸਭ ਤੋਂ ਯੰਗੈਸਟ ਹੈ ਬੱਚਾ ਹੈ, ਔਰ ਅਗਰ ਜੇ ਫੀਮੇਲ ਹੋਵੇ ਫਿਰ ਤਾਂ ਹੋਰ ਐਕਸਟਰਾ ਕਿਉਂਕਿ ਪ੍ਰਧਾਨ ਸਮਾਜ ਹੈ। ਹਾਂਜੀ ਤੁਸੀਂ ਆਪਣੀ ਗੱਲ ਜਾਰੀ।
ਸੋ ਅਸੀਂ ਗੱਲ ਇੱਥੇ ਅਨੂਜ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਅਸੀਂ ਜਿਹੜੇ ਅਸੀਂ ਨੋਰਮਲ ਪਰਿਵਾਰਾਂ ਦੇ ਵਿੱਚ ਇੱਕ ਇੱਕ ਕੀ ਕਹਿੰਦੇ ਆ ਕਿ ਪਿਆਰ ਸਾਨੂੰ ਮਿਲਿਆ, ਸਾਨੂੰ ਐਜੂਕੇਸ਼ਨ ਮਿਲੀ,
ਖੁਸ਼ਹਾਲੀ ਦੇ ਵਿੱਚੋਂ,
ਚਾਹੇ ਉਹ ਚਲੋ ਜਿਹੜੀਆਂ ਪ੍ਰੋਬਲਮ ਜ਼ਿੰਦਗੀ ਦੀਆਂ ਹੁੰਦੀਆਂ ਉੱਥੇ ਹੁੰਦੀਆਂ, ਪਰ ਉਹ ਇਹੋ ਜਿਹਾ ਅਬਿਊਜ਼ ਦੇ ਵਿੱਚ
ਜਿਹੜੀਆਂ ਬੇਸਿਕ ਲੋੜਾਂ ਨੇ ਬੱਚਿਆਂ ਦੀਆਂ ਉਹ ਪੂਰੀਆਂ
ਹੋਈਆਂ, ਇਮੋਸ਼ਨਲੀ ਮੈਂਟਲੀ ਜਿਹੜਾ ਖਾਣ ਪੀਣਾ ਉਹਦਾ ਸਾਰਾ ਕੁਛ, ਰਹਿਣਾ ਸਹਿਣਾ, ਉਹ ਇੱਕ ਉਹਦਾ ਜਿਹੜੀ ਉਹਦਾ ਜਿਹੜਾ ਸੁਭਾਅ ਹੋਊਗਾ, ਉਹ ਜਿਹੜੀ ਪਰਸਨੈਲਿਟੀ ਬਣਨੀ ਹੈ ਉਹ ਇੱਕ ਟੋਟਲੀ ਵੱਖਰੇ ਕਿਸਮ ਦੀ ਬਣੂਗੀ।
ਮੈਂ ਖਿਆਲ ਥੋੜੀ ਜ਼ਿਆਦਾ ਅਸੀਂ ਕਹਿ ਸਕਦੇ ਬੈਲੈਂਸ
ਉਹਦੇ ਵਿੱਚ ਉਹ ਸਾਰੀਆਂ ਕਦਰਾਂ ਕੀਮਤਾਂ ਹੋਣਗੀਆਂ, ਉਹ ਵੈਲਿਊ ਤੁਸੀਂ ਐਕਸਪੈਕਟ ਕਰ ਸਕਦੇ ਹੋ। ਪਰ ਦੂਜੇ ਪਾਸੇ ਤੁਸੀਂ ਉਹ ਜਿਹੜਾ ਬੱਚਾ ਜਿਹੜਾ 7 ਸਾਲਾਂ ਤੋਂ ਜਿਹੜਾ ਪਿੰਡੋਂ ਉੱਠ ਕੇ ਆਇਆ ਆ, ਜਿਹਨੇ ਹੁਣ ਤੱਕ ਆਲੇ ਦੁਆਲੇ ਹਰ ਇੱਕ ਬੰਦਾ ਉਹਨੂੰ ਅਬਿਊਜ਼ ਕਰ ਰਿਹਾ ਹੈ, ਤੁਸੀਂ ਉਹਦੇ ਕੋਲੋਂ ਖੁਦ ਉਹਨੇ ਅਬਿਊਜ਼ ਲੋਕਾਂ ਦਾ ਦੰਦ ਝੱਲਿਆ ਆ, ਉਹਦੇ ਵਾਸਤੇ ਦੂਜਿਆਂ ਦਾ ਜਿਹੜਾ ਅਬਿਊਜ਼ ਕਰਨਾ ਆ ਉਹ ਇੱਕ ਨੋਰਮਲ ਉਹਦੇ ਵਾਸਤੇ ਇੱਕ ਨੋਰਮ ਬਣ ਚੁੱਕਿਆ ਹੈ। ਸੋ ਅਸੀਂ ਗੱਲ ਇੱਥੇ ਲੈ ਕੇ ਆਉਂਦੇ ਹਾਂ ਅਨੂ ਜੀ ਕਿ ਜਿਹੜੀ ਉਹਦੀ ਆਰਥਿਕਤਾ ਜਿੱਥੋਂ ਉਹ ਘਰ ਛੱਡ ਕੇ ਆਇਆ ਆ, ਠੀਕ ਆ, ਉਹਦੀ ਜਿਹੜੀ ਆਰਥਿਕਤਾ ਜਿਹੜੇ ਮਸਲੇ ਆ ਸੋਸ਼ੀਓ ਇਕਨੋਮਿਕ ਕਹਿੰਦੇ ਆ ਉਹ ਹੱਲ ਹੋਣੇ ਚਾਹੀਦੇ ਆ,
ਔਰ ਜਿਹੜੀ ਉਸ ਕਿਸਮ ਦੇ ਵਿਅਕਤੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਉਹਨੇ, ਕਿਉਂਕਿ ਉਹ ਬਲਾਤਕਾਰ ਸਾਨੂੰ ਲੱਗਦਾ ਇਸ ਕਰਕੇ ਕੀਤਾ ਕਿ ਉਹਦੇ ਲਈ ਉਹ ਇੱਕ ਨੋਰਮਲ ਕੰਮ ਹੈ। ਸੋ ਉਹਦੇ ਲਈ ਸਜ਼ਾ ਜਿਹੜੀ ਹੈ ਉਹਨੂੰ ਇਹ ਸਿੱਖਿਆ ਜਿਹੜੀ ਜੇਲ੍ਹ ਚ ਰੱਖ ਕੇ ਜਾਂ ਕਿਸੇ ਟਾਈਪ ਆਫ ਸੈਂਟਰ ਚ ਰੱਖ ਕੇ ਮਿਲਣੀ ਚਾਹੀਦੀ ਹੈ ਕਿ ਉਹਨੇ ਕੀ ਕੀਤਾ ਉਹ ਕਿਉਂ ਗਲਤ ਹੈ ਉਹਨੂੰ ਇਹ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਬਲਾਤਕਾਰ ਜਿਹੜਾ ਇਹ ਇੱਕ ਸਧਾਰਨ ਕਿਰਿਆ ਨਹੀਂ ਹੈ ਇਹ ਨੋਰਮਲ ਚੀਜ਼ ਨਹੀਂ ਹੈ
ਬਿਲਕੁਲ
ਸੋ ਮਤਲਬ ਕਿ ਉਹਦਾ ਇੱਕ ਸਾਈਕੋਲੋਜੀਕਲ ਟ੍ਰੀਟਮੈਂਟ ਉਹਨਾਂ ਨੂੰ ਕ੍ਰਿਮੀਨਲ ਸਮਝਣ ਦੀ ਜਗ੍ਹਾ ਤੇ ਉਹਨਾਂ ਨੂੰ ਬਿਮਾਰ ਵਿਅਕਤੀ ਸਮਝਣਾ ਚਾਹੀਦਾ ਜਾਂ ਜਿਹੜਾ ਸਿਸਟਮ ਹੈ ਉਹਦੇ ਸ਼ਿਕਾਰ ਨੇ ਉਹ
ਬਿਲਕੁਲ
ਔਰ ਫਿਰ ਉਹੀ ਨਾ ਉਹਨਾਂ ਦੀ ਉਹ ਸਜ਼ਾ ਹੋਏਗੀ ਉਹਨਾਂ ਨੂੰ ਜਿਹੜੀ ਉਹ ਟ੍ਰੇਨਿੰਗ ਉਹਨਾਂ ਦਾ ਰਿਫੋਰਮ ਹੈ ਉਹੀ ਪਨਿਸ਼ਮੈਂਟ ਹੈ ਉਹਨਾਂ ਦੀ
ਹਾਂਜੀ ਬਿਲਕੁਲ 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 ਅਨੂ ਜੀ ਇੱਥੇ ਜਿਹੜੀ ਜਿਹੜੇ ਨੌਜਵਾਨ ਹਾਈ ਸਪੀਡਿੰਗ ਕਰਦੇ ਆ ਉਹਨਾਂ ਨੂੰ ਇਹ ਚਾਂਸ ਦਿੰਦੇ ਵੀ ਜਾਂ ਤੇ ਤੁਸੀਂ ਬਹੁਤ ਵੱਡਾ ਫਾਈਨ ਪੇ ਕਰਦੇ ਹੋ ਤੇ ਜਾਂ ਇੱਕ ਵੀਡੀਓ ਤੁਹਾਨੂੰ ਦੇਖਣੀ ਪਊਗੀ ਜਿਹਦੇ ਵਿੱਚ ਉਹ ਤੇਜ ਐਨੀਵੇ ਇੱਕ ਵੱਖਰਾ ਮਸਲਾ ਸੀ ਉਹਦੇ ਟੌਪਿਕ ਤੇ ਆਈਏ ਸੋ ਕਹਿਣ ਦਾ ਭਾਵ ਇਹ ਹੈ ਕਿ ਉਸ ਬੱਚੇ ਦੇ ਕੋਲੋਂ ਅਸੀਂ ਇਹੋ ਜਿਹੀਆਂ ਆਸਾਂ ਜਿਹੜੀਆਂ ਨਾ ਰੱਖੀਆਂ ਸੀ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਜਿਹੜੇ ਕ੍ਰਾਈਮ ਆ ਉਹਨੂੰ ਜਸਟੀਫਾਈ ਹਾਂ ਉਦੋਂ ਨਿਰਭੈ ਵਾਲੇ ਕੇਸ ਦੇ ਵਿੱਚ ਉਸ ਟਾਈਮ ਜਿਹੜੀ ਸਰਕਾਰ ਸੀ ਕਾਂਗਰਸ ਉਹ ਕਹਿੰਦੀ ਵੀ ਨਹੀਂ ਇਹਦਾ ਕਾਰਨ ਜਿਹੜਾ ਅਸਲ ਦੇ ਵਿੱਚ ਇਕਨੋਮਿਕ ਜਿਹੜਾ ਰੀਜ਼ਨ ਵਾ ਇਹ ਜਿਹੜੀ ਨਾ ਬਰਾਬਰੀ ਆ ਉਹਦੇ ਕਰਕੇ ਇਹ ਜਿਹੜੀ ਇਹਦੀ ਪਾਲਣ ਪੋਸ਼ਣ ਦਾ ਨਹੀਂ ਠੀਕ ਹੋਇਆ ਅਸੀਂ ਅੱਜ ਤੋਂ ਫੈਸਲਾ ਲੈਂਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਨਾ ਬਰਾਬਰੀ ਖਤਮ ਹੋਊਗੀ ਤੇ ਸਾਰਿਆਂ ਦੀਆਂ ਜਿਹੜੀਆਂ ਬੇਸਿਕ ਜਿਹੜੀਆਂ ਲੋੜਾਂ ਉਹ ਪੂਰੀਆਂ ਕੀਤੀਆਂ ਜਾਣਗੀਆਂ ਜਿਹੜਾ ਸਰਮਾਇਆ ਲੋਕਾਂ ਦੇ ਵਿੱਚ ਇਕੁਅਲੀ ਲੋੜ ਮੁਤਾਬਕ ਉਹਨਾਂ ਨੂੰ ਜਾਏਗਾ ਸੋ ਇਹ ਇੱਕ ਹੱਲ ਸੀਗਾ ਔਰ ਇਹ ਹੱਲ ਸੀਗਾ ਚਿਰ ਸਥਾਈ ਸੀਗਾ ਲੌਂਗ ਟਰਮ ਵਾਸਤੇ ਸਥਾਈ ਸੀਗਾ ਹੁਣ ਅਸੀਂ ਇਹ ਇੱਕ ਮਸਲੇ ਤੇ ਆਈਏ ਹੁਣ ਅਸੀਂ ਆਸਿਫਾ ਦੇ
ਕਿਉਂਕਿ ਇੱਥੇ ਜਿਹੜੇ ਦੋਸ਼ੀ ਨੇ ਉਹ ਗਰੀਬ ਨਹੀਂ ਨੇ ਔਰ ਉਹ ਸੋਸ਼ੀਓ ਇਕਨੋਮਿਕਲੀ ਉਹ ਕਾਫੀ ਉੱਚੇ ਪੱਧਰ ਤੇ ਨੇ
ਬਿਲਕੁਲ ਬਿਲਕੁਲ
ਉਹ ਨਾ ਹੀ ਗਰੀਬ ਨੇ ਨਾ ਹੀ ਉਹ ਦਲਿਤ ਵਰਗ ਚੋਂ ਨੇ ਨਾ ਹੀ ਉਹ ਝੁੱਗੀਆਂ ਝੌਂਪੜੀਆਂ ਵਾਲੇ ਨੇ ਉਹ ਜ਼ਮੀਨਾਂ ਜਾਇਦਾਦਾਂ ਵਾਲੇ ਨੇ ਔਰ
ਨਿਊਜ਼ੀਲੈਂਡ ਚ ਬੈਠੇ ਮੈਨੂੰ ਹੁਣ ਐਗਜ਼ੈਕਟ ਉਹ ਸਟੱਡੀ ਦਾ ਟਾਈਟਲ ਯਾਦ ਨਹੀਂ ਡੁਨੀਡਨ ਯੂਨੀਵਰਸਿਟੀ ਜਿਹੜੀ ਓਟਾਗੋ ਯੂਨੀਵਰਸਿਟੀ ਓਟਾਗੋ ਮੈਂ ਡੁਨੀਡਨ ਚ ਸ਼ਾਇਦ ਮੈਨੂੰ ਲੱਗਦਾ ਐਨੀਵੇ ਆਪਾਂ ਉੱਥੇ ਸ਼ਾਇਦ ਪਰ ਇੱਕ ਗੱਲ ਪੱਕੀ ਕਿ ਜਿਹੜੀ ਇਨਫੋਰਮੇਸ਼ਨ ਸਾਡੀ ਉਹ ਬਿਲਕੁਲ ਪੁਖਤਾ ਹੈ 1900 ਮੇਰੇ ਖਿਆਲ 48-50 ਦੇ ਵਿੱਚੋਂ ਇਹ ਇੱਕ ਸਟੱਡੀ ਚੱਲ ਰਹੀ ਉੱਥੇ ਉਹਨੂੰ ਜੀ ਕਿ ਜਿਹੜੀ ਨੇਚਰ ਜਿਹੜੀ ਵਰਸਸ ਨਰਚਰ ਨੇਚਰ ਮਤਲਬ ਕਿ ਜਿਹੜੀ ਜਿਹੜੀਆਂ ਕੁਦਰਤੀ ਜਿਹੜਾ ਕੁਦਰਤ ਜਿੱਦਾਂ ਹੁਣ ਸਾਡਾ ਕੱਲ੍ਹ ਵੀ ਇੱਕ ਆਰਗੂਮੈਂਟ ਹੋ ਰਿਹਾ ਸੀ ਕਿ ਕੋਈ ਜਿਹੜੇ ਲੋਕ ਨੇ ਨਾ ਉਹ ਕੁਦਰਤੀ ਤੌਰ ਤੇ ਉਹ ਕ੍ਰਿਮੀਨਲ ਨੇ ਸਲੇਟ ਹੁੰਦਾ ਆ ਉਸ ਤੋਂ ਬਾਅਦ ਜਿਹੜੀ ਆਲੇ ਦੁਆਲੇ ਜਿਹੜੀਆਂ ਹਾਲਤਾਂ ਨੇ ਉਹਦੇ ਉੱਪਰ ਆਪਣਾ ਚਿੰਨ ਦੇ ਕੇ ਜਾਂਦੀਆਂ ਨੇ ਸੋ ਡਨੀਡਨ ਓਟਾਗੋ ਯੂਨੀਵਰਸਿਟੀ ਦੇ ਵਿੱਚ ਇਹ 1947-48 ਮੈਨੂੰ ਹੁਣ ਐਗਜੈਕਟ ਸੰਨ ਦਾ ਨਾਂ ਯਾਦ ਨਹੀਂ ਇੱਕ ਸਟੱਡੀ ਚੱਲ ਰਹੀ ਆ ਉਹਨੂੰ ਜੀ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਲੱਗਦਾ ਕਿ ਸ਼ਾਇਦ 74 ਕਰਕੇ ਉਹਦੇ ਵਿੱਚ ਕੈਂਡੀਡੇਟ 74 ਜਾਂ 100 ਦੇ ਵਿੱਚ ਕੈਂਡੀਡੇਟ ਨੇ ਕਿ ਉਹਨਾਂ ਦੇ ਵਿੱਚੋਂ ਕਈ ਕੈਂਡੀਡੇਟ ਇਹੋ ਜਿਹੇ ਨੇ ਕਿ ਜਿਨ੍ਹਾਂ ਦੇ ਵਿੱਚ ਕੁਦਰਤੀ ਵਾਇਲੈਂਸ ਵਾਲੀ ਵਾਇਲੈਂਸ ਨੂੰ ਆਪਾਂ ਕਵਾਂਗੇ ਹਿੰਸਾ ਵਾਲੀ ਜਿਹੜੀ ਉਹ ਜੀਨ ਆ ਉਹਨਾਂ ਦੇ ਵਿੱਚ ਹੈਗੀ ਆ ਦੂਸਰੇ ਪਾਸੇ ਉਹ ਲੋਕ ਨੇ ਜਿਨ੍ਹਾਂ ਦੇ ਵਿੱਚ ਉਹ ਜੀਨ ਬਿਲਕੁਲ ਮਿਸਿੰਗ ਹੈ ਉਹਨਾਂ ਦੇ ਜੈਨੇਟਿਕ ਮੇਕਅਪ ਦੇ ਵਿੱਚ ਉਹ ਬਿਲਕੁਲ ਹੈ ਹੀ ਨੀਗੀ ਹੁਣ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਉਹਨਾਂ ਨੇ ਉਹ ਜਿਹੜੇ ਰਿਜ਼ਲਟ ਉਹਨਾਂ ਦੇ ਬਾਰ ਬਾਰ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਵਿੱਚ ਹਿੰਸਾ ਵਾਲੀ ਉਹਨਾਂ ਦਾ ਜੈਨੇਟਿਕ ਮੇਕਅਪ ਹੈਗਾ ਪਰ ਉਹਨਾਂ ਦਾ ਜਿਹੜਾ ਆਲਾ ਦੁਆਲਾ ਆ ਜਿਹੜੀ ਉਹਨਾਂ ਦੀ ਸੋਸ਼ੀਓ ਇਕਨੋਮਿਕ ਜਿਹੜਾ ਉਹਨਾਂ ਨੂੰ ਪਿਆਰ ਮਿਲਣਾ ਚਾਹੀਦਾ ਉਹ ਜਿਹੀ ਸਥਿਤੀ ਹੈ
ਆਰਥਿਕ ਸਮਾਜਿਕ ਉਹਨਾਂ ਦਾ ਸਭ ਕੁਝ
ਠੀਕ ਹੈ ਆਰਥਿਕ ਸਮਾਜਿਕ ਜਿਹੜਾ ਆ ਉਹ ਜਿਹੜੀਆਂ ਜੀਨ ਆ ਉਹ ਹਮੇਸ਼ਾ ਸਪਰੈਸ ਰਹਿੰਦੀ ਹੈ
ਅਗਰ ਹਿੰਸਾ ਵਾਲੀ ਹੋਵੇ ਵੀ
ਹਿੰਸਾ ਵਾਲੀ ਹੋਵੇ ਵੀ ਉਹ ਕਦੇ ਬਾਹਰ ਨਹੀਂ ਆਉਂਦੀ
ਉਹਨਾਂ ਦਾ ਆਲਾ ਦੁਆਲਾ ਅਗਰ ਸਹੀ ਹੈ
ਆਲਾ ਦੁਆਲਾ ਜਿਹਨਾਂ ਦਾ ਸਹੀ ਹੈ ਦੂਸਰੇ ਪਾਸੇ ਜਿਹਨਾਂ ਦੇ ਵਿੱਚ ਉਹ ਜਿਹੜੀ ਜੀਨ ਨਹੀਂ ਵੀ ਹੈਗੀ ਪਰ ਜਦੋਂ ਆਲਾ ਦੁਆਲਾ ਉਹਨਾਂ ਦਾ ਆਲੇ ਦੁਆਲੇ ਜਿਹੜਾ ਡਰੱਗ ਐਡਿਕਟਸ ਨੇ ਉਹਨਾਂ ਦੇ ਮਾਂ ਪਿਓ ਐਬਿਊਸਿਵ ਨੇ ਦੇ ਐਕਚੁਅਲੀ ਬਿਕਮ ਵਾਇਲੈਂਟ
ਸੋ ਸਾਰੀ ਗੱਲ ਮੇਨ ਜਿਹੜਾ ਕਿ ਤੁਹਾਡਾ ਨਰਚਰ ਜਾਂ ਤੁਹਾਡਾ ਪਾਲਣ ਪੋਸ਼ਣ ਕਿਸ ਤਰ੍ਹਾਂ ਦਾ ਹੁੰਦਾ
ਸਾਰਾ ਅਨੂ ਜੀ ਪਾਲਣ ਪੋਸ਼ਣ
ਉਹਦੇ ਤੇ ਨਿਰਭਰ ਹੈ ਕਿ
ਅਸੀਂ ਇੱਕ ਹੋਰ ਇਹਦੇ ਨਾਲ ਗੱਲ ਜੁਲਣਾ ਚਾਹੁੰਦੇ ਹਾਂ ਅਨੂ ਜੀ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇਹ ਬੰਦਿਆਂ ਦਾ ਕਦੀ ਸੁਧਾਰ ਨਹੀਂ ਹੋ ਸਕਦਾ ਇਹ ਇੱਕ ਵਾਰੀ ਇਹ ਕ੍ਰਿਮੀਨਲ ਤੇ ਮਤਲਬ ਇਹਨਾਂ ਨੂੰ ਕੱਟ ਦਿਓ ਵੱਢ ਦਿਓ ਅਨੂ ਜੀ ਇਹੀ ਬਿਲਕੁਲ ਬ੍ਰਾਹਮਣਵਾਦ ਦੀ ਇਹੀ ਸੋਚ ਸੀਗੀ ਜਿਹੜੀਆਂ ਸੋ ਕੋਲਡ ਝੂਠੀਆਂ ਦਲਿਤ ਜਾਤੀਆਂ ਦੇ ਵਾਸਤੇ
ਜਿਹੜਾ ਜਾਤ ਜੰਮਿਆ
ਉਹਦੇ ਵਿੱਚ ਕੋਈ ਤਰ੍ਹਾਂ ਰਿਫੋਰਮ ਨਹੀਂ ਹੋ ਸਕਦਾ। ਤੂੰ ਜੇ ਉਹ ਛੋਟੀ ਜਾਤੀ ਜੰਮਿਆ ਤੂੰ ਰਹਿੰਦੀ ਜ਼ਿੰਦਗੀ ਤੂੰ ਉਹ ਛੋਟੀ ਜਾਤੀ ਦੇ ਵਿੱਚ ਹੀ ਰਹੂੰਗਾ।
ਪਿਛਲੇ
ਜਨਮ ਦੇ ਤੇਰੇ ਵਿੱਚ ਕੋਈ ਮਨੂ ਸਿਮ੍ਰਤੀ ਦੇ ਵਿੱਚ ਕੋਈ ਰਿਫੋਰਮ ਵਾਲੀ ਗੱਲ ਨਹੀਂ ਹੈ ਕਿ ਜਿਹੜਾ ਦਲਿਤ ਜਾਤੀ ਦੇ ਵਿੱਚੋਂ ਹੈ ਉਹ ਬ੍ਰਾਹਮਣ ਤੱਕ ਪਹੁੰਚ ਸਕਦਾ।
ਸੋ ਇਹ ਇਸ ਤਰ੍ਹਾਂ ਸੋਚਣਾ ਕਿ ਜਿਹੜੇ ਇਹ ਇਸ ਕਿਸਮ ਦੇ ਕ੍ਰਿਮੀਨਲ ਨੇ ਕਨਵਿਕਟਸ ਨੇ ਉਹ ਰਿਫੋਰਮ ਨਹੀਂ ਹੋ ਸਕਦੇ ਉਹ ਬਿਲਕੁਲ ਇੱਕ ਮਨੂਵਾਦ ਵਾਲੀ ਗੱਲ ਹੈ।
ਬਿਲਕੁਲ ਬਿਲਕੁਲ 100% ਮਨੂਵਾਦ ਵਾਲੀ ਗੱਲ ਜੀ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂਗਾ। ਔਰ ਇਹ ਕੱਲੀ ਅਨੂ ਜੀ ਮਨੂਵਾਦ ਵਾਲੀ ਗੱਲ ਨਹੀਂ ਇਨਫੈਕਟ ਜਿਹਨਾਂ ਲੋਕਾਂ ਨੇ ਇਹ ਜਿਹੜਾ ਪੂੰਜੀਵਾਦੀ ਸਿਸਟਮ ਸ਼ੁਰੂ ਕੀਤਾ ਹੈ ਚਾਹੇ ਉਹ ਜੌਨ ਨਿਊਟਨ ਹੋਣ ਉਹ ਵੀ ਬੰਦਾ ਕਹਿੰਦਾ ਸੀਗਾ ਉਹ ਕਿ ਜੇ ਕੋਈ ਬੱਚਾ ਤੁਹਾਡੇ ਘਰ ਡਿਸੇਬਲ ਪੈਦਾ ਹੁੰਦਾ ਉਹਨੂੰ ਰਹਿਣ ਦਾ ਕੋਈ ਹੱਕ ਨਹੀਂ ਉਹਨੂੰ ਵੱਢ ਦੇਣਾ ਉਹਨੂੰ ਜ਼ਹਿਰ ਦੇ ਦਿਓ ਬੋਝ ਆ ਉਸ ਸੋਸਾਇਟੀ ਦੇ ਉੱਪਰ ਉਹਨੂੰ ਮਾਰ ਦਿਓ ਜਿਹੜਾ ਵੀ ਕੋਈ ਕ੍ਰਿਮੀਨਲ ਆ ਉਹਨੂੰ ਵੱਢੋ ਉਹਨੂੰ ਉਹ ਇਹ ਪੂੰਜੀਵਾਦੀ ਸਿਸਟਮ ਦੇ ਜਿਹੜੇ ਮਲਥੂਸੀਅਨ ਪ੍ਰਿੰਸੀਪਲ ਜਿਹਨੂੰ ਕਹਿੰਦੇ ਆ ਉਹ ਯੂਰਪ ਦੇ ਵਿੱਚ ਉਹ ਘਾੜੇ ਨੇ ਚਾਹੇ ਉਹ ਦੂਜੇ ਪਾਸੇ ਨਿਊਟਨ ਹੋਵੇ ਇੱਕ ਦੂਜੇ ਨੂੰ ਇਹ ਬਹੁਤ ਐਨੀਵੇ ਮਾਰਕਸ ਦੇ ਐਂਗਲ ਤੇ ਹੋਰ ਜਿਹੜੇ ਸਾਡੇ ਸਾਥੀ ਸੀਗੇ ਇਹਨਾਂ ਨੇ ਬਹੁਤ ਕ੍ਰਿਟੀਕਲੀ ਇਹਨਾਂ ਦੇ ਖਿਲਾਫ ਲਿਖਿਆ ਮਲਥੂਸੀਅਨ। ਕਦੀ ਆਪਾਂ ਇਹ ਵੀ ਸਾਂਝਾ ਕਰਾਂਗੇ ਕਿ ਜਿਹੜੇ ਲੋਕੀ ਹੁਣ ਗੱਲ ਕਿਤੇ ਹੋਰ ਚੱਲਣੀ ਵੈਸੇ ਕਿ ਜਿਹੜੀ ਪਾਪੂਲੇਸ਼ਨ ਵੱਧ ਰਹੀ ਹੈ ਉਹਨੂੰ ਸਾਰੇ ਨੂੰ ਬਲੇਮ ਕਰਦੇ ਆ ਸਾਰੇ ਕ੍ਰਾਈਸਿਸ ਨੂੰ ਉਹ ਉੱਥੋਂ ਮਲਥੂਸੀਅਨ ਪ੍ਰਿੰਸੀਪਲ ਦੇ ਵਿੱਚੋਂ ਆਉਂਦਾ। ਸੋ ਆਪਾਂ ਟੌਪਿਕ ਦੇ ਉੱਪਰ ਆਈਏ ਕਿ ਜਿਹੜਾ ਹੁਣ ਅਨੂ ਜੀ ਜਿਹੜਾ ਆਸਫਾ ਵਾਲਾ ਕੇਸ ਆ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਉਹ ਸੋਸ਼ੀਓ ਇਕਨੋਮਿਕ ਸੋਸ਼ਲ ਇਸ਼ੂ ਜ਼ਰੂਰ ਹੈ ਇਕਨੋਮਿਕਸ ਦਾ ਉੱਥੇ ਕੋਈ ਮਸਲਾ
ਇਕਨੋਮਿਕਸ ਦਾ ਇਹ ਮਸਲਾ ਕਿ ਉਹ ਵੈਲ ਆਫ ਨੇ ਅਮੀਰ ਨੇ ਹਾਂ ਸੋ ਇਹ ਨਹੀਂ ਹੈ ਕਿ ਗਰੀਬ ਨੇ ਇਸ ਲਈ ਉਹ ਉਹਨਾਂ ਨੂੰ ਕ੍ਰਾਈਮ ਕਰਨਾ ਪੈਂਦਾ ਆਪਣਾ ਪੇਟ ਪਾਲਣ ਲਈ ਸੋ ਜ਼ਿਮੀਦਾਰ ਟਾਈਪ ਲੋਕ ਨੇ ਸੋਸ਼ਲੀ ਵੀ ਉਹ ਆਪਣੇ ਸੋ ਕਾਲਡ ਉੱਚੀਆਂ ਜਾਤਾਂ ਚੋਂ ਨੇ ਉਹ ਇਸੇ ਕਰਕੇ ਉਹ ਜਿਹੜੇ ਕਬੀਲੇ ਵਾਲੇ ਲੋਕ ਨੇ ਉਹ ਉਹਨਾਂ ਨੂੰ ਆਪਣੇ ਨਾਲੋਂ ਨੀਵੇਂ ਲੱਗਦੇ ਨੇ ਤੇ ਉਹ ਲੱਗਦੇ ਆ ਉਹਨਾਂ ਕਿ ਇਹਨਾਂ ਨੂੰ ਦਬਾ ਲਵਾਂਗੇ ਸਾਡਾ ਦਾਬਾ ਹੈ।
ਬਿਲਕੁਲ ਬਿਲਕੁਲ ਜੀ ਬਿਲਕੁਲ ਔਰ ਉਹ ਅਸਲ ਦੇ ਵਿੱਚ ਜਿਹੜੀ ਉਹਨਾਂ ਦੀ ਮੰਸ਼ਾ ਹੈ ਉਹਨਾਂ ਦੀ ਮੰਸ਼ਾ ਇਹ ਹੈ ਕਿ ਉਹ ਜਿਹੜੇ ਗੁੱਜਰ ਪਰਿਵਾਰ ਤੋਂ ਨੇ ਸੋ ਕਾਲਡ ਉਹਨਾਂ ਨੂੰ ਉਹ ਛੋਟੀ ਜਿਹੜਾ ਉਹ ਕਿਉਂਕਿ ਉਹ ਬ੍ਰਾਹਮਣ ਨੇ
ਸ਼ਡਿਊਲ
ਟ੍ਰਾਈਬ ਉਹਨਾਂ ਨੂੰ ਦਲਿਤ ਵੀ ਦੇਖਦੇ ਆ ਉਹ ਮੁਸਲਮਾਨ ਵੀ ਨੇ ਜਿਹੜੀ ਨਫ਼ਰਤ ਜਿਹੜੀ ਫੈਲਾਈ ਜਾ ਰਹੀ ਹੈ ਅਸਲ ਚ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਉਹਨਾਂ ਨੂੰ ਕੱਢਣਾ ਚਾਹੁੰਦੇ ਆ ਪਰ ਅਸੀਂ ਜਿਹੜੀ ਪਹਿਲਾਂ ਗੱਲ ਕੀਤੀ ਹੈ ਕਿ ਜਿਹੜਾ ਜਨੈਟਿਕ ਮੇਕਅਪ ਆ ਤੁਹਾਡਾ ਉਹਦੇ ਵਿੱਚ ਇਹ ਅਨੂ ਜੀ ਸਾਰਾ ਰਾਕਸ਼ਸ ਵੀ ਪਿਆ ਆ ਤੇ ਉਹਦੇ ਵਿੱਚ ਦੇਵਤਾ ਵੀ ਅਸੀਂ ਸਿਰਫ ਟਰਮ ਵਰਤ ਰਹੇ ਹਾਂ ਅਸੀਂ ਇਹਨਾਂ 'ਚ ਵਿਸ਼ਵਾਸ ਨਹੀਂ ਰੱਖਦੇ ਪਰ ਇੱਕ ਜਸਟਿਫ ਕਰਨ ਵਾਸਤੇ ਗੱਲਬਾਤ ਕਰਨ ਲਈ ਕਿ ਉਹਦੇ ਵਿੱਚ ਚੰਗਾ ਤੇ ਮਾੜਾ ਇਨਸਾਨ ਜਿੱਦਾਂ ਅਸੀਂ ਪਹਿਲਾਂ ਐਗਜ਼ਾਮਪਲ ਪਈ ਉਹ ਦਿੱਤੀ ਹੈ ਕਿ ਉਹ ਪਰ ਉਹਦੇ ਵਿੱਚ ਅਨੂ ਜੀ ਜਿਹੜਾ ਕਾਰਨ ਜਿਵੇਂ ਇੱਕ ਉਹਦੀਆਂ ਆਰਥਿਕ ਸਥਿਤੀਆਂ ਤੋਂ ਉਹ ਬੱਚਾ ਉਹਦਾ ਅਬਿਊਜ਼ ਹੋਇਆ ਉਹਦੀ ਮਾਨਸਿਕਤਾ ਇਹੋ ਜਿਹੀ ਬਣੀ ਕਿ ਉਹਨੂੰ ਨਹੀਂ ਉਹਦੇ ਵਾਸਤੇ ਕੋਈ ਰੇਪ ਕਰਨਾ ਕੋਈ ਨੋਟ ਬਿਗ ਡੀਲ ਸੀਗੀ ਹੁਣ ਜੇ ਅਸੀਂ ਇਹ ਇਹ ਆਸਫਾ ਵਾਲੇ ਕੇਸ ਦੇ ਵਿੱਚ ਲਈਏ ਤੇ ਜਿਹੜਾ ਉਹਨੂੰ ਜਿਹੜਾ ਮਾਹੌਲ ਇਸ ਟਾਈਮ
ਜਦੋਂ ਦੀ
ਬੀਜੇਪੀ ਆਈ ਹੈ ਹਾਂ ਜਿਹੜਾ ਇਹ ਮਾਹੌਲ ਬਣਾ ਚੁੱਕੀ ਹੈ ਕਿ ਜਿਹੜਾ ਤੁਹਾਡਾ ਉਹ ਛੋਟੀ ਜਾਤੀ ਵਾਲਾ ਆ ਮੁਸਲਿਮ ਪਰਿਵਾਰ ਚੋਂ ਹੈ
ਘੱਟ ਗਿਣਤੀ ਹੈ
ਉਹ ਸਾਰੇ ਤੁਹਾਡੇ ਬਹੁਤ ਵੱਡੇ ਦੁਸ਼ਮਣ ਨੇ ਇੱਕ ਮਾਹੌਲ ਆਲੇ ਦੁਆਲੇ ਤੁਹਾਡਾ ਇਹੋ ਜਿਹਾ ਬਣਾ ਦਿੱਤਾ ਗਿਆ ਆ ਸੋ ਬੇਸਿਕਲੀ ਅਸੀਂ ਸਾਡਾ ਇਹ ਮੰਨਣਾ ਆ ਕਿ ਉਹਨਾਂ ਨੂੰ ਇੱਕ ਕਲੀਨ ਚਿੱਟ ਦੇਤੀ ਹੈ ਜਿਹੜੀ ਮੋਦੀ ਜਿਹੜੀ ਇਹਨਾਂ ਦੀ ਮਾਨਸਿਕਤਾ ਜਿਹੜੀ ਇਹ ਸੈਂਟਰਲੀ ਜਿਹੜੀ ਆਰ ਐਸ ਐਸ ਦੀ ਜਾਂ ਇਹਨਾਂ ਦੀ ਹਿੰਦੁੱਤਵੀ ਮਾਨਸਿਕਤਾ ਆ ਉਹਨਾਂ ਨੇ ਇਹ ਘਨੌਣੇ ਕੰਮ ਕਰਨ ਦੀ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਇਸੇ ਕਰਕੇ ਉਹ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਖੁੱਲੇ ਤੌਰ ਦੇ ਉੱਪਰ ਇਹ ਕਿ ਅਸੀਂ ਹਿੰਦੂ ਹਾਂ ਤੇ ਅਸੀਂ ਇਸ ਟਾਈਮ ਰਾਜੇ ਹਾਂ ਤੇ ਇਹ ਸਾਡੇ ਦੁਸ਼ਮਣ ਨੇ ਇਹਨਾਂ ਦਾ ਕੀ ਹੱਕ ਆ ਇੱਥੇ ਰਹਿਣ ਦਾ ਅਸੀਂ ਹਰ ਇੱਕ ਤਰੀਕੇ ਦੇ ਨਾਲ ਇਹਨਾਂ ਨੂੰ ਅਸੀਂ ਮਾਰ ਕੁੱਟ ਸਕਦੇ ਹਾਂ ਇਹਨਾਂ ਦੇ ਅਸੀਂ ਕਤਲ ਕਰ ਸਕਦੇ ਹਾਂ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਆਲੇ ਦੁਆਲੇ ਮਾਹੌਲ ਇਹੋ ਜਿਹਾ ਪੈਦਾ ਕਰਤਾ ਗਿਆ ਆ ਕਿ ਉਹਨਾਂ ਜਿਹੜਾ ਉਤਸਾਹ ਆ ਇਹੋ ਜਿਹੀਆਂ ਘਨੌਣੀਆਂ ਹਰਕਤਾਂ ਕਰਨ ਵਾਸਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਆ ਔਰ ਉਹਨਾਂ ਦੇ ਦਿਨ ਬਾ ਦਿਨ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਜਿਹੜੀਆਂ ਗੱਲਾਂ ਬਾਰ ਬਾਰ ਭਰੀਆਂ ਜਾ ਰਹੀਆਂ ਔਰ ਇਸੇ ਕਾਰਨ ਕਰਕੇ ਉਹ ਇਹੋ ਜਿਹੀਆਂ ਜਿਹੜੀਆਂ ਘਨੌਣੀਆਂ ਜਿਹੜੀਆਂ ਹਰਕਤਾਂ ਉਹ ਕਰ ਰਹੇ ਨੇ।
ਜੀ ਜੀ ਬਿਲਕੁਲ ਮੇਰੇ ਖਿਆਲ ਆਪਾਂ ਇਹ ਗੱਲ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਫਿਰ ਦੁਬਾਰਾ ਆਪਣੇ ਸਰੋਤਿਆਂ ਨਾਲ ਜੁੜਦੇ ਆ। ਤੋ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਬਣੇ ਰਹਿਣਾ ਜੀ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ।
पहचान ना हुंदी तेनू कह कह के कमजोर कह कह के कमजोर लाचार बनाई मर्दाने बनाई मर्दाने औरत दे नल कीती ए माने आई मर्दाने माने आई मर्दाने माने आई मर्दाने माने आई मर्दाने जे औरत पलवान ना हुंदी एदी दुनिया विच पहचान ना हुंदी नजरिए नाल सदाई देखी जांदी रही काम दी पूरक कह के मंडी बेची जांदी रही बेशर्मी नाल अपने तन दी भुख मिटांदे ने फिर भी इहनू गंदे शब्दां नाल बुलांदे ने फिर भी इहनू गंदे ਸ਼ਬਦਾਂ ਨਾਲ ਬੁਲਾਉਂਦੇ ਨੇ ਬਸ ਇਹਨੀ ਹੀ ਕਰਨੀ ਸੀ ਵਡਿਆਈ ਮਰਦਾਂ ਨੇ ਵਡਿਆਈ ਮਰਦਾਂ ਨੇ ਔਰਤ ਦੇ ਨਾਲ ਕੀਤੀ ਏ ਮਾਨੇ ਆਈ ਮਰਦਾਂ ਨੇ ਮਾਨੇ ਆਈ ਮਰਦਾਂ ਨੇ ਜੇ ਔਰਤ ਬਲਵਾਨ ਨਾ ਹੁੰਦੀ ਇਹਦੀ ਦੁਨੀਆ ਵਿੱਚ ਪਹਿਚਾਨ ਦੀ ਬਣੀ ਤਾਂ ਸਹਿਕ ਸਹਿਕ ਕੇ ਵਕਤ ਲੰਘਾਉਂਦੀ ਰਹੀ ਪੱਗ ਤੇ ਵੀਰ ਦੀ ਅੱਖ ਦਾ ਮਾਣ ਬਚਾਉਂਦੀ ਰਹੀ ਸਹੁਰੇ ਘਰ ਵਿੱਚ ਪਤਨੀ ਨੂੰ ਮਾਤਨ ਕਿਰਦਾਰ ਬਣੇ ਜੋ ਹਰ ਪੱਖ ਵਿੱਚ ਮਰਦਾਂ ਤੋਂ ਵੱਧ ਕੇ ਵਫਾਦਾਰ ਬਣੇ ਜੋ ਹਰ ਪੱਖ ਵਿੱਚ ਮਰਦਾਂ ਤੋਂ ਵੱਧ ਕੇ ਵਫਾਦਾਰ ਬਣੇ ਫਿਰ ਪਤਾ ਨਹੀਂ ਕਿਉਂ ਇੰਨੀ ਦਬਕਾਈ ਮਰਦਾਂ ਨੇ ਦਬਕਾਈ ਮਰਦਾਂ ਨੇ ਔਰਤ ਦੇ ਨਾਲ ਕੀਤੀ ਏ ਮਾਨੇ ਆਈ ਮਰਦਾਂ ਨੇ ਮਾਨੇ ਆਈ ਮਰਦਾਂ ਨੇ ਜੇ ਔਰਤ ਬਲਵਾਨ ਨਾ ਹੁੰਦੀ ਇਹਦੀ ਦੁਨੀਆ ਵਿੱਚ ਪਹਿਚਾਨ ਨਾ ਹੁੰਦੀ ਹੁਣ ਕਹਿੰਦੇ ਨੇ ਔਰਤ ਨੂੰ ਆਜ਼ਾਦੀ ਦੇ ਦਿੱਤੀ ਇੰਝ ਲੱਗਦਾ ਆਜ਼ਾਦੀ ਨਹੀਂ ਬਰਬਾਦੀ ਦੇ ਦਿੱਤੀ ਜੰਗਲ ਵਿੱਚ ਬਗਿਆੜ ਘੁੰਮਣ ਜੋ ਕਿਸੇ ਸ਼ਿਕਾਰ ਲਈ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਬਸ ਇੱਕੋ ਮਾਰ ਲਈ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਬਸ ਇੱਕੋ ਮਾਰ ਟਿਕਾਈ ਮਰਦਾਂ ਨੇ ਟਿਕਾਈ ਮਰਦਾਂ ਔਰਤ ਦੇ ਨਾਲ ਕੀਤੀ ਏ ਮਾਨੇ ਆਈ ਮਰਦਾਂ ਨੇ ਮਾਨੇ ਆਈ ਮਰਦਾਂ ਨੇ ਜੇ ਔਰਤ ਬਲਵਾਨ ਨਾ ਹੁੰਦੀ ਇਹਦੀ ਦੁਨੀਆ ਵਿੱਚ ਪਹਿਚਾਣ ਨਾ ਹੁੰਦੀ
ਦੋਸਤੋ ਤੁਸੀਂ ਇੱਕ ਵਾਰ ਫੇਰ ਸਾਡੇ ਨਾਲ ਮੁਖਾਤਬ ਹੋ ਗਏ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਪਲੈਨਟ 104.6 ਐਫਐਮ ਦੇ ਮਾਧਿਅਮ ਤੋਂ ਤੋ ਅੱਜ ਦਾ ਵਿਸ਼ਾ ਸਾਰੇ ਪ੍ਰੋਗਰਾਮ ਦਾ ਹੀ ਸਾਡਾ ਜਿਹੜਾ ਭਾਰਤ ਵਿੱਚ ਆਸਿਫਾ ਦੇ ਬਲਾਤਕਾਰ ਦਾ ਕੇਸ ਸਾਹਮਣੇ ਆਇਆ ਔਰ ਹੋਰ ਵੀ ਜਿਹੜੇ ਸਿਰਫ ਆਸਿਫਾ ਬੱਚੀ ਦੀ ਗੱਲ ਨਹੀਂ ਹੈ ਜਿੰਨੇ ਵੀ ਹੋਰ ਲੋਕ ਇਸ ਦਾਬੇ ਦਾ ਸ਼ਿਕਾਰ ਨੇ ਉਹ ਸਿਸਟਮ ਕਰਕੇ ਦਾਬਾ ਹੁੰਦਾ ਹੈ ਜਾਂ ਉਹ ਜਿਹੜੀ ਸਾਡੀ ਵਰਣ ਵੰਡ ਇੰਨੇ ਹਜ਼ਾਰ ਸਾਲ ਪਹਿਲਾਂ ਕੀਤੀ ਗਈ ਹੈ ਉਹ ਬੇਸ਼ੱਕ ਸੰਵਿਧਾਨ ਵਿੱਚ ਉਹ ਗੈਰ ਕਾਨੂੰਨੀ ਉਹਨੂੰ ਕਰਾਰ ਦਿੱਤਾ ਗਿਆ ਪਰ ਅਸਲ ਚ ਜੋ ਅਸੀਂ ਦੇਖਦੇ ਹਾਂ ਉਹ ਬਹੁਤ ਜਗ੍ਹਾਵਾਂ ਤੇ ਸਾਨੂੰ ਉਸ ਤਰ੍ਹਾਂ ਹੀ ਦੇਖਣ ਨੂੰ ਮਿਲਦਾ ਹੈ ਕਿ ਊਚ ਨੀਚ ਹੈ ਜਿਹੜੀ ਸਾਰੀ ਸਮਾਜਿਕ ਬਰਾਬਰੀ ਨਹੀਂ ਹੈ ਆਰਥਿਕ ਬਰਾਬਰੀ ਤੋਂ ਬਿਲਕੁਲ ਹੀ ਨਹੀਂ ਹੈ ਸੋ ਉਹ ਜਿਹੜਾ ਇੱਕ ਸਿਸਟਮ ਹੈ ਉਹਦੇ ਸਿੰਪਟਮਸ ਫਿਰ ਇਸ ਤਰ੍ਹਾਂ ਬਾਹਰ ਆ ਕੇ ਸਾਨੂੰ ਨਜ਼ਰ ਆਉਂਦੇ ਨੇ
ਬਿਲਕੁਲ 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 ਸੋ ਅਨੂ ਜੀ ਅਸੀਂ ਗੱਲ ਕਰ ਰਹੇ ਸੀ ਜਿਵੇਂ ਨਿਰਭੈ ਵਾਲੇ ਕਾਂਡ ਦੇ ਵਿੱਚ ਉਹਦੀ ਆਰਥਿਕਤਾ ਉਹਦੀ ਕਾਰਨ ਬਣੀ ਬੱਚੇ ਦੀ ਜਿਸ ਤਰੀਕੇ ਜਿਸ ਕਰਕੇ ਉਹ ਇੱਧਰ ਪਹੁੰਚਿਆ ਕੱਲੀ ਉਹਦੀ ਗੱਲ ਨਹੀਂ ਹੋਰ ਵੀ ਆਲੇ ਦੁਆਲੇ ਤੁਸੀਂ ਥੋੜਾ ਜੇ ਸੂਖਮ ਲੋਕ ਹੋਣ ਥੋੜੇ ਜਿਹੇ ਧਿਆਨ ਦੇਣ ਤੇ ਤੁਹਾਨੂੰ ਖੁਦ ਵੀ ਇਸ ਗੱਲ ਦਾ ਅਹਿਸਾਸ ਹੋਊਗਾ ਸੋ ਜੇ ਅਸੀਂ ਹੁਣ ਆਸਫਾ ਵਾਲੇ ਕੇਸ ਦੇ ਵਿੱਚ ਆਈਏ ਸੋ ਇਸ ਮਾਮਲੇ ਵਿੱਚ ਸੱਚੀ ਜੇ ਬੀਜੇਪੀ ਵਾਲੀ ਸਰਕਾਰ ਸੱਚੀ ਇਮਾਨਦਾਰ ਹੁੰਦੀ ਤੇ ਸੱਚੀ ਕੋਈ ਹੱਲ ਕਰਨਾ ਚਾਹੁੰਦੀ ਅਸੀਂ ਸਜ਼ਾ ਦੀ ਬਾਅਦ ਚ ਗੱਲ ਕਰਾਂਗੇ ਕਿ ਸਜ਼ਾ ਕਿਹੋ ਜਿਹੀ ਹੋਵੇ ਪਰ ਸਰਕਾਰ ਕੀ ਕਰਦੀ ਸਰਕਾਰ ਇੱਕ ਜਿੱਦਾਂ ਉੱਥੇ ਆਰਥਿਕਤਾ ਹੱਲ ਹੁੰਦੀ ਇੱਥੇ ਸਰਕਾਰ ਕਹਿੰਦੀ ਕਿ ਭਈ ਭਾਰਤ ਵਾਸੀਓ ਸਾਡੇ ਕੋਲੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ ਜਿਹੜੀ ਮਨੁਸਮ੍ਰਿਤੀ ਨੂੰ ਅਸੀਂ ਲੈ ਕੇ ਆਪਣਾ ਇਸ਼ਟ ਮੰਨ ਕੇ ਅਸੀਂ ਇਹ ਹਿੰਦੁਤਵਤਾ ਵਾਲਾ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇਹ ਪ੍ਰਚਾਰਿਆ ਤੇ ਲੋਕਾਂ ਨੂੰ ਪ੍ਰਵੋਕ ਕੀਤਾ ਘੱਟ ਗਿਣਤੀਆਂ ਦੇ ਉੱਪਰ ਦਲਨ ਦੇ ਉੱਪਰ ਹਮਲੇ ਹੋਣ ਅਸੀਂ ਇਹਨੂੰ ਵਾਪਸ ਲੈਂਦੇ ਹਾਂ ਤੇ ਅਸੀਂ ਸਾਰੇ ਆਪਣੇ ਜਿੰਨਾ ਵੀ ਸਾਡਾ ਸਰਕਾਰੀ ਜੋ ਵੀ ਅਸੀਂ RSS ਨਾਲ ਸਾਡਾ ਕੋਈ ਸੰਬੰਧ ਨਹੀਂ ਸਾਡਾ ਜਨਸੰਘ ਨਾਲ ਕੋਈ ਸੰਬੰਧ ਨਹੀਂ ਸਾਰੇ ਉਹ ਤੋੜ ਕੇ ਅਸੀਂ ਇਹ ਇਹ ਸਾਰੇ ਮਸਲੇ ਨੂੰ ਰੱਦ ਕਰਦੇ ਹਾਂ ਅਸੀਂ ਜਿਹੜਾ ਹਿਸਟਰੀ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਗਲਤੀਆਂ ਹੋਈਆਂ ਨੇ ਹਜ਼ਾਰਾਂ ਸਾਲਾਂ ਤੋਂ ਇਸ ਮਨੁਵਾਦੀ ਸਿਸਟਮ ਦੇ ਅਨੁਸਾਰ ਅਸੀਂ ਕਿਉਂਕਿ ਉਹ ਇੱਕ ਜਿਹੜੀ ਅਨੁਜ ਜਿਹੜੀ ਵਿਰਤੀ ਆ ਨਾ ਉਹ ਪਈ ਹੋਈ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੈਨੇਟਿਕ ਮੇਕਅਪ ਦੇ ਵਿੱਚ ਹੈਗੀ ਹੈ
ਹਿੰਦੂ ਰਾਸ਼ਟਰ ਬਣਾਉਣ ਤੇ ਤੁਲੇ ਹੋਏ
ਜਿਹੜਾ ਹਿੰਦੂ ਰਾਸ਼ਟਰਵਾਦ ਜਿਹੜਾ ਮਸਲਾ ਇਹ ਪ੍ਰਵੋਕ ਕਰ ਰਿਹਾ ਸੀ ਉਹ ਅਸੀਂ ਜਿਹੜੀ ਪਹਿਲਾਂ ਗੱਲ ਕੀਤੀ ਨਾ ਉਹ ਜੈਨੇਟਿਕਸ ਕਿਤੇ ਨਾ ਕਿਤੇ ਪਈ ਹੋਈ ਹੈ ਸਰਵਾਈਵਲ ਵਾਲਾ ਜੈਨੇਟਿਕ ਹੈ ਇੱਕ ਜਿਹੜਾ ਜੈਨੇਟਿਕ ਹਮੇਸ਼ਾ ਬਣਦਾ ਰਹਿੰਦਾ ਸੋ ਉਹ ਹਜ਼ਾਰਾਂ ਸਾਲ ਤੋਂ ਬਣਦਾ ਆ ਰਿਹਾ ਪਰ ਇਹ ਜਿਹੜੀ ਨਵੀਂ ਸਰਕਾਰ ਆਈ ਹੈ ਇਹਨੇ ਉਹ ਰਾਕਸ਼ਸ ਜਿਹੜਾ ਆ ਮੁੜ ਕੇ ਉਹਨੂੰ ਪ੍ਰਵੋਕ ਕੀਤਾ ਉਹਨੂੰ ਬਾਹਰ ਕੱਢਿਆ
ਬਿਲਕੁਲ
ਸੋ ਇਹ ਆਪਣੀ ਇਹ ਇੱਕ ਬਹੁਤ ਵੱਡਾ ਹੱਲ ਸੀਗਾ ਪਰ ਜਿਹੜਾ ਇਹ ਹੱਲ ਕਰਨ ਜਾ ਰਹੇ ਨੇ ਉਹ ਆਪਾਂ ਕਦੀ ਵੀ ਉਹਨਾਂ ਸਹਿਮਤ ਨਹੀਂ ਹੋਵਾਂਗੇ ਹਾਂਜੀ ਅਸੀਂ ਹੁਣ ਸੋ ਇਹ ਇਹਨਾਂ ਦਾ ਇਹਨਾਂ ਨੂੰ ਹੱਲ ਚਾਹੀਦਾ ਸੀਗਾ ਅਸੀਂ ਹੁਣ ਇਹ ਸਰੋਤਿਆਂ ਨਾਲ ਸਾਂਝਾ ਕਰਨਾ ਚਾਹਾਂਗੇ ਕਿ ਰਿਫੋਰਮ ਸੁਧਾਰ ਉਹਨਾਂ ਨੂੰ ਉਹਨਾਂ ਜਿਹੜੀ ਜਿਹੜਾ ਫਾਂਸੀ ਦੇਣਾ ਆ ਇਹ ਇੱਕ ਬਹੁਤ ਸੌਖਾ ਕੰਮ ਆ ਇੱਕ
ਬਹੁਤ ਆਸਾਨ ਕੰਮ ਹੈ ਔਰ ਬੜਾ ਰਿਐਕਸ਼ਨਰੀ ਸਟੈਪ ਇਹ ਜਿਹਨੂੰ ਕੀ ਕਹਿੰਦੇ ਹੁੰਦੇ ਆ ਕਿ
ਹਾਂ
ਸ਼ਾਰਟਕੱਟ ਹੈ ਬੜਾ ਆਸਾਨ ਜਿਹਾ ਤਰੀਕਾ ਔਰ ਲੋਕਾਂ ਚ ਵੀ ਬੱਲੇ ਬੱਲੇ ਫਟਾਫਟ ਹੋ ਜਾਣੀ ਹੈ ਇਹਦੇ ਨਾਲ
ਕਿ
ਕਿੰਨਾ ਵਧੀਆ ਕਦਮ ਚੁੱਕਿਆ ਬੀਜੇਪੀ ਸਰਕਾਰ ਨੇ ਖੈਰ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਬੇਸ਼ੱਕ ਆਰਡੀਨੈਂਸ ਦੇ ਥਰੂ ਪਾਸ ਹੋ ਗਿਆ ਰਾਸ਼ਟਰਪਤੀ ਨੇ ਵੀ ਉਹਨੂੰ ਸਾਈਨ ਆਫ ਕਰਤਾ ਹਾਲੇ ਉਹ ਕਾਨੂੰਨ ਬਣਿਆ ਨਹੀਂ ਆ ਕਹਿੰਦੇ ਆ ਕਿ ਕਮ ਸੇ ਕਮ 6 ਮਹੀਨੇ ਲੱਗ ਜਾਣਗੇ ਪਰ ਗੋਇੰਗ ਬਾਈ ਇੰਡੀਅਨ ਸਟ੍ਰੈਚੇਬਲ ਸਟੈਂਡਰਡਸ ਪਤਾ ਨਹੀਂ ਅਸੀਂ ਪਹਿਲੇ ਗੱਲ ਕਰ ਚੁੱਕੇ ਹਾਂ ਕਿ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ ਉਸ ਤੋਂ ਬਾਅਦ ਜਿਹੜੇ ਵਿਕਟਿਮ ਨੇ ਉਹਨਾਂ ਦੀ ਸੁਣਵਾਈ ਹੋਣ ਚ ਤਾਂ ਸਾਨੂੰ ਪਤਾ ਹੀ ਹੈ ਕਿ ਉੱਥੇ ਸਿਸਟਮ ਕਿਸ ਤਰ੍ਹਾਂ ਚੱਲਦਾ ਉਹ ਕਹਿੰਦੇ ਨੇ ਕਿ ਫਾਸਟ ਟਰੈਕ ਕੋਰਟਸ ਬਣਨਗੀਆਂ ਹਾਂ ਇਹ ਵੀ ਇੱਕ ਪੁਆਇੰਟ ਹੈ ਕਿ ਨਿਰਭਇਆ ਦੇ ਕੇਸ ਤੋਂ ਬਾਅਦ ਵੀ ਦਿੱਲੀ ਵਿੱਚ ਫਾਸਟ ਟਰੈਕ ਕੋਰਟਸ ਬਣੀਆਂ ਔਰ ਅੰਕੜੇ ਉਹਨਾਂ ਦੇ ਵੀ ਸ਼ੋਅ ਕਰ ਰਹੇ ਨੇ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਉਹ ਫਾਸਟ ਟਰੈਕ ਕੋਰਟਸ ਦੇ ਵਿੱਚ ਕੇਸਿਸ ਦੇ ਬੈਕਲੋਗ ਨੇ ਸੋ ਉਹ ਵੀ ਕੋਈ ਫਾਸਟ ਟਰੈਕ ਨਹੀਂ ਰਹਿ ਗਈਆਂ ਹੋਈਆਂ ਸੋ ਉਹ ਜਿਹੜਾ ਸਾਰਾ ਐਡਮਿਨਿਸਟ੍ਰੇਸ਼ਨ ਦਾ ਵੀ ਜਿਹੜਾ ਤਰੀਕਾ ਹੈ ਕੰਮ ਕਰਨ ਦਾ ਮੇਰੇ ਖਿਆਲ ਉਹਦੇ ਚ ਵੀ ਰਿਫੋਰਮ ਲਿਆਉਣਾ ਪਏਗਾ ਜੇ ਅਸੀਂ ਵਾਕਈ ਲੋਕਾਂ ਨੂੰ ਇਨਸਾਫ ਦਿਵਾਉਣਾ ਹੈ
ਬਿਲਕੁਲ 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 ਸੋ ਦੋਸਤੋ ਅਸੀਂ ਜੇ ਇਸ ਰਿਫੋਰਮ ਦੀ ਗੱਲ ਕਰ ਰਹੇ ਹਾਂ ਓਬਵੀਅਸਲੀ ਉਹ ਜਿਹੜਾ ਰਿਫੋਰਮ ਹੋਊਗਾ ਇੱਕ ਜਿਹੜਾ ਜਿਹਨੂੰ ਅਸੀਂ ਪ੍ਰਿਜ਼ਨ ਕਹਿੰਦੇ ਹਾਂ ਜੇਲ੍ਹ ਵਾਲਾ ਜਿਹੜਾ ਸਟਰਕਚਰ ਵਾ ਉਹ ਸਟਰਕਚਰ ਦੇ ਵਿੱਚ ਰਹਿ ਕੇ ਹੋਊਗਾ ਇਹ ਨਹੀਂ ਵੀ ਕਿਉਂਕਿ ਕੱਲ ਇਹੋ ਜਿਹੇ ਵੀ ਵਿਚਾਰ ਆਏ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਉਹਨਾਂ ਨੂੰ ਖੁੱਲ੍ਹੇ ਛੱਡ ਦਿਓ ਬਿਲਕੁਲ ਨਹੀਂ ਐਬਸੋਲੂਟਲੀ ਨੋਟ ਅਸੀਂ ਬਿਲਕੁਲ ਵੀ ਉਹਨੂੰ ਪ੍ਰਮੋਟ ਨਹੀਂ ਕਰ ਰਹੇ ਕਿ ਉਹਨਾਂ ਨੂੰ ਖੁੱਲ੍ਹੇ ਛੱਡ ਦਿਓ ਯੈਸ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਪਰ ਜੇਲ੍ਹ ਦੇ ਵਿੱਚ ਸਟਰਕਚਰ ਕਿਹੋ ਜਿਹਾ ਹੋਵੇ ਕਿਹੋ ਜਿਹੇ ਉੱਥੇ ਪ੍ਰੋਗਰਾਮ ਹੋਣ ਕਿ ਉਹਨਾਂ ਨੂੰ ਆਪਣੀ ਗਲਤੀ ਦਾ ਜਿਹੜਾ ਇੱਕ ਅਹਿਸਾਸ ਕਰਾਇਆ ਜਾਵੇ ਔਰ ਉਹਨਾਂ ਨੂੰ ਉਹੋ ਜਿਹੀ ਟ੍ਰੇਨਿੰਗ ਦਿੱਤੀ ਜਾਵੇ ਉਹੋ ਜਿਹੀ ਉਹਨਾਂ ਨੂੰ ਪੜ੍ਹਾਈ ਕਰਵਾਈ ਜਾਵੇ ਜਿਹਦੇ ਨਾਲ ਉਹ ਹੈਵਾਨ ਤੋਂ ਉਹ ਮੁੜ ਕੇ ਇਨਸਾਨ ਬਣ ਜਾਣ ਈਵਨ ਇਨਸਾਨ ਮਤਲਬ ਕਿ ਜੇ ਉਹਨਾਂ ਦੇ ਮਰਨ ਤੱਕ ਜੇਲ੍ਹ ਤੇ ਮਰਨ ਤੱਕ ਜੇ ਉਹ ਇਨਸਾਨ ਨਹੀਂ ਬਣਦੇ ਤਾਂ ਜੇਲ੍ਹ ਦੇ ਵਿੱਚ ਹੀ ਰਹਿਣ
ਜੇਲ੍ਹ ਚ ਰਹਿਣ ਪਰ
ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਛੱਡ ਤਾ ਜਾਵੇ ਜਦੋਂ ਤੱਕ ਉਹ ਔਰ ਵੈਸੇ ਵੀ ਇਹਨੂੰ ਜੀ ਜੇਲ੍ਹ ਅਸੀਂ ਬਾਅਦ ਗੱਲ ਕਰਾਂਗੇ ਪਰ ਜਿਹੜਾ ਦਿਨ ਬ ਦਿਨ ਜੇਲ੍ਹਾਂ ਦਾ ਜਿਹੜਾ ਸਿਸਟਮ ਖਰਾਬ ਹੈ ਚਾਹੇ ਉਹ ਹਿੰਦੁਸਤਾਨ ਹੋਵੇ ਚਾਹੇ ਨਿਊਜ਼ੀਲੈਂਡ ਹੋਵੇ ਅਤੇ ਚਾਹੇ ਅਮੈਰੀਕਾ ਹੋਵੇ ਉਹ ਇੱਕ ਇਹ ਵੀ ਇੱਕ ਮਸਲਾ ਬਹੁਤ ਵੱਡਾ ਹੈਗਾ ਪਰ ਅਸੀਂ ਇਹ ਸੁਸਾਇਟੀ ਦੇ ਵਿੱਚ ਇਹੋ ਜਿਹਾ ਜੇਲ੍ਹਾਂ ਚਾਹੁੰਦੇ ਹਾਂ ਕਿ ਜਿਹਦੇ ਵਿੱਚ ਇਹੋ ਜਿਹਾ ਰਿਫੋਰਮ ਕਰਨ ਵਾਲੇ ਪ੍ਰੋਗਰਾਮ ਹੋਣ ਔਰ ਜਿਹਦੇ ਵਿੱਚ ਅਸੀਂ ਇਸ ਗੱਲ ਦਾ 100% ਵਿਸ਼ਵਾਸ ਰੱਖਦੇ ਹਾਂ ਕਿ ਹਰ ਇੱਕ ਉਸ ਇਨਸਾਨ ਦੇ ਵਿੱਚ ਪੋਸੀਬਿਲਟੀ ਆ ਹਰ ਇੱਕ ਇਨਸਾਨ ਦੇ ਵਿੱਚ ਉਹ ਇੱਕ
ਮਾਦਾ
ਹੈ ਕਿ ਉਹ ਮੁੜ ਕੇ ਵਾਪਸ ਆ ਸਕਦਾ ਅਸੀਂ ਇਸ ਤੇ ਪੂਰਾ 100% ਵਿਸ਼ਵਾਸ ਰੱਖਦੇ ਹਾਂ ਜਿਹੜੇ ਪੰਜਾਬੀ ਸਰੋਤੇ ਨੇ ਹੈ ਖੈਰ ਜਸਟ ਇੱਕ ਐਗਜ਼ਾਮਪਲ ਮੈਂ ਦੇਣ ਆਇਆ ਸੀ ਕਿ ਹੁਣ ਲੱਖਾ ਸਧਾਣਾ ਇੱਕ ਗੈਂਗਸਟਰ ਸੀਗਾ ਉਹ ਪਰ ਓਬਵੀਅਸਲੀ ਇਹੋ ਜਿਹਾ ਘਨੌਣੀ ਕਾਰਵਾਈ ਤਾਂ ਉਹਨੇ ਨਹੀਂ ਕੀਤੀ ਇਸ ਟਾਈਮ ਉਹ ਕਿੰਨਾ ਸਕੂਲਾਂ ਕਾਲਜਾਂ ਦੇ ਜਾ ਕੇ ਇੱਕ ਤਰ੍ਹਾਂ ਦਾ ਹੀਰੋ ਬਣਿਆ ਹੋਇਆ ਉਹਨੇ ਮੋੜ ਕੱਟਿਆ ਸੋ ਉਹਨੂੰ ਵੀ ਮਾਰ ਕੱਟ ਦਿੰਦੇ ਵੱਢ ਦਿੰਦੇ ਉਹਨੂੰ
ਦੂਜਾ ਪੁਆਇੰਟ ਇਹਦੇ ਚ ਇਹ ਵੀ ਹੈ ਕਿ ਜਿਸ ਤਰ੍ਹਾਂ ਫਰੇਮ ਕੀਤਾ ਜਾਂਦਾ ਲੋਕਾਂ ਨੂੰ ਸੈਟਅਪ ਕੀਤਾ ਜਾਂਦਾ ਹੈ
ਜਿਹੜੇ ਬਹੁਤ ਵੱਡਾ ਪੁਆਇੰਟ ਹੈ
ਜਿਹੜੇ ਨਿਰਦੋਸ਼ ਲੋਕ ਫਸਾਏ ਜਾਂਦੇ ਆ ਇਹੋ ਜਿਹਾ ਇਲਜ਼ਾਮ ਲਾਉਣਾ ਬਹੁਤ ਆਸਾਨ ਹੈ ਔਰ ਸਾਰਾ ਕੁਝ ਸੈਟਅਪ ਕਰਨਾ ਬਹੁਤ ਆਸਾਨ ਹੈ ਸੋ ਅਗਰ ਕੋਈ ਨਿਰਦੋਸ਼ ਫਸਾ ਦਿੱਤਾ ਜਾਂਦਾ ਤੋ ਫਾਂਸੀ ਦੀ ਸਜ਼ਾ ਤੋ ਉੱਥੇ ਤੇ ਕੋਈ ਫਿਰ ਕੋਈ ਗੁੰਜਾਇਸ਼ ਰਹਿ ਨਹੀਂ ਜਾਂਦੀ ਕਿ ਉਹ ਆਪਣੀ ਇਨੋਸੈਂਸ ਪ੍ਰੂਵ ਕਰ ਸਕੇ
ਬਿਲਕੁਲ ਹਾਂਜੀ ਔਰ ਹਿਸਟਰੀ ਦੱਸਦੀ ਹੈ ਕਿ ਜਿਹੜੀ ਸਟੇਟ ਹੈ ਉਹ ਇਹੋ ਜਿਹੇ ਮੌਕਿਆਂ ਦੇ ਵਿੱਚ ਭਾਲਦੀ ਰਹਿੰਦੀ ਹੈ ਕਿ ਇਹੋ ਜਿਹੇ ਟਾਈਮ ਦੇ ਉੱਪਰ ਜਿਹੜੇ ਜਰਕੂਨੀਅਨ ਜਿਹੜੇ ਲਾਅ ਨੇ ਉਹ ਪਾਸ ਕੀਤੇ ਜਾਣ ਔਰ ਇਹ ਜਿਹੜੇ ਲਾਅ ਨੇ ਉਹ ਮੁੜ ਕੇ ਜਿਹੜੇ ਲੋਕ ਪੱਖੀ ਸੰਘਰਸ਼ ਨੇ ਜਿਹੜੇ ਲੋਕੀ ਇਹ ਸਿਸਟਮ ਨੂੰ ਖਤਮ ਕਰਨਾ ਚਾਹੁੰਦੇ ਨੇ ਉਹਦੇ ਤੇ ਉਹ ਉਹਨਾਂ ਤੇ ਲਾਗੂ ਹੁੰਦੇ ਮੈਂ ਐਕਚੁਅਲੀ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਇਕੱਲਾ ਹਿੰਦੁਸਤਾਨ ਹੈ ਹਿੰਦੁਸਤਾਨ ਦੇ ਵਿੱਚ ਰੇਪ ਦਾ ਇੱਕ ਛੋਟੇ ਬੱਚੀ ਦਾ ਕੇਸ ਪਾਉਣਾ ਬਹੁਤ ਸੌਖਾ ਹੈ ਹਨਾ ਔਰ ਮੈਨੂੰ ਪੱਕਾ ਯਕੀਨ ਆ ਵੀ ਉਹ ਲੋਕਾਂ ਦੇ ਪਾਏ ਵੀ ਜਾਂਦੇ ਹੋਣਗੇ ਅਸੀਂ ਆਸਿਫਾ ਦੀ ਗੱਲ ਨਹੀਂ ਕਰ ਰਹੇ ਸਾਨੂੰ ਬਿਲਕੁਲ ਵੀ ਇਸ ਗੱਲ ਨੂੰ ਗਲਤ ਨਾ ਲਿਆ ਜਾਵੇ ਬਿਲਕੁਲ ਉਹ ਸਾਰੀ ਗੱਲ ਸਹੀ ਹੈ ਅਸੀਂ ਇੱਕ ਵੱਖਰੇ ਅਸੀਂ ਹੋਰ ਇੱਕ ਅਲਟਰਨੇਟਿਵ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ ਜਿਹੜੇ ਅਨੂ ਜੀ ਜੂਲੀਅਨ ਅਸਾਂਜ ਨੇ ਸ਼ਾਇਦ ਸਰੋਤੇ ਜਾਣਦੇ ਹੋਣ ਉਹ ਓਰੀਜਨਲੀ ਮੇਰੇ ਖਾਸ ਸਵਿਟਰਲੈਂਡ ਤੋਂ ਨੇ ਪਰ ਉਹਨਾਂ ਦਾ ਬਹੁਤਾ ਸਮਾਂ ਉਹਨਾਂ ਨੇ ਆਸਟ੍ਰੇਲੀਆ ਕੱਢਿਆ ਉਸ ਬੰਦੇ ਦਾ ਵੈਸੇ ਬਹੁਤ ਕੰਟਰੀਬਿਊਸ਼ਨ ਆ ਕਿਉਂਕਿ ਉਹਨੇ ਜਿੰਨੇ ਵੀ CIA ਦੇ ਵਿਕੀਲੀਕਸ ਜਿਹੜੀ ਉਹ ਵੈਬਸਾਈਟ ਆ ਉਹ ਵੱਡੇ ਵੱਡੇ ਖੁਲਾਸੇ ਕੀਤੇ ਖਾਸ ਕਰਕੇ ਇਰਾਕ ਵਾਲੀ ਵਾਰ ਦੇ ਵਿੱਚ ਜਿੱਥੇ ਉਹ ਜਿਹੜਾ ਉਹਨੂੰ ਜੀ ਉਹ ਜਿਹੜੀ ਵੀਡੀਓ ਆ ਜਿਹਦੇ ਵਿੱਚ ਉਹ ਜਰਨਲਿਸਟ ਬੱਚੇ ਨੂੰ ਬਚਾਉਣ ਆ ਰਹੇ ਆ ਤੇ ਕਿਵੇਂ ਉਹ ਅਮੈਰੀਕਨ ਫੋਰਸ ਉਹਨਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾ ਰਹੀਆਂ ਨੇ ਉਹ ਵੀ ਜੂਲੀਅਨ ਅਸਾਂਜ ਹੀ ਦੇਣਾ ਐਡਵਿਨ ਸਟੂਡੈਂਟ ਨੇ ਜਿਹੜੇ ਉਹ ਬਾਅਦ ਚ ਉਹਨਾਂ ਦੇ ਨਾਲ ਰਲੇ ਆ ਹੋਰ ਇੱਕ ਜਿਹੜੇ ਜਰਨਲਿਸਟ ਨੇ ਬ੍ਰਾਜ਼ੀਲ ਤੋਂ ਉਹ ਵੀ ਉਹਨਾਂ ਨਾਲ ਆ ਐਨੀਵੇ ਸੋ ਉਹ ਇਸ ਟਾਈਮ ਵੈਨਜ਼ੂਏਲਾ ਨਹੀਂ ਇਕਵਾਡੋਰ ਦੀ ਅੰਬੈਸੀ ਦੇ ਵਿੱਚ ਉਹ ਵੀ ਉਹਨੂੰ ਜੀ ਰੀਸੈਂਟਲੀ ਉਹਨੂੰ ਉੱਥੋਂ ਬਾਹਰ ਕੱਢਤਾ ਗਿਆ ਆ ਪਰ ਇੱਕ ਆਪਾਂ ਉਹ ਵੱਖਰਾ ਮਸਲਾ ਉਹ ਇਕਵਾਡੋਰ ਦੀ ਅੰਬੈਸੀ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਨੇ ਇੰਗਲੈਂਡ ਦੇ ਵਿੱਚ ਕਿਉਂਕਿ ਜਦੋਂ ਉਹਨਾਂ ਨੇ ਇੱਕ ਕਦਮ ਬਾਹਰ ਰੱਖਿਆ ਤੇ ਜਿਹੜੀ ਬ੍ਰਿਟੇਨ ਦੀ ਜਿਹੜੀ ਪੁਲਿਸ ਉਹਨੂੰ ਫੜੂਗੀ ਤੇ ਉਹਨਾਂ ਜਿਹੜੇ ਕੇਸ ਜਿਹੜਾ ਚੱਲਦਾ ਉਹ ਅਮੈਰੀਕਾ ਉਹਨੂੰ ਚਾਹੁੰਦੀ ਹੈ ਪਰ ਉਹਨੂੰ ਕਾਬੂ ਕਰਨ ਵਾਸਤੇ ਉਹਦੇ ਤੇ ਬਿਲਕੁਲ ਇੱਕ ਝੂਠਾ ਕੇਸ ਪਾਇਆ ਗਿਆ ਕਿ ਸਵਿਟਰਲੈਂਡ ਦੇ ਵਿੱਚ ਇਹਨੇ ਇੱਕ ਮਾਈਨਰ ਦੇ ਨਾਲ ਰੇਪ ਕੀਤਾ ਸੀ
ਸੋ ਉਹ ਸਰਟਨ ਲੋਕ ਨੇ ਜਿਹੜੇ ਸਥਾਪਤੀ ਵਾਸਤੇ ਖਤਰਾ ਨੇ ਸੋ ਉਹਨਾਂ ਨੂੰ ਫਰੇਮ ਕਰਕੇ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਪਾਸ ਕਰਦੇ ਨੇ ਉਹਨਾਂ ਨੂੰ ਇਹਨਾਂ ਨੇ ਦਬੋਚਣਾ।
ਬਿਲਕੁਲ ਬਿਲਕੁਲ। ਇੱਕ ਹੋਰ ਤੁਹਾਨੂੰ ਮੈਂ ਵੈਸਟੀ ਐਗਜ਼ਾਮਪਲ ਦੇਣੀ ਚਾਹਾਂ, ਮੈਨੂੰ ਹੁਣ ਐਗਜ਼ੈਕਟ ਉਹ ਲਾਅ ਦਾ ਨਾਂ ਤੇ ਨਹੀਂ ਪਤਾ, ਪਰ ਅਮਰੀਕਾ ਦੇ ਵਿੱਚ ਇਹਨੂੰ ਜਿਹੜੇ ਕਾਲੇ ਮੂਲ ਦੇ ਲੋਕ ਨੇ ਉਹਨਾਂ ਨੂੰ ਆਪਣੇ ਹੱਕਾਂ ਦੀ ਜਿਹੜਾ ਉਹਨਾਂ ਨਾਲ ਧੱਕਾ ਹੁੰਦਾ ਸੀਗਾ ਉਹਦੀ ਰਾਖੀ ਵਾਸਤੇ ਕਾਨੂੰਨ ਬਣਾਇਆ ਗਿਆ ਸੀ, ਔਰ ਉਹਦੇ ਵਿੱਚ ਸਿਰਫ 11-12 ਗਿਣਵੇਂ ਚੁਣਵੇਂ ਕੇਸਿਸ ਨੇ ਜਿਹਦੇ ਵਿੱਚ ਉੱਥੇ ਦੇ ਜਿਹੜੇ ਕਾਲੇ ਮੂਲ ਦੇ ਲੋਕ ਨੇ, ਬਲੈਕ ਮੂਲ ਦੇ ਲੋਕ ਨੇ, ਉਹਨਾਂ ਨੇ ਜਿਹੜਾ ਉਹਨਾਂ ਨੂੰ ਧੱਕਾ ਹੋਇਆ ਉਹ ਸਹੀ ਦੇ ਵਿੱਚ ਕੇਸ ਕੋਰਟ ਦੇ ਵਿੱਚ ਗਏ ਆ ਤੇ ਉਹ ਜਿਹੜਾ ਲਾ ਆ ਉਹਦਾ ਹਿੱਸਾ ਉਹਨਾਂ ਨੇ ਉਹਦਾ ਫਾਇਦਾ ਲਿਆ। ਪਰ ਜਿਹੜੀਆਂ ਵੱਡੀਆਂ ਕਾਰਪੋਰੇਸ਼ਨ ਨੇ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਕੋਲ ਮਹਿੰਗੇ, ਬਹੁਤ ਮਹਿੰਗੇ ਵਕੀਲ ਨੇ, ਅਨੂ ਜੀ ਕਮਾਲ ਦੀ ਗੱਲ ਆ, ਉਹਨਾਂ ਨੇ ਕੋਰਟ ਦੇ ਵਿੱਚ ਪਹਿਲਾਂ ਇਹ ਸਾਬਤ ਕੀਤਾ ਕਿ ਜਿਹੜੀ ਇੱਕ ਵੱਡੀ ਕਾਰਪੋਰੇਸ਼ਨ ਆ ਨਾ ਉਹ ਇੱਕ ਜਿੰਦਾ ਜਾਗਦੀ ਇੱਕ ਬੋਡੀ ਆ, ਇੱਕ ਸਰੀਰ ਹੈ, ਕਿ ਸਾਡੇ ਨਾਲ ਵੀ ਧੱਕਾ ਹੋ ਸਕਦਾ। ਉਹਨਾਂ ਨੇ ਉਹ ਜਿਹੜਾ ਲਾ ਸੀਗਾ ਜਿਹੜਾ ਕਾਲੇ ਮੂਲ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਵਾਸਤੇ ਸੀਗਾ, ਉਹ ਵੱਡੀਆਂ ਕਾਰਪੋਰੇਸ਼ਨ ਨੇ ਆਪਣੇ ਫਾਇਦੇ ਵਾਸਤੇ 500 ਪਤਾ ਨੀ ਕਿੰਨੇ ਕੇਸ ਦੇ ਹੋਏ ਆ ਜਿਹੜਾ ਉਹਨਾਂ ਨੇ ਆਪਣੇ ਉਹਦੇ ਵਾਸਤੇ ਉਹਨਾਂ ਨੇ ਵਰਤਿਆ। ਸੋ ਇਹ ਵੀ ਇੱਕ ਬਹੁਤ ਇੱਕ ਵੱਡਾ ਮਸਲਾ ਹੈ ਕਿ ਇਹ ਜਿਹੜੇ ਇਹੋ ਜਿਹੇ ਤਰੀਕੇ ਦੇ ਹੈਗੇ ਨੇ ਉਹ ਸੰਘਰਸ਼ੀਲ ਜਿਹੜੇ ਲੋਕੀ ਸਿਸਟਮ ਨੂੰ ਰੱਦ ਕਰਨਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਵੀ।
ਤੁਸੀਂ USA ਦੀ ਗੱਲ ਕੀਤੀ ਹੈ, ਸੋ ਉਹਨਾਂ ਦੇ ਅੰਕੜੇ ਵੀ ਬਹੁਤ ਕੁਛ ਬੋਲਦੇ ਨੇ, ਕਿਉਂਕਿ US ਚ ਇੱਕ ਤੇ ਫੈਡਰਲ ਲਾ ਹੈ, ਬਾਕੀ ਸਟੇਟਸ ਦਾ ਆਪਣਾ ਆਪਣਾ। ਸੋ ਉੱਥੇ ਕੁਛ ਸਟੇਟਸ ਦੇ ਵਿੱਚ ਡੈਥ ਪੈਨਲਟੀ ਹੈ, ਕੁਛ ਦੇ ਵਿੱਚ ਨਹੀਂ ਹੈ। ਸੋ ਉਹਨਾਂ ਦੇ ਅੰਕੜੇ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਜਿਹੜੀਆਂ ਸਟੇਟਸ ਦੇ ਵਿੱਚ ਇਹ ਡੈਥ ਪੈਨਲਟੀ ਹੈ ਬਾਈ ਲਾਅ, ਉੱਥੇ ਜਿਹੜਾ ਕ੍ਰਾਈਮ ਰੇਟ ਹੈ ਉਹ ਦੂਜੀਆਂ ਸਟੇਟਸ ਨਾਲੋਂ 40% ਵੱਧ ਹੈ। ਸੋ ਇਹ ਨਦਰ ਇੱਕ ਹੋਰ ਤੁਹਾਨੂੰ ਇਹ ਤੋਂ ਪਤਾ ਲੱਗਦਾ ਕਿ ਇੰਨੀ ਸਖਤ ਸਜ਼ਾ ਅਗਰ ਕਾਨੂੰਨ ਚ ਤੁਸੀਂ ਰੱਖੀ ਹੈ ਉਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਕ੍ਰਾਈਮ ਹੈ ਉਹਦੇ ਤੇ ਤੁਸੀਂ ਕਾਬੂ ਪਾ ਸਕਦੇ ਹੋ।
ਹਾਂਜੀ, ਨਾਲ ਦੀ ਨਾਲ ਅਸੀਂ ਬੜੇ ਅਫਸੋਸ ਦੇ ਨਾਲ ਅਸੀਂ ਜੇ ਅਸੀਂ ਇਹ ਸਲਾਹ ਦੇ ਰਹੇ ਹਾਂ ਕਿ ਜੇਲ੍ਹ ਦੇ ਵਿੱਚ ਇੱਕ ਰਿਫੋਰਮ ਪ੍ਰੋਗਰਾਮ ਹੋਵੇ, ਪਰ ਜੇਲ੍ਹਾਂ ਦੇ ਵਿੱਚ ਜੀ ਹਾਲਾਤ ਇੰਨੇ ਖਰਾਬ ਨੇ, ਜੇ ਅਸੀਂ ਅਮਰੀਕਾ ਦੀ, ਇੰਡੀਆ ਦੀ ਵੀ ਗੱਲ ਕਰਾਂਗੇ, ਅਮਰੀਕਾ ਦੀ ਗੱਲ ਕਰੀਏ ਕਿ ਜਿਹੜੀਆਂ ਵੱਡੀਆਂ ਕਾਰਪੋਰੇਸ਼ਨ ਜਿੱਦਾਂ ਕਰੈਕਟਿਵ ਕਾਰਪੋਰੇਸ਼ਨ ਆਫ ਅਮਰੀਕਾ ਤੇ ਜਾਂ ਸਾਡੇ ਇਸੇ ਮੁਲਕ ਦੇ ਵਿੱਚ ਜਿਹੜੀ ਆਸਟ੍ਰੇਲੀਆ ਦੀ ਕੰਪਨੀ ਹੈ ਸਰਕੋ, ਉਹ ਜਿਹੜੀਆਂ ਜੇਲ੍ਹਾਂ ਰਨ ਕਰ ਰਹੀ ਹੈ, ਸੋ ਇਹੋ ਜਿਹੀ ਜਿਹੜੀਆਂ ਜੇਲ੍ਹਾਂ ਜਦੋਂ ਕੰਪਨੀ ਇੱਕ ਇਨਵੈਸਟ ਕਰਦੀ ਹੈ ਜੇਲ੍ਹਾਂ ਨੂੰ ਬਣਾਉਣ ਵਾਸਤੇ,
ਦੋ ਤਿੰਨ ਵਾਰੀ ਆ ਚੁੱਕਿਆ ਮਾਊਂਟ ਈਡਨ ਪ੍ਰੈਜ਼ੈਂਟ
ਇੱਥੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਵੀ, ਕਿ ਉਹਨਾਂ ਨੇ ਪੈਸੇ ਬਚਾਉਣ ਵਾਸਤੇ, ਪ੍ਰੋਫਿਟ ਬਣਾਉਣ ਵਾਸਤੇ, ਉਹਨਾਂ ਨੇ ਪ੍ਰੋਫਿਟ ਬਣਾਉਣਾ ਹੈ ਤੇ ਉਹਨਾਂ ਦੇ ਵਾਸਤੇ ਤੇ ਕ੍ਰਿਮੀਨਲ ਹੋਰ
ਪੈਦਾ ਹੋਣੇ ਚਾਹੀਦੇ,
ਹੋਰ ਪੈਦਾ ਹੋਣੇ ਚਾਹੀਦੇ ਆ। ਔਰ ਕਦੀ ਦੋਸਤੋ ਤੁਹਾਨੂੰ ਮੌਕਾ ਮਿਲੇ, ਸਾਡੇ ਸਾਥੀ ਕ੍ਰਿਸ ਹੈਜਸ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ, ਕਮਿਊਨਿਸਟ ਵੀ ਨੇ, ਪਾਦਰੀ ਵੀ ਨੇ, ਉਹਨਾਂ ਨੇ ਕ੍ਰਿਸਚਨ ਪਾਦਰੀ ਵੀ ਨੇ, ਉਹਨਾਂ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਜੇਲ੍ਹਾਂ ਦੇ ਵਿੱਚ ਜਿਹੜਾ ਰਿਫੋਰਮ ਪ੍ਰੋਗਰਾਮ ਹੈ ਉਹਦੇ ਵਿੱਚ ਜਾ ਕੇ ਉਹ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਰਿਫੋਰਮ ਕੀਤਾ ਹੈ। ਕਿਤੇ ਉਹਨਾਂ ਦੀਆਂ ਕਿਤਾਬਾਂ ਪੜ੍ਹੋ, ਉਹਨਾਂ ਦੀ ਕਿਤੇ ਗੱਲਬਾਤ ਸੁਣੋ, ਤੁਹਾਨੂੰ ਅਹਿਸਾਸ ਹੋਵੇ ਕਿ ਹਾਂ ਉਹ ਜਿਹੜੇ ਕ੍ਰਿਮੀਨਲ ਨੇ ਉਹਨਾਂ ਦੇ ਵਿੱਚ ਉਹ ਇਨਸਾਨ ਜਿਹੜਾ ਆ ਉਹ ਬਿਲਕੁਲ 100% ਜਿੰਦਾ ਹੈਗਾ ਆ। ਸੋ ਅਸੀਂ
ਉਹ ਜਿਹੜੀ ਅਸੀਂ ਇਨਵਾਇਰਮੈਂਟ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਉਸ ਸੋਸ਼ੀਓ ਇਕਨੋਮਿਕ ਫੈਕਟਰ ਦੀ ਗੱਲ ਕਰਦੇ ਹਾਂ, ਉਹ ਨਿਊਜ਼ੀਲੈਂਡ ਦੇ ਵਿੱਚ ਲਾਗੂ ਹੁੰਦਾ। ਇੱਥੇ ਪਿਛਲਾ ਜਿਹੜਾ ਸੈਂਸਸ ਸੀਗਾ ਉਹਦੇ ਮੁਤਾਬਕ ਮਾਉਰੀ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਦੀ ਪਾਪੂਲੇਸ਼ਨ 15%
ਤੇ
ਜੇਲ੍ਹ ਦੇ ਵਿੱਚ ਮਾਉਰੀ ਲੋਕਾਂ ਦੀ 50% ਜਿਹੜੇ ਜੇਲ੍ਹ ਚ ਲੋਕ ਨੇ ਉਹ ਮਾਉਰੀ ਨੇ। ਸੋ
ਅਮਰੀਕਾ ਚ ਇਤਨੀ ਬਲੈਕ ਨੇ ਜੀ,
ਹਾਂਜੀ
ਕਾਲੇ ਮੂਲ।
ਸੋ ਉਹ ਉਹਨਾਂ ਨੂੰ ਕੋਲੋਨਾਈਜ਼ ਕੀਤਾ ਗਿਆ ਪਹਿਲਾਂ ਬ੍ਰਿਟਿਸ਼ ਦੁਆਰਾ, ਉਸ ਤੋਂ ਬਾਅਦ ਉਹਨਾਂ ਦਾ ਉਹ ਜੋ ਕੁਦਰਤ ਨਾਲ ਮਿਲਜੁਲ ਕੇ ਰਹਿਣ ਦਾ ਤਰੀਕਾ ਸੀਗਾ, ਕਬੀਲਿਆਂ ਚ ਰਹਿਣ ਦਾ ਤਰੀਕਾ ਸੀ, ਉਹ ਸਾਰਾ ਤਹਿਸ ਨਹਿਸ ਕੀਤਾ ਗਿਆ। ਉਹਨਾਂ ਦੀ ਮਿਸ਼ਨਰੀਆਂ ਨੇ ਉਹਨਾਂ ਨੂੰ ਕ੍ਰਿਸਚਨ ਬਣਾਇਆ ਕਾਫੀ ਸਾਰਿਆਂ ਨੂੰ। ਸੋ ਮਤਲਬ ਕਿ ਉਹਨਾਂ ਦਾ ਜਿਹੜਾ ਇੱਕ ਉਹ ਜੜ ਹੈ ਜਿਹੜੀ ਉਹਨਾਂ ਦਾ ਸਿਸਟਮ ਹੈ ਉਹਨੂੰ ਤੁਸੀਂ ਬਿਲਕੁਲ ਉਖਾੜ ਕੇ ਸੁੱਟ ਦਿੱਤਾ। ਸੋ ਉਹਨਾਂ ਦੇ ਵਿੱਚ ਫਿਰ ਨਿਗਾਰ ਤਾਂ ਕੁਦਰਤੀ ਆਉਣਾ ਹੀ ਆਉਣਾ ਸੀ ਨਾ।
ਬਿਲਕੁਲ ਬਿਲਕੁਲ ਬਿਲਕੁਲ।
ਸੋ ਉਹ ਵੰਸ ਅਗੇਨ ਅਸੀਂ ਉਹ ਜਿਹੜਾ ਕੋਈ ਕ੍ਰਾਈਮ ਕਰਦੇ ਨੇ ਅਸੀਂ ਉਹਨੂੰ ਨੀ ਜਸਟੀਫਾਈ ਕਰ ਰਹੇ, ਅਸੀਂ ਕਾਰਨਾਂ ਦੀ ਗੱਲ ਕਰਦੇ,
ਕਾਰਨਾਂ ਦੀ ਗੱਲ ਕਰਦੇ। ਔਰ ਇਹ ਜੇ ਅਨੁਜ ਆਪਾਂ ਹਿੰਦੁਸਤਾਨ ਜੇਲ੍ਹਾਂ ਦੀ ਗੱਲ ਕਰੀਏ, ਜਦੋਂ ਇੱਥੇ ਬੇਦੀ ਕੀ ਨਾਂ ਜੀ ਕਿਰਨ ਬੇਦੀ ਆਏ ਸੀਗੇ ਜਿਹੜੀ ਤਿਹਾੜ ਜੇਲ੍ਹ ਦੇ ਹੈੱਡ ਰਹੇ ਨੇ, ਉਦੋਂ ਅਸੀਂ ਤਿਹਾੜ ਜੇਲ੍ਹ ਦਾ ਇੱਕ ਪ੍ਰੋਗਰਾਮ ਕੀਤਾ ਸੀਗਾ ਖਾਸ ਕਰਕੇ ਸਾਡੇ ਦਿੱਲੀ ਤੋਂ ਮਜ਼ਦੂਰ ਬਿਗਲ ਤੋਂ ਜਿਹੜੇ ਸਾਥੀ ਦਿੱਲੀ ਦੇ ਵਿੱਚ ਕੰਮ ਕਰਦੇ ਆ ਉਹ ਇੱਕ ਬਹੁਤ ਵੱਡਾ ਸੰਘਰਸ਼ ਲੜ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਖਾਸ ਕਰਕੇ ਤਿਹਾੜ ਜੇਲ੍ਹ 'ਚ ਜਾਂ ਹੋਰ ਵੱਡੀਆਂ ਜੇਲ੍ਹਾਂ ਦੇ ਵਿੱਚ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਜਿਹੜੀਆਂ ਨੇ ਮਰੂਤੀ ਸੁਜ਼ੂਕੀ ਹੋ ਗਿਆ ਹੋਂਡਾ ਹੋ ਗਈ ਉਹਨਾਂ ਦੀਆਂ ਉੱਥੇ ਜੀ ਫੈਕਟਰੀਆਂ ਲੱਗੀਆਂ ਹੋਈਆਂ ਨੇ ਹਾਰਨੈਸ ਇਲੈਕਟ੍ਰੀਕਲ ਹਾਰਨੈਸ ਬਣਾਉਣ ਵਾਸਤੇ ਉਹਨਾਂ ਨੂੰ ਚੀਪ ਲੇਬਰ ਉਹਨਾਂ ਨੂੰ ਯੂਨੀਅਨ ਦੇ ਵਿੱਚ ਜਾਣ ਦੀ ਕੋਈ ਇਜਾਜ਼ਤ ਨਹੀਂ ਹੈਗੀ ਔਰ ਅਨੂ ਜੀ ਕਮਾਲ ਦੀ ਮੈਂ ਫਿਰ ਮੁੜ ਕੇ ਮੈਂ ਅਮਰੀਕਾ ਦੀ ਐਗਜ਼ਾਮਪਲ ਦਿੰਦਾ ਕਿ ਉਹਨਾਂ ਨੂੰ ਜਿਹੜੇ ਕਿਉਂਕਿ ਉੱਥੇ ਕਹਿੰਦੇ ਵੀ ਤੁਸੀਂ ਇਹ ਡੇਢ ਡੇਢ ਦੋ ਦੋ ਡਾਲਰਾਂ ਤੇ ਉਹਨਾਂ ਕੋਲੋਂ ਕੰਮ ਕਰਾਉਂਦੇ ਆ ਉਹਨਾਂ ਦੇ ਕੋਲੋਂ ਜਿਹੜੇ ਜਿਹੜਾ ਫੋਨ ਵਾ ਉਹਨਾਂ ਨੂੰ ਜਿੱਦਾਂ ਨੋਰਮਲ ਰੇਟ ਤੁਹਾਡਾ ਹੋ ਗਿਆ $10 ਤੇ ਉਹਨਾਂ ਨੂੰ $100 ਦਾ ਉਹ ਫੋਨ ਤੇ ਔਰ ਕੁਛ ਮਿੰਟਾਂ ਦੇ ਵਾਸਤੇ ਉਹਨਾਂ ਕੋਲ ਇੰਨੇ ਜ਼ਿਆਦਾ ਪੈਸੇ ਲੈਂਦੇ ਆ ਔਰ ਜਿਹੜੇ ਜੇਲ੍ਹ ਦੇ ਵਿੱਚੋਂ ਜਿਹੜੇ ਕੰਮ ਕਰਦੇ ਉੱਥੇ 8 ਘੰਟੇ ਜਦੋਂ ਉਹ ਜੇਲ੍ਹ ਛੱਡ ਕੇ ਵਾਪਸ ਆਉਂਦੇ ਆ ਉਹ ਕਰਜ਼ੇ ਦੇ ਹੇਠਾਂ ਹੁੰਦੇ ਆ ਕਮਾਲ ਦਾ ਸਿਸਟਮ ਉਹਨੂੰ ਜੀ ਹੋ ਗਿਆ ਔਰ ਉਹਨਾਂ ਨੂੰ ਫਿਰ ਮੁੜ ਕੇ ਜਿਹੜੀ ਡੈਟ ਕਲੈਕਸ਼ਨ ਜਿਹੜੀ ਏਜੰਸੀ ਹੈ ਮੁੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਔਰ ਹਿੰਦੁਸਤਾਨ ਦੇ ਵਿੱਚ ਜਿਹੜੀ ਸਲੇਵਰੀ ਮਿੰਡਾ ਕਰਕੇ ਕੰਪਨੀ ਹੈਗੀ ਇੱਕ ਹੋਰ ਇਲੈਕਟ੍ਰੀਕਲ ਕੰਪਨੀ ਇਹ ਮਰੂਤੀ ਸੁਜ਼ੂਕੀ ਹੈਗੀ ਆ ਜੇਲ੍ਹਾਂ ਦੇ ਵਿੱਚ ਅਸੀਂ ਤੇ ਸੁਧਾਰ ਦੀ ਗੱਲ ਕਰਦੇ ਪਏ ਹਾਂ ਉੱਥੇ ਤੇ ਇੱਕ ਬਹੁਤ ਵੱਡੀ ਇੱਕ ਰੈਕਟ ਆ ਬਹੁਤ ਵੱਡਾ ਪਰ ਅਸੀਂ ਚਾਹੁੰਦੇ ਹਾਂ ਇੱਦਾਂ ਸਾਡਾ ਇਹ ਸੋਸ਼ਲਿਸਟ ਜਿਹੜਾ ਸਾਡਾ ਵਿਚਾਰ ਆ ਕਿ ਇੱਦਾਂ ਅਸੀਂ ਚਾਹੁੰਦੇ ਹਾਂ ਪਰ ਜੇ ਨਹੀਂ ਹੈਗਾ ਇਹ ਗੱਲ ਵੱਖਰੀ ਹੈ ਪਰ ਇੱਕ ਇੱਕ ਵਿਚਾਰ ਤੇ ਰੱਖਿਆ ਜਾ ਸਕਦਾ ਨਾ
ਮੇਰਾ ਖਿਆਲ ਹੈ ਕਿ ਇੱਕ ਯੂਟੋਪੀਅਨ ਵਰਲਡ ਜਾਂ ਇੱਕ ਪਰਫੈਕਟ ਦੁਨੀਆਂ ਦੀ ਅਗਰ ਅਸੀਂ ਗੱਲ ਕਰੀਏ ਤਾਂ ਉੱਥੇ ਤਾਂ ਸਾਡਾ ਸਮਾਜ ਹੀ ਇਸ ਤਰ੍ਹਾਂ ਦਾ ਹੋਏਗਾ ਕਿ ਜੇਲ੍ਹਾਂ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਪਰ ਅਸੀਂ ਉਸ ਸਿਚੁਏਸ਼ਨ ਤੋਂ ਕੋਹਾਂ ਦੂਰ ਹਾਂ ਬਹੁਤ ਦੂਰ ਹਾਂ ਸੋ ਫਿਲਹਾਲ ਰਿਫੋਰਮ ਜਿਹੜਾ ਉਹ ਜੇਲ੍ਹਾਂ 'ਚ ਰੱਖ ਕੇ ਕੀਤਾ ਜਾਵੇ ਸੋ ਜੇਲ੍ਹਾਂ ਦਾ ਜਿਹੜਾ ਸਿਸਟਮ ਹੈ ਉਹ ਇੱਕ ਸੁਧਾਰ ਵਾਲਾ ਹੋਣਾ ਚਾਹੀਦਾ ਨਾ ਕਿ ਪਨਿਸ਼ਮੈਂਟ ਵਾਲਾ ਹੋਣਾ ਚਾਹੀਦਾ ਕਿਉਂਕਿ ਅਗਰ ਸੋਚਿਆ ਜਾਵੇ ਕਿ ਕਿਸੇ ਨੇ ਕਿਸੇ ਦਾ ਕਤਲ ਕੀਤਾ ਜਾਂ ਬਲਾਤਕਾਰ ਕੀਤਾ ਉਹਨੂੰ ਤੁਸੀਂ ਜਾਨੋਂ ਮਾਰ ਦਿੱਤਾ ਉਹਦੀ ਤਾਂ ਤੁਸੀਂ ਮੇਰਾ ਖਿਆਲ ਹੈ ਸੌਖਾ ਕਰ ਦਿੱਤਾ ਕੰਮ ਉਹਦਾ ਅਗਰ ਅਸੀਂ ਉਹਨੂੰ ਜੀਵਿਤ ਰੱਖ ਕੇ ਸਿਖਾਉਂਦੇ ਹਾਂ ਹਰ ਪਲ ਹਰ ਵਕਤ ਉਸ ਵਿਅਕਤੀ ਨੂੰ ਅਹਿਸਾਸ ਹੁੰਦਾ ਕਿ ਮੈਂ ਕਿੰਨੀ ਵੱਡੀ ਗਲਤੀ ਕਰ ਦਿੱਤੀ ਹੈ ਉਹਦਾ ਬੋਝ ਤੁਸੀਂ ਸੋਚੋ ਕਿ ਉਸ ਵਿਅਕਤੀ ਤੇ ਕਿੰਨਾ ਪਵੇਗਾ ਇਵੈਂਚੁਅਲੀ ਅਲਟੀਮੇਟਲੀ ਜਦੋਂ ਉਹਨੂੰ ਇੱਥੋਂ ਤੱਕ ਐਜੂਕੇਟ ਕਰ ਲਿਆ ਜਾਏਗਾ ਕਿ ਅਹਿਸਾਸ ਹੋਏਗਾ ਉਹਨੂੰ ਕਿ ਗਲਤੀ ਕੀਤੀ ਹੈ ਔਰ ਕਿਸ ਕਿਸਮ ਦੀ ਕੀਤੀ ਹੈ ਮੇਰਾ ਖਿਆਲ ਉਸ ਤੋਂ ਵੱਡੀ ਸ਼ਾਇਦ ਸਜ਼ਾ ਨਾ ਕੋਈ ਹੋਵੇ ਕਿਸੇ ਨੂੰ ਜਾਨੋਂ ਮਾਰ ਦੇਣਾ ਤਾਂ ਮੇਰਾ ਖਿਆਲ ਹੈ ਕਿ ਉਹਨੂੰ ਛੁਟਕਾਰਾ ਦੇਣ ਵਾਲੀ ਗੱਲ ਹੈ
ਬਹੁਤ ਹਜ਼ਾਰਾਂ ਕੇਸਿਸ ਦੇ ਅਨੂ ਜੀ ਜਿਹਦੇ ਵਿੱਚ ਵੱਡੇ ਵੱਡੇ ਕ੍ਰਿਮੀਨਲ ਜੇਲ੍ਹਾਂ ਦੇ ਵਿੱਚੋਂ ਇੱਕ ਚੰਗੇ ਇਨਸਾਨ ਬਣ ਕੇ ਜਿਹੜੇ ਬਾਹਰ ਨਿਕਲੇ ਆ
ਮੈਂ ਅਗਰ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ ਇੰਗਲੈਂਡ ਵਿੱਚ 1980s ਦੀ ਗੱਲ ਹੈ ਮੈਂ ਟੀਨੇਜਰ ਸੀ ਤੋਂ ਮੇਰੇ ਤੋਂ ਵੱਡੇ ਜਿਹੜੇ ਮੇਰੇ ਸਿਸਟਰ ਨੇ ਉਹ ਜਿੱਥੇ ਰਹਿੰਦੇ ਸਨ ਉਹ ਫਲੈਟਸ ਸਨ ਤੋ ਉਹਨਾਂ ਦੇ ਨਾਲ ਵਾਲੇ ਬਗਲ ਵਾਲੇ ਫਲੈਟ ਚ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ ਤੋ ਉਹ ਇੰਗਲਿਸ਼ ਸਨ ਗੋਰੇ ਲੋਕ ਸਨ ਤੋ ਉਹ ਜਿਹੜਾ ਜੈਂਟਲਮੈਨ ਸੀ ਉਦੋਂ ਹੋਏਗਾ ਕੋਈ 70 ਸਾਲ ਦਾ ਹੋਏਗਾ ਤੋ ਬੜਾ ਸਲਿਮ ਟ੍ਰਿਮ ਪੂਰਾ ਫਿੱਟ ਪੂਰੇ ਵੈਲ ਮੈਨਰਡ ਐਟੀਕੇਟ ਸਾਰਾ ਬੜੇ ਇੱਜ਼ਤ ਅਦਬ ਨਾਲ ਗੱਲਬਾਤ ਤੋ ਕਾਫੀ ਸਾਲ ਬਾਅਦ ਮੇਰੀ ਜਿਹੜੀ ਭੈਣ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਤੈਨੂੰ ਪਤਾ ਕਿ ਉਹ ਟਿਮ ਜਿਹੜਾ ਉਹ ਬੜਾ ਸੁਲਝਿਆ ਹੋਇਆ ਬੜਾ ਹੈਗਾ ਵੱਡਾ ਟੇਲਰ ਮਾਸਟਰ ਹੈ ਬਹੁਤ ਆਰਟਿਸਟਿਕ ਹੈ ਪਰਫੈਕਟ ਟੇਲਰ ਮਾਸਟਰ ਹੈ ਮੈਂ ਕਹਿੰਦੀ ਮੈਨੂੰ ਨਹੀਂ ਸੀ ਪਤਾ ਤੇ ਕਹਿੰਦੇ ਤੈਨੂੰ ਮੈਂ ਹੋਰ ਇੱਕ ਮਜ਼ੇ ਵਾਲੀ ਗੱਲ ਦੱਸਾਂ ਕਿ ਉਹਨੇ ਜੇਲ੍ਹ 'ਚ ਰਹਿ ਕੇ ਟੇਲਰਿੰਗ ਸਿੱਖੀ ਹੈ ਤੇ ਮੈਂ ਜ਼ਾਹਿਰ ਪੁੱਛਣਾ ਸੀ ਵੀ ਉਹ ਜੇਲ੍ਹ ਕਿਉਂ ਗਿਆ ਲੱਗਦਾ ਨਹੀਂ ਇਸ ਤਰ੍ਹਾਂ ਦਾ ਮੈਨੂੰ ਕਿ ਉਹਨੇ ਕੁਛ ਗਲਤੀ ਕੀਤੀ ਹੋਏਗੀ ਉਹਨਾਂ ਦੇ ਆਪਣੀ ਬੀਵੀ ਦਾ ਕਤਲ ਕੀਤਾ ਸੀ ਤੋ ਉਸ ਸਿਲਸਿਲੇ ਚ ਉਹ ਜੇਲ੍ਹ ਰਹੇ ਔਰ ਜੇਲ੍ਹ ਚ ਉਹਨਾਂ ਨੇ ਉਹ ਸਾਰਾ ਕੁਛ ਸਿੱਖਿਆ ਔਰ ਬਾਅਦ ਚ ਬਾਹਰ ਆ ਕੇ ਉਹਨਾਂ ਨੇ ਉਹ ਹੀ ਐਸ ਜੋਬ ਕੀਤਾ ਔਰ ਉਹ ਬਿਲਕੁਲ ਖੁੱਲੀ ਕਮਿਊਨਿਟੀ ਚ ਰਹਿੰਦੇ ਸੀਗੇ ਸਾਨੂੰ ਇੰਨੇ ਸਾਲ ਅਸੀਂ ਉਹਨਾਂ ਨਾਲ ਮਿਲਦੇ ਰਹੇ ਕਦੀ ਇੱਦਾਂ ਕੋਈ ਖਤਰਾ ਨਹੀਂ ਮਹਿਸੂਸ ਹੋਇਆ ਕਿ ਇਹ ਵਿਅਕਤੀ ਕੋਈ ਕਿਸੇ ਦਾ ਕੋਈ ਨੁਕਸਾਨ ਕਰ ਸਕਦਾ ਸੋ ਉਹ ਰਿਫੋਰਮ ਵਾਲੀ ਗੱਲ ਸੀ ਇੰਗਲੈਂਡ ਚ ਵੀ ਜੇਲ੍ਹਾਂ ਉਸ ਤਰ੍ਹਾਂ ਦੀਆਂ ਨਹੀਂ ਰਹੀਆਂ ਹੋਈਆਂ ਜਿਹੋ ਜਿਹੀਆਂ ਇੱਥੇ ਨਿਊਜ਼ੀਲੈਂਡ ਚ ਨੇ ਉਸ ਤਰ੍ਹਾਂ ਦੀਆਂ ਹੀ ਨੇ ਤੋ ਮੈਂ ਪੁਰਾਣੇ ਟਾਈਮ ਦੀ ਗੱਲ ਕਰਦੀ ਹਾਂ ਕਿ ਉਦੋਂ ਤੱਕ ਵੀ ਇਹ ਮੇਰੇ ਖਿਆਲ ਥੈਚਰ ਦੇ ਆਉਣ ਤੋਂ ਥੋੜਾ ਚਿਰ ਪਹਿਲਾਂ ਦੀ ਗੱਲ ਹੈ ਹਲੇ ਥੈਚਰ ਨੇ ਸਾਰਾ ਕੁਛ ਖਰਾਬ ਨਹੀਂ ਸੀ ਕੀਤਾ ਇੰਗਲੈਂਡ ਚ ਜਦੋਂ ਦੀ ਇਹ ਗੱਲ ਹੈ ਤੋ ਰਿਫੋਰਮ ਨਾਲ ਲੋਕ ਸੁਧਰਦੇ ਨੇ ਬਾਹਰ ਆ ਕੇ ਆਮ ਵਿਅਕਤੀਆਂ ਵਾਲੀ ਜ਼ਿੰਦਗੀ ਬਤੀਤ ਬਿਲਕੁਲ ਕਰ ਸਕਦੇ ਨੇ ਅਗਰ ਉਹਨਾਂ ਦਾ ਰਿਫੋਰਮ ਜਿਸ ਤਰ੍ਹਾਂ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਇਸ ਹੱਦ ਤੱਕ ਨਹੀਂ ਪਹੁੰਚਦਾ ਕਿ ਉਹ ਸੁਸਾਇਟੀ ਚ ਉਹਨਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਉਹ ਰਹਿੰਦੀ ਉਮਰ ਜੇਲ੍ਹ ਚ ਉਹਨਾਂ ਤੇ ਕੰਮ ਹੁੰਦਾ ਰਹਿਣਾ ਚਾਹੀਦਾ
ਕੰਮ ਹੁੰਦਾ ਔਰ ਅਨੁਜੀ ਇਹ ਵੀ ਇੱਕ ਵੱਡਾ ਮਸਲਾ ਹੈ ਕਿ ਇਹ ਵੀ ਇੱਕ ਫੈਕਟ ਵਾ ਕਿ ਬਹੁਤ ਸਾਰੇ ਜੇਲਾਂ ਤੋਂ ਛੁੱਟਣ ਤੋਂ ਬਾਅਦ ਮੁੜ ਕੇ ਕ੍ਰਾਈਮ ਦੇ ਵਿੱਚ ਜਾਂਦੇ ਆ ਸੋ ਡੈਫੀਨਿਟਲੀ ਜਿਹੜਾ ਸਿਸਟਮ ਉਸ ਤਰੀਕੇ ਨਾਲ ਸੈਟਅਪ ਨਹੀਂ ਹੈਗਾ ਸਰਕਾਰਾਂ ਕੋਲ ਪੈਸੇ ਨੇਗੇ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜੀਆਂ ਜੇਲ੍ਹ ਨੇ ਉਹ ਵੇਚੀਆਂ ਜਾ ਰਹੀਆਂ ਉੱਥੇ ਉਹਨਾਂ ਕੋਲ ਕੰਮ ਕਰਾਇਆ ਉਹਨਾਂ ਕੋਲ ਸਲੇਵਰੀ ਕਰਾਈ ਜਾ ਰਹੀ ਹੈ ਸੋ
ਜਿਹੜੇ ਲੋਕਾਂ ਦਾ ਇਹ ਵੀ ਮੰਨਣਾ ਕਿ ਇਸ ਬਲਾਤਕਾਰੀ ਨੇ ਜਾਂ ਜਿਹੜੇ ਕਤਲ ਨੇ ਉਹਨਾਂ ਨੂੰ ਰਿਫੋਰਮ ਨਹੀਂ ਕੀਤਾ ਜਾ ਸਕਦਾ ਇਸ ਲਈ ਪਬਲਿਕ ਦਾ ਪੈਸਾ ਟੈਕਸਪੇਅਰ ਦਾ ਪੈਸਾ ਕਿਉਂ ਵੇਸਟ ਕਰਨਾ ਉਹਨਾਂ ਨੂੰ ਜੇਲ੍ਹ 'ਚ ਰੱਖਣ ਲਈ ਸੋ ਅਸੀਂ ਵੀ ਟੈਕਸਪੇਅਰ ਹਾਂ ਮੇਰਾ ਇਹ ਮੰਨਣਾ ਕਿ ਚਾਹੇ ਉਹ ਲੋਕ ਗਲਤ ਨੇ ਉਹਨਾਂ ਨੇ ਜੁਰਮ ਕੀਤਾ ਫਿਰ ਵੀ ਮਨੁੱਖ ਨੇ ਪੈਸੇ ਤੋਂ ਉੱਪਰ ਉਹਨਾਂ ਦੀ ਜ਼ਿੰਦਗੀ ਨੂੰ ਮੈਂ ਨਹੀਂ ਮੰਨਦੀ ਸਾਨੂੰ ਉਹਨਾਂ ਨੂੰ ਸਾਡੇ ਸਿਸਟਮ ਨੂੰ ਉਹਨਾਂ ਤੇ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਸੁਧਾਰਨ ਵਾਸਤੇ ਸੋ ਉਹਨਾਂ ਵਾਸਤੇ ਮੈਨੂੰ ਲੱਗਦਾ ਇਹੋ ਹੀ ਵੱਡੀ ਸਜ਼ਾ ਹੈ ਕਿ ਉਹਨਾਂ ਦਾ ਸੁਧਾਰ ਹੋਵੇ
ਬਿਲਕੁਲ ਬਿਲਕੁਲ ਜੀ ਮੈਂ ਤੁਹਾਡੇ ਕੋਲੋਂ ਸਵਾਲ ਪੁੱਛਣਾ ਚਾਹੂੰਗਾ ਇਹ ਕਿ ਕੱਲ ਵਾਲੀ ਜਿਹੜੀ ਤੁਹਾਡਾ ਸਪੀਚ ਸੀਗੀ ਇਸ ਮਸਲੇ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਭੁੱਲ ਭੁਲੇਖੇ ਥੋੜੇ ਜਿਹੇ ਪਏ ਸੀਗੇ ਤੁਸੀਂ ਉਹਨਾਂ ਨੂੰ ਕਲੀਅਰੀਫਾਈ ਕਰਨਾ ਚਾਹੋ ਕਿਉਂਕਿ ਤੁਹਾਡਾ ਤਰਕ ਇਹ ਸੀਗਾ ਕਿ ਜਿਸ ਤਰੀਕੇ ਦੇ ਨਾਲ ਆਪਣੇ ਖਾਸ ਕਰਕੇ ਦੇਸ਼ ਦੀ ਆਜ਼ਾਦੀ ਵਾਸਤੇ ਜਿਹੜੇ ਆਪਣੇ ਪੁਰਖੇ
ਫਾਂਸੀ ਦਿੱਤੀ ਗਈ
ਭਗਤ ਸਿੰਘ ਸ਼ਹੀਦ
ਸਾਰਿਆਂ
ਔਰ ਉਹਨਾਂ ਨੂੰ ਕਾਲੇ ਪਾਣੀ ਭੇਜਿਆ ਗਿਆ ਉਹਨਾਂ ਦੇ ਈਵਨ ਮਤਲਬ ਇੱਥੇ ਤੱਕ ਕਿ ਜਿਹੜਾ ਜਿਹੜਾ ਬਾਬਾ ਬੂਝਾ ਸਿੰਘ ਹੁਣੀ ਆਪਣੀ ਉਮਰ ਕੈਦ ਕੱਟਣ ਤੋਂ ਬਾਅਦ ਵੀ ਉਹ ਮੁੜ ਕੇ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਏ ਉਹਨਾਂ ਦਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਦਾ ਕਤਲ ਕੀਤਾ ਗਿਆ ਸੋ ਔਰ ਉਹ ਸਾਰੇ ਦਾ ਸਾਰਾ ਸਟੇਟ ਨੇ ਕੀਤਾ
ਹਾਂਜੀ ਉਹ ਮੈਂ ਕਲੀਅਰ ਕਰ ਦਿੰਦੀ ਹਾਂ ਮੇਰਾ ਮਤਲਬ ਉਹ ਉਹਨਾਂ ਦੀ ਐਗਜ਼ਾਮਪਲ ਦੇਣ ਤੋਂ ਇਹ ਸੀ ਕਿ ਗੋਰਿਆਂ ਦੇ ਰਾਜ ਬ੍ਰਿਟਿਸ਼ ਸਾਮਰਾਜ ਦੇ ਟਾਈਮ ਤੇ ਫਾਂਸੀ ਦੀ ਸਜ਼ਾ ਆਮ ਗੱਲ ਸੀਗੀ ਜਿਹੜੇ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੇ ਖਿਲਾਫ ਜਾ ਰਹੇ ਨੇ ਵਿਦਰੋਹ ਕਰ ਰਹੇ ਨੇ ਉਹ ਬੇਸ਼ੱਕ ਉਹ ਸਾਡੇ ਹੀਰੋ ਸਨ ਉਹ ਆਜ਼ਾਦ ਕਰਾਉਣਾ ਚਾਹੁੰਦੇ ਸੀਗੇ ਉਹ ਗੁਲਾਮੀ ਤੋਂ ਦੇਸ਼ ਨੂੰ ਪਰ ਉਹ ਫਾਂਸੀ ਦਾ ਇੱਕ ਜਿਹੜਾ ਲਾਅ ਉਦੋਂ ਸੀ ਸਾਡੇ ਹੁਣ ਵੀ ਕਾਫੀ ਸਾਰੇ ਜਿਹੜੇ ਕਾਨੂੰਨ ਨੇ ਉਹ ਗੋਰਿਆਂ ਦੇ ਟਾਈਮ ਤੋਂ ਚੱਲੇ ਆ ਰਹੇ ਨੇ ਖੈਰ ਫਾਂਸੀ ਦਾ ਅਸੀਂ ਮੇਰੇ ਖਿਆਲ 1950s ਸਮਥਿੰਗ ਚ ਆਜ਼ਾਦੀ ਤੋਂ ਜਲਦੀ ਬਾਅਦ ਸੋ ਕਾਲਡ ਆਜ਼ਾਦੀ ਤੋਂ ਜਲਦੀ ਬਾਅਦ ਉਹ ਹਟਾ ਦਿੱਤਾ ਗਿਆ ਸੋ ਹੁਣ ਮੇਰਾ ਪੁਆਇੰਟ ਇਹ ਸੀ ਕਿ ਅਸੀਂ ਬੈਕਵਰਡਸ ਜਾ ਰਹੇ ਹਾਂ ਅਗਰ ਅਸੀਂ ਫਾਂਸੀ ਦੀ ਸਜ਼ਾ ਦੁਬਾਰਾ ਲੈ ਕੇ ਆਉਂਦੇ ਹਾਂ ਅਸੀਂ ਬੈਕਵਰਡਸ ਜਾ ਰਹੇ ਹਾਂ
ਉਹਦੇ ਵਿੱਚ ਇਹਨੂੰ ਜੀ ਇੱਕ ਖਾਸ ਗੱਲ ਜਿਹੜੀ ਹੁਣ ਮੈਂ ਕੀਤੀ ਹੈ ਉਹ ਇਹ ਵੀ ਹੈ ਕਿ ਉਹ ਚ ਨੁਕਤਾ ਸਮਝਣਾ ਇਹ ਕਿ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਜੇ ਮੰਨ ਲਓ ਉਹਨਾਂ ਨੂੰ ਫਾਂਸੀ ਨਾ
ਹੋਵੇ ਮੈਂ ਉਹੀ ਅਗਲੀ ਗੱਲ ਮੈਂ ਉਹ ਕਰਨ ਜਾ ਰਹੀ ਮੈਨੂੰ ਆਪਣੀ ਗੱਲ
ਬਾਬਾ ਬੂਝਾ ਸਿੰਘ ਜਿਵੇਂ ਬਾਹਰ ਆ ਕੇ ਮੁੜ ਕੇ
ਅਗਰ ਉਦੋਂ ਫਾਂਸੀ ਦੀ ਸਜ਼ਾ ਨਾ ਹੁੰਦੀ ਤਾਂ ਜਿਉਂਦੇ ਰਹਿੰਦੇ ਕਾਫੀ ਸਮਾਂ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਉਹਨਾਂ ਦੇ ਸਾਥੀ ਬਾਕੀ ਗਦਰੀ ਬਾਬੇ ਸ਼ਹੀਦ ਊਧਮ ਸਿੰਘ ਸਾਰੇ ਅਗਰ ਜਿਉਂਦੇ ਰਹਿੰਦੇ ਤਾਂ ਉਹ ਪੱਕੀ ਗੱਲ ਹੈ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਅਸੀਂ 100% ਸ਼ੋਰਟੀ ਨਾਲ ਕਹਿ ਸਕਦੇ ਹਾਂ ਕਿ ਉਹ ਕੁਝ ਨਾ ਕੁਝ ਕੰਮ ਕਰਦੇ ਰਹਿੰਦੇ ਸਮਾਜ ਦੀ ਬਿਹਤਰੀ ਵਾਸਤੇ ਕੰਮ ਕਰਦੇ ਪੱਕੀ ਤਰ੍ਹਾਂ ਕੰਮ ਕਰਦੇ ਔਰ ਸਾਡਾ ਸਮਾਜ ਜਿਹੜਾ ਇਹਦਾ ਇੰਨਾ ਨਿਗਾਰ ਅੱਜ ਨਾ ਹੋਇਆ ਹੁੰਦਾ ਸੋ ਇਹ ਜਿਹੜੇ ਨਿਤ ਨਵੇਂ ਦਿਨ ਆਏ ਬਲਾਤਕਾਰ ਹੁੰਦੇ ਨੇ ਇਹ ਨਾ ਹੁੰਦੇ ਅਸੀਂ ਇੱਕ ਬਿਹਤਰ ਸਮਾਜ ਚ ਰਹਿ ਰਹੇ ਹੁੰਦੇ ਸੋ ਮੇਰਾ ਪੁਆਇੰਟ ਇਹ ਸੀ ਕਿ ਸਾਨੂੰ ਫਾਂਸੀ ਕਿਉਂਕਿ ਉਹਨਾਂ ਨੇ ਖੈਰ ਫੈਂਸੀ ਜਿਹੜੀ ਉਹ ਪਾਸ ਕਰਤੀ ਕਾਫੀ ਸਾਰੇ ਪ੍ਰੋਟੈਸਟਰ ਜਿਹੜੇ ਨੇ ਉਹਨਾਂ ਦੀ ਡਿਮਾਂਡ ਇਹ ਸੀ ਕਿ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਸੋ ਮੇਰਾ ਪੁਆਇੰਟ ਇਹ ਸੀ ਕਿ ਸਾਨੂੰ ਡੈਥ ਪੈਨਲਟੀ ਦੀ ਡਿਮਾਂਡ ਬਿਲਕੁਲ ਨਹੀਂ ਕਰਨੀ ਚਾਹੀਦੀ ਹੈ ਆਸਿਫਾ ਜਾਂ ਹੋਰ ਕਿਸੇ ਬਲਾਤਕਾਰ ਦੇ ਕੇਸ 'ਚ ਸਜ਼ਾ ਹੋਣੀ ਚਾਹੀਦੀ ਹੈ ਬਲਾਤਕਾਰੀਆਂ ਨੂੰ ਪਰ ਫਾਂਸੀ ਦੀ ਨਹੀਂ
ਔਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਸਰਾਭਾ ਜੀ ਨੂੰ ਤੁਸੀਂ ਇਹ ਕ੍ਰਿਮੀਨਲ ਨਾਲ ਕੰਪੇਅਰ ਨਹੀਂ ਕਰ ਰਹੇ
ਨਹੀਂ ਹਾਂ ਮੈਂ ਜਿਹੜਾ ਫਾਂਸੀ ਦਾ ਕਨਸੈਪਟ ਹੈ ਮੈਂ ਉਹਦੇ ਵਾਸਤੇ ਹਾਂ ਉਹਦੇ ਵਾਸਤੇ ਗੱਲ ਕਰ ਰਹੀ ਸੀ ਸੋ ਕਈਆਂ ਨੂੰ ਇਹ ਮਿਸ ਅੰਡਰਸਟੈਂਡਿੰਗ ਹੋ ਗਈ ਕਿ ਮੈਂ ਸ਼ਾਇਦ ਉਹਨਾਂ ਦਾ ਜਿਹੜਾ ਇੱਕ ਬਿੰਬ ਹੈ ਉਹਨੂੰ ਦਾਗੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਇਸ ਤਰ੍ਹਾਂ ਦਾ ਕੁਛ ਨਹੀਂ ਸੀ ਮੇਰਾ ਤਾਂ ਪੁਆਇੰਟ ਇਹ ਸੀਗਾ ਕਿ ਅਗਰ ਉਹਨਾਂ ਨੂੰ ਫਾਂਸੀਆਂ ਨਾ ਹੁੰਦੀਆਂ ਅੱਜ ਸਾਡੇ ਸਮਾਜ 'ਚ ਇਹੋ ਜਿਹੇ ਜਿਹੜੇ ਘਿਣਾਉਣੇ ਕਾਰਨਾਮੇ ਹੁੰਦੇ ਨੇ ਉਹ ਨਹੀਂ ਸੀ ਹੋਣੇ ਮੈਨੂੰ ਇਹ ਪੂਰੀ ਆਸ ਹੈ
ਬਿਲਕੁਲ ਜੀ ਮੈਂ ਕਿਉਂਕਿ ਦਿਮਾਗ ਹੁਣ ਸੋਚ ਰਿਹਾ ਅਸੀਂ ਗੱਲ ਕੀਤੀ ਸੀ ਕਿ ਪੰਡਿਤ ਕਿਸ਼ੋਰੀ ਲਾਲ ਹੁਣਾ ਜੀ ਦੀ ਜਿਹਨਾਂ ਨੂੰ ਨਾਲ ਫਾਂਸੀ ਨਹੀਂ ਹੋਈ ਅਨੂ ਜੀ ਜੇ ਪੰਜਾਬ ਦੇ ਵਿੱਚ ਮੈਂ ਇਹ ਗੱਲ ਦਾਅਵੇ ਨਾ ਕਹਿ ਸਕਦਾ ਕਿ ਜੇ ਸੋਸ਼ਲਿਸਟ ਮੂਵਮੈਂਟ ਨੂੰ ਜੇ ਪੰਜਾਬ ਦੀ ਨੂੰ ਲੀਡ ਕੀਤਾ ਆਪਣੇ ਜੀਂਦਿਆਂ ਉਹਨਾਂ ਨੇ ਔਰ ਅਨੂ ਜੀ ਸਾਰੀ ਉਮਰ ਉਹ ਉਹਨਾਂ ਨੇ ਫਾਂਸੀ ਉਹਨਾਂ ਨੂੰ ਨਹੀਂ ਹੋਈ ਉਹਨਾਂ ਨੇ ਬਾਅਦ ਦੇ ਵਿੱਚ ਵੀ ਆਪਣਾ ਜਿਹੜਾ ਕੰਟਰੀਬਿਊਸ਼ਨ ਸੰਘਰਸ਼ਾਂ ਦੇ ਵਿੱਚ ਉਵੇਂ ਦਾ ਉਵੇਂ ਜਾਰੀ ਰੱਖਿਆ
ਬਿਲਕੁਲ ਬਿਲਕੁਲ ਔਰ हाँ जी एक होर मेरे दिमाग च पॉइंट आया सीगा जेड़ा हुण निकल गया इहोई सारी गलबात लैके कि साढ़े जेड़े इतिहासक हीरो होए ने नायक होए ने असी मतलब उन्हां दी जेड़ी सानू इंस्पिरेशन है प्रेरणा है वो लैके असी अगे वधना ना कि पछाण नूं जाणा कि सो हुण अगर फांसी दा जेड़ा कानून इन्होंने पास करना है साडी सारयां दी समाजिक जिम्मेवारी यह होनी चाहीदी है कि इहदे विरोध च असी आवाज उठाइए हां वो जेड़े बलात्कारी ने उन्हां नूं सजावां होण जेड़े उन्हां नूं पोलिटिकल प्रोटेक्शन मिलदी है केंद्र सरकार वालों वो बंद होवे और जेड़ा जेलां दा जेड़ा सिस्टम इन्ना विगड़िया पिया सी मैनूं लगदा कुछ हफ्ते पहलां ही वो जेड़ी रिपोर्ट आई है कि जेड़े साबका चार जज ने सुप्रीम कोर्ट दे उन्होंने जेड़ा खुलासा किया है कि किस तरह की करप्शन चलती है सुप्रीम कोर्ट दे उस सिस्टम दे अंदर
जेलां दी गल करदे इत्थे जदों असीं मुजारा कीता सी इत्थे लोकल ऑकलैंड दी जेल दे विच मैं कहना जी कमाल है मैं इहो जिहा कदे नहीं वेख्या वो एडे एडे वड्डे कैमरे लै के कल्ले कल्ले बंदे नूं फोटो खिंच रहे सी सारयां दी जदों ऑकलैंड माउंटेन
ना उस तों पहलां किसे मुजारे च देखिया ना बाद च देखिया वो जिहड़ी प्रिजनस दे
जिहड़ी प्राइवेट
प्राइवेट प्रिजन और किस तरह उत्थे ट्रीट किया जाता है खास करके जिहड़े साडे ट्रांसजेंडर साडे साथी ने उहनां दा काफी बुरा उत्थे उहनां नाल ट्रीटमेंट हुंदा सो वह भी सीगा उहदे च पॉइंट सो वह वाले प्रोटेस्ट च चप्पे चप्पे ते पुलिस बकायदा यूनिफॉर्म्ड पुलिस वाले कैमरे लैके वीडियोस बना रहे
थे फोटो खिंच रहे
सो जदों इस तरह के कानून पास हुंदे ने वह सर्वेलेंस जिहड़ी है संघर्षशील लोगों की होर ज्यादा हुंदी है सो यह मेरा ख्याल है कि पॉइंट क्लीयर हो गया होएगा
एक दूसरा पॉइंट होर सीगा जी जिहड़ा ते बिल्कुल ही इन्ना कु मिसअंडरस्टैंड किया गया मतलब मेरी हैरानी दी हद सीगी कि तुसी भगत सिंह दी भगत सिंह नूं कोट किया सीगा
हाँ जी
मैं कोट हाँ जी तुसी उन्हां ने कोट ए इस करके किया सीगा कि भगत सिंह दा जिहड़ा समाजवाद वा उहदे विच जेलां दा स्ट्रक्चर किहो जिहा होऊगा
क्योंकि किताब जिदा असी अक्सर रेफरेंस दिने हां मेरे ख्याल साडे काफी लिसनर्स कोल शायद होएगी भी शहीद भगत सिंह अते उना दे साथियां दियां लिखतां
जी
एदा पेज नंबर 159 आर्टिकल पूरा तां शायद असी ना पढ़ पाईए पर बहुत पढ़न योग है मैं भी सारे सिलसिले च खोज करन लई मेरे कोल पिछले 10 साल तो किताब है पर मैं सारी फ्रॉम बिगिनिंग टू एंड नहीं पढ़ती क्योंकि इस तरह की किताब नहीं है कि रेफरेंस डॉक्यूमेंट है जिथों जरूरत पैंदी असीं पढ़ लैने पहली बारी आर्टिकल पढ़िया मैं दो दिन पहला
जी
तो ये कहते ने कि रूस दे जेल खाने भी बहिश्त सो उस वक्त डबल्यू जे ब्राउन नाम दे इंग्लैंड तो ये ट्रेड यूनियनिस्ट ने जेडी उथे असी कह सकते जिदा क्लर्क्स दी ट्रेड यूनियन है ओदे चीफ ने
हाँ जी
हाँ जी जिसरा इथे पीएसए जेडी यूनियन ओदे और उस तो बाद उथों दी लेबर पार्टी च एक दो वरी एक वरी एमपी रहे उस तो बाद फिर सारी उम्र इंडिपेंडेंट एमपी बकायदा जितते रहे क्योंकि इन्हां लेबर वाजंट लेबर तो ए संपादगी आर्टिकल उन्हों का लिखा डबल्यू जे ब्राउन का कि उन्होंने 1928 रूस के एक जेलखाने विजिट किया और उथे कि सिस्टम है जेड़ा कि इंग्लैंड च उस वक्त नहीं है तो एडिटिंग क्योंकि कृति अखबार च छपया उस वक्त ओरी एडिटिंग शहीद भगत सिंह ही करते सन तो ओरी एक लाइन है जेड़ा कोट है कहते ने यह ख्याल रखना चाहिए है कि सोशलिज्म जुर्म नू खत्म करने वास्ते सजा ही काफी नहीं समझी जांदी बल्कि ओ मुजरमां नू अच्छी तालीम दे के उन्हां नू सदा लई जुर्म तो हटाउण दी कोशिश करदे हन
बिल्कुल बिल्कुल सही है भगत सिंह जी तुसी बिल्कुल
सही सजा दे दिनां विच ओ कैदी नू हुनर सिखाउंदे हन बार आउंदे नू ही कम ते ला दिंदे हन ताकि वेला भुखा मरदा मुड़ जुर्म ना करन लग पवे ए जुर्म नू जड़ों मुकाउण दा तरीका है सो ए कोट सीगा जेड़ा मैं भगत सिंह होरां दा कोट कीता कि देखो जेड़ा साडा इन्ना वड्डा एक आईकॉन है बिंब है वो उस वक्त कह रहे ने कि सजा काफी नहीं है उन्हां दा रिफॉर्म सुधार होना चाहिए ताकि वो दोबारा रीओफेंड ना करन
ਮੇਰੇ ਹੋਰਾਂ ਨੂੰ ਐਗਜ਼ਾਮਪਲ ਤੇ ਕਿੰਨੀਆਂ ਤੁਸੀਂ ਦਿਮਾਗ ਦੇ ਵਿੱਚ ਸੋਚ ਲਓ ਆਪਣੇ ਖਾਸ ਕਰਕੇ ਆਪਾਂ ਸਿੱਖ ਇਤਿਹਾਸ ਦੇ ਵਿੱਚ ਜਾਈਏ ਬਾਬਾ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਵੱਡੀ ਐਗਜ਼ਾਮਪਲ ਆ ਜਿਹੜੀ ਉਹਨਾਂ ਦੀ ਚਰਚਿਤ ਹੈ ਕਿ ਕਿਸ ਤਰੀਕੇ ਨਾਲ ਪਹਿਲਾਂ ਇੱਕ ਨੋਮੈਡ ਕਿਸਮ ਦੇ ਕੋਈ ਜ਼ਿੰਦਗੀ 'ਚ ਉਹਨਾਂ ਦਾ ਏਮ ਨਹੀਂ ਸੀਗਾ ਬੈਰਾਗੀ ਕਿਸਮ ਦੇ ਸੀਗੇ ਕਿੱਡਾ ਤਕੜਾ ਉਹਨੂੰ ਜੀ ਮੋੜ ਆ ਕਿੱਡਾ ਵੱਡਾ ਇਨਕਲਾਬ ਉਹਨਾਂ ਨੇ ਲੈ ਕੇ ਆਉਂਦਾ ਜਿਹਦੇ ਔਰ ਉਹਨਾਂ ਸੀਗੀ ਉਹਨਾਂ ਦੇ ਵਿੱਚ ਸ਼ਮਤਾ ਸੀਗੀ ਹਰ ਇੱਕ ਬੰਦੇ ਦੇ ਵਿੱਚ ਸ਼ਮਤਾ ਹੈਗੀ ਹੈ ਜੀ ਕਿਸੇ ਕ੍ਰਾਈਮ ਦੇ ਵਿੱਚੋਂ ਤੁਸੀਂ ਇੱਕ ਹੋਰ ਬਹੁਤ ਸੋਹਣੀ ਬਾਬਾ ਨਾਨਕ ਦੀ ਐਗਜ਼ਾਮਪਲ ਦਿੱਤੀ ਸੀ ਉਹ ਵੀ ਬਹੁਤ
ਉਹਨਾਂ ਨੂੰ ਨਹੀਂ ਪਸੰਦ ਮੈਂ ਇਸ ਲਈ ਦਿੱਤੀ ਕਿਉਂਕਿ ਉਸ ਤੋਂ ਪਹਿਲਾਂ ਬੁਲਾਰੇ ਜਿਹੜੇ ਮੇਰੇ ਤੋਂ ਸਨ ਉਹਨਾਂ ਨੇ ਉਹ ਜਿਹੜੀ ਤੁੱਕ ਹੈ ਕਿ ਸੋ ਕਿਉਂ ਮੰਦਾ ਆਖੀਏ ਕਿ ਉਹ ਦੇਖੋ ਸਾਡਾ ਸਿੱਖ ਧਰਮ ਬਾਬਾ ਨਾਨਕ ਵੀ ਔਰਤ ਦੇ ਹੱਕ ਵਿੱਚ ਗੱਲ ਕਰਦੇ ਨੇ ਤੋ ਉੱਥੋਂ ਹੀ ਮੈਂ ਉਹਨਾਂ ਤੋਂ ਇੰਸਪੀਰੇਸ਼ਨ ਲੈਂਦੇ ਹੋਏ ਕਿ ਤੁਸੀਂ ਇਹ ਗੱਲ ਕਰਕੇ ਗਏ ਹੋ ਇਸ ਤੋਂ ਅਗਲੀ ਗੱਲ ਵੀ ਕਰੀਏ ਕਿ ਬਾਬਾ ਨਾਨਕ ਸੱਜਣ ਠੱਗ ਕੋਲ ਵੀ ਜਾ ਕੇ ਗੱਲ ਕਰਦੇ ਨੇ ਬਾਬਾ ਨਾਨਕ ਕੋਡੇ ਰਖਸ਼ ਕੋਲ ਵੀ ਜਾਂਦੇ ਨੇ ਉਹ ਸੰਵਾਦ ਕਰਦੇ ਨੇ ਕਿਉਂ ਕਰਦੇ ਨੇ ਉਹ ਸੰਵਾਦ ਕਰਨ ਦਾ ਮਕਸਦ ਇਹ ਹੈ ਕਿ ਉਹਨਾਂ ਨੂੰ ਮੋੜ ਲਿਆ ਜਾਵੇ ਰਿਫੋਰਮ ਕਰ ਲਿਆ ਜਾਵੇ
ਬਿਲਕੁਲ ਕੋਈ ਸ਼ੱਕ
ਸੋ ਇਹ ਪੁਆਇੰਟ ਸੀਗੀ ਹਾਂ ਕਾਫੀ ਲੋਕਾਂ ਨੂੰ ਇਹ ਵੀ ਨਹੀਂ ਪਸੰਦ ਆਈ ਪਰ ਉਹ ਕੋਈ ਮੇਡ ਅਪ ਗੱਲ ਨਹੀਂ ਹੈ ਉਹ ਸਾਡੇ ਇਤਿਹਾਸ 'ਚ ਜੋ ਤੱਥ ਪਏ ਨੇ ਤੱਥ ਪੇਸ਼ ਕੀਤੇ ਗਏ ਨੇ ਉਹਨਾਂ ਨੂੰ ਹਾਂ ਆਪਣੀ ਆਪਣੀ ਸਮਝ ਦੇ ਮੁਤਾਬਕ ਇੰਟਰਪ੍ਰੇਟ ਸ਼ਾਇਦ ਅਸੀਂ ਅਲੱਗ ਤਰੀਕੇ ਨਾਲ ਕਰਦੇ ਹੋਈਏ ਪਰ ਜਿੰਨੀ ਵੀ ਗੱਲ ਬੀਤੇ ਕੱਲ ਮੈਂ ਕੀਤੀ ਆ ਤੱਥਾਂ ਦੇ ਆਧਾਰ ਤੇ ਕੀਤੀ ਆ ਜਿਹੜਾ ਇਹ ਅਸੀਂ ਕਹਿੰਦੇ ਹਾਂ ਕਿ ਸਜ਼ਾ ਜਿਹੜੀ ਆ ਉਹਨੂੰ ਹੋਰ ਜ਼ਿਆਦਾ ਸਖ਼ਤ ਕਰਨ ਨਾਲ ਕ੍ਰਾਈਮ ਘਟਦਾ ਨਹੀਂ ਹੈ ਅੰਕੜੇ ਦੱਸਦੇ ਨੇ ਕਿ ਵੱਧਦਾ ਆ ਉਹ ਵੀ ਤੱਥ ਹੈ ਅੰਕੜੇ ਕਹਿ ਰਹੇ ਨੇ ਲੋਕਾਂ ਦੀ ਖੋਜ ਕਹਿ ਰਹੀ ਹੈ ਇੱਕ ਹੋਰ ਜਿਹੜੇ ਨੇ ਉਹਨਾਂ ਦਾ ਨਾਂ ਹੈ ਸਵਾਗਤ ਰਹਾ ਉਹ ਇੱਕ ਰਿਸਰਚ ਸੈਂਟਰ ਹੈ ਬੰਗਲੌਰ ਚ ਬੰਗਲੌਰ ਯੂਨੀਵਰਸਿਟੀ ਦਾ ਉਹ ਇਹੋ ਕ੍ਰਿਮੀਨਲ ਸਾਈਕੋਲੋਜੀ ਵੀ ਉਹਨਾਂ ਦਾ ਫੀਲਡ ਹੈ ਸਵਾਗਤਾ ਦਾ ਸੋ ਉਹਨਾਂ ਦਾ ਇਹ ਹੈ ਕਿ ਉਹ ਜਿੰਨੀ ਉਹਨਾਂ ਦੀ ਰਿਸਰਚ ਹੈ ਉਹ ਇਹ ਕਹਿੰਦੇ ਨੇ ਮੈਂ ਖਿਆਲ ਮੈਂ ਪਹਿਲੇ ਵੀ ਸ਼ਾਇਦ ਜ਼ਿਕਰ ਕਰ ਚੁੱਕੀ ਹਾਂ ਰਿਪੀਟ ਹੋਏਗਾ ਸ਼ਾਇਦ
ਸਪੀਚ ਕੀਤਾ ਸੀ ਪ੍ਰੋਗਰਾਮ
ਹਾਂ ਅੱਜ ਮੈਨੂੰ ਯਾਦ ਨਹੀਂ ਹੁਣ ਕਿ ਜਿਹੜੇ ਕੇਸਿਸ ਉਹਨਾਂ ਨੇ ਰਿਸਰਚ ਕੀਤੇ ਨੇ ਉਹਦੇ ਚੋਂ 94% ਜਿਨ੍ਹਾਂ ਦਾ ਬਲਾਤਕਾਰ ਹੁੰਦਾ ਉਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਹੁੰਦਾ ਜਾਂ ਉਹਨਾਂ ਦੇ ਕੋਈ ਜਾਣ ਪਛਾਣ ਦੇ ਲੋਕ ਨੇ 94% ਬਹੁਤ ਜ਼ਿਆਦਾ ਵੱਡੀ ਪਰਸੈਂਟੇਜ ਹੈ ਸੋ ਉਹ ਕਹਿੰਦੇ ਨੇ ਕਿ ਅਗਰ ਅਸੀਂ ਇਹ ਫਾਂਸੀ ਦੀ ਸਜ਼ਾ ਜਿਹੜੀ ਹੁਣ ਆ ਗਈ ਹੈ ਉਹਦੇ ਨਾਲ ਜਿਹੜੇ ਉਹ ਪਹਿਲਾਂ ਹੀ ਜਿਨ੍ਹਾਂ ਦਾ ਬਲਾਤਕਾਰ ਹੋ ਚੁੱਕਿਆ ਉਹ ਇੰਨੇ ਜ਼ਿਆਦਾ ਡਿਪਰੈਸ਼ਨ 'ਚ ਨੇ ਇੰਨੀ ਜ਼ਿਆਦਾ ਉਹਨਾਂ ਦੀ ਮਾਨਸਿਕ ਸਥਿਤੀ ਅਸੀਂ ਮੈਨੂੰ ਲੱਗਦਾ ਕਿਆਸ ਵੀ ਨਹੀਂ ਕਰ ਸਕਦੇ ਕਿ ਕੀ ਉਹਨਾਂ 'ਤੇ ਗੁਜ਼ਰ ਰਹੀ ਹੋਏਗੀ ਉਹਨਾਂ 'ਤੇ ਹੁਣ ਇੱਕ ਹੋਰ ਪ੍ਰੈਸ਼ਰ ਪਏਗਾ ਕਿ ਅਗਰ ਮੈਂ ਜਿਹਦਾ ਬਲਾਤਕਾਰ ਹੋਇਆ ਉਹ ਸਾਰਾ ਕੁਛ ਕਬੂਲ ਕੇ ਇਹ ਬਿਆਨ ਇਸ ਤਰ੍ਹਾਂ ਦਿੰਦੀ ਹਾਂ ਸਟੇਟਮੈਂਟ ਦਿੰਦੀ ਹਾਂ ਉਹਦੇ ਕਰਕੇ ਜਿਹੜਾ ਵੀ ਮੇਰਾ ਬਾਪ ਹੈ ਜਾਂ ਭਰਾ ਹੈ ਤਾਇਆ ਚਾਚਾ ਮਾਮਾ ਜਾਂ ਜਿਹਨੇ ਵੀ ਕਿਸੇ ਨੇ ਇੱਕ ਕੁਕਰਮ ਕੀਤਾ ਉਹਨੂੰ ਫਾਂਸੀ ਲੱਗੇਗੀ ਤੋ ਉਹਦੇ ਕਰਕੇ ਬਾਕੀ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਤੇ ਕੀ ਅਸਰ ਪੈਣਾ ਸੋ ਤੁਸੀਂ ਸੋਚ ਕੇ ਦੇਖੋ ਕਿ ਜਦੋਂ ਏਦਾਂ ਦਾ ਪ੍ਰੈਸ਼ਰ ਹੋਏਗਾ ਸ਼ਾਇਦ ਲੋਕ ਚੁੱਪ ਹੀ ਕਰ ਜਾਣ ਬਿਲਕੁਲ ਹੀ ਚੁੱਪ ਕਰ ਜਾਣ
ਬਿਲਕੁਲ 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 ਜੀ ਆਪਾਂ ਸਮਾਂ ਪੇਹੇ ਕਰਦੇ ਹਾਂ ਕਿ ਜਿਹੜੇ ਉਹ ਕ੍ਰਿਮੀਨਲ ਨੇ ਜਿਹੜੇ ਉਹਨਾਂ ਨੇ ਘਨੌਣਾ ਕੰਮ ਕੀਤਾ ਉਹਨਾਂ ਨੂੰ ਅਸੀਂ ਕਹਿੰਦੇ ਵੀ ਉਮਰ ਕੈਦ ਦੀ ਸਜ਼ਾ 100% ਮਿਲਣੀ ਚਾਹੀਦੀ ਆ ਪਰ ਉਸ ਉਮਰ ਕੈਦ ਦੇ ਵਿੱਚ ਉਹਨਾਂ ਦਾ ਇੱਕ ਰਿਫੋਰਮ ਪ੍ਰੋਗਰਾਮ ਚਲਾਉਣਾ ਚਾਹੀਦਾ
ਜੇਲ ਚ ਗਲਣ ਸੜਨ ਲਈ ਨਹੀਂ ਛੱਡ ਦੇਣਾ ਚਾਹੀਦਾ
ਜੀ ਹਾਂ
ਗਲਣ ਸੜਨ ਤੇ ਕੰਮ ਹੋਣਾ ਚਾਹੀਦਾ
ਉਹਨਾਂ ਹਾਂ ਜੇ ਉਹ ਜਿਹੜਾ ਸਟਰਕਚਰ ਵਾ ਸਾਰਾ ਕਿਸੇ ਟਾਈਮ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਸੀਗਾ ਜੀ ਹੁਣ ਵੀ ਹੈਗਾ ਕਿਸੇ ਹੱਦ ਤੱਕ ਅਮੈਰੀਕਾ ਨੂੰ ਆਪਾਂ ਛੱਡ ਦਈਏ ਯੂਰਪ ਦੇ ਵਿੱਚ ਇੱਥੇ ਹੈਗਾ ਸਟਰਕਚਰ ਕਾਫੀ ਰਿਫੋਰਮ ਦੇ ਪ੍ਰੋਗਰਾਮ ਜੇਲ੍ਹਾਂ ਦੇ ਵਿੱਚ ਚਲਾਏ ਜਾਂਦੇ ਆ ਕਿ ਮੁੜ ਕੇ ਜਦੋਂ ਬਾਹਰ ਆਉਣ ਉਹ ਕ੍ਰਾਈਮ ਨਾ ਕਮਿਟ ਕਰਨ ਸੋ ਪਰ ਉਹਦੇ ਜੇ ਉਹ ਸਾਰੀ ਅਸੈਸਮੈਂਟ ਉਹਨਾਂ ਦੀ ਇੱਕ ਚੰਗੇ ਇਨਸਾਨ ਬਣ ਜਾਂਦੇ ਆ ਤੇ ਫਿਰ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਮੁੜ ਕੇ ਉਹਨਾਂ ਨੂੰ ਇੰਟਰੋਡਿਊਸ ਕਰ ਲੈਣਾ ਚਾਹੀਦਾ ਤੇ ਪੱਕੀ ਗੱਲ ਹੈ ਉਹ ਗੱਲ 100% ਪੱਕੀ ਹੈ ਕਿ ਜਦੋਂ ਉਹ ਮੁੜ ਕੇ ਉਹ ਚੰਗੇ ਇਨਸਾਨ ਬਣਨਗੇ ਉਹਨਾਂ ਦੀ ਸਜ਼ਾ ਜਿਹੜੀ ਹੋਊਗੀ ਉਹ ਇਹ ਹੋਊਗੀ ਕਿ ਬਾਰ ਬਾਰ ਹਰ ਸੈਕਿੰਡ ਉਹ ਸੋਚਣਗੇ ਵੀ ਅਸੀਂ ਕੀ ਗਲਤ ਕੀਤਾ
ਇਸ ਤੋਂ ਵੱਡੀ ਸਜ਼ਾ
ਔਰ ਸੋਸਾਇਟੀ ਦੇ ਵਿੱਚ ਆ ਕੇ ਉਹ ਲੋਕਾਂ ਦੇ ਵਿੱਚ ਇਸ ਤਰੀਕੇ ਨਾਲ ਵਿਚਰਨਗੇ ਕਿ ਮੈਂ ਗਲਤ ਕੀਤਾ ਵੀ ਤੁਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਇਹਦੇ ਆਹ ਨੁਕਸਾਨ ਆ ਸਾਰੀ ਉਮਰ ਜੇ ਤੁਸੀਂ ਬੰਦੇ ਨੂੰ ਮਾਰ ਹੀ ਦਿੱਤਾ ਉਹ ਲੋਕਾਂ ਤੱਕ ਅਵੇਅਰਨੈਸ ਕਿਵੇਂ ਜਾਊਗੀ ਸੋ ਇੱਕ ਚੰਗਾ ਇਨਸਾਨ ਬਣ ਕੇ ਉਹ ਬਾਹਰ ਆਵੇ ਔਰ ਉਹਦੇ ਬਾਹਰ ਆਉਣ ਦੇ ਨਾਲ ਉਹ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰੇ ਕਿ ਇਹ ਕੰਮ ਨਾ ਕਰੋ ਇਹ ਸੋਸਾਇਟੀ ਦੇ ਵਾਸਤੇ ਜਾਂ ਆਪਣੀ ਮਨੁੱਖਤਾ ਦੇ ਵਾਸਤੇ ਇਹ ਕੰਮ ਠੀਕ ਨਹੀਂ
ਔਰ ਅੱਜ ਕੱਲ ਤੇ ਅਗਰ ਕੋਈ ਇਸ ਤਰ੍ਹਾਂ ਬਾਹਰ ਆਉਂਦਾ ਇੰਨੀ ਟੈਕਨੋਲੋਜੀ ਐਡਵਾਂਸਡ ਹੈ ਉਹਦੇ ਤੇ ਨਿਗਰਾਨੀ ਰੱਖਣਾ ਵੀ ਬੜਾ ਆਸਾਨ ਕੰਮ ਹੈ ਇਹ ਆਲਰੇਡੀ ਸਾਡੇ ਸਾਰਿਆਂ ਦੀ ਜਸੂਸੀ ਕਰਦੇ ਨੇ ਕਈ ਤਰੀਕਿਆਂ ਨਾਲ ਸੋ ਉਹ ਬਕਾਇਦਾ ਫੁੱਲੀ ਮੋਨੀਟਰ ਕੀਤਾ ਜਾ ਸਕਦਾ ਉਹਨਾਂ ਨੂੰ ਸੋਸਾਇਟੀ ਵਿੱਚ ਵੀ
ਬਿਲਕੁਲ
ਅੰਟਲ ਸੱਚ ਟਾਈਮ ਕਿ ਉਹਨਾਂ ਨੂੰ ਲੱਗੇ ਕਿ ਸੈਟਿਸਫੈਕਟਰੀ ਹੈ ਇਹ ਵਿਅਕਤੀ ਕਿਸੇ ਲਈ ਕੋਈ ਖਤਰਾ ਨਹੀਂ ਬਣ ਸਕਦਾ ਐਨੀ ਮੋਰ ਸੋ ਕੰਮ ਹੋਣਾ ਚਾਹੀਦਾ ਔਰ ਦੂਸਰਾ ਜਿਹੜੀ ਇੱਕ ਪਹਿਲੇ ਵੀ ਅਸੀਂ ਗੱਲ ਕੀਤੀ ਕਿ ਫਾਸਟ ਟਰੈਕ ਕੋਰਟਸ ਜਿਹੜੇ ਜਿਸ ਤਰ੍ਹਾਂ ਨਿਰਭਯਾ ਦੇ ਕੇਸ ਵਿੱਚ ਉਹ ਕੋਈ ਬਹੁਤ ਜ਼ਿਆਦਾ ਰਾਹਤ ਨਹੀਂ ਮਿਲੀ ਲੋਕਾਂ ਨੂੰ ਉਹਦੇ
ਤੇ
ਸੋ ਉਹ ਵੀ ਸੁਣਵਾਈ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਉਹ ਜਲਦ ਤੋਂ ਜਲਦ FIR ਦਰਜ ਹੋਵੇ ਉਸ ਤੋਂ ਬਾਅਦ ਜਿਹੜੀ ਉਹ ਸਾਰਾ ਹੀਅਰਿੰਗ ਦਾ ਪ੍ਰੋਸੈਸ ਹੈ ਉਹ ਜਲਦੀ ਹੋਣਾ ਚਾਹੀਦਾ ਬੇਸ਼ੱਕ ਉਹਨਾਂ ਨੇ ਅਨਾਊਂਸ ਕਰ ਦਿੱਤਾ ਕਿ 2 ਮਹੀਨਿਆਂ ਦੇ ਵਿੱਚ ਆਹ ਹੋ ਜਾਏਗਾ ਸਾਲ ਦੇ ਵਿੱਚ ਜਿਹੜੀ ਹੈ ਉਹ ਡੈਥ ਪੈਨਲਟੀ ਹੈ ਉਹ ਸਾਰਾ ਕੁਛ ਉਹ ਐਕਸੀਕਿਊਟ ਹੋ ਜਾਏਗਾ ਮੈਨੂੰ ਬੜੀ ਅਚੰਭੇ ਜਿਹੀ ਵਾਲੀ ਗੱਲ ਲੱਗਦੀ ਹੈ ਕਿ ਜਿਹੜਾ ਦੇਸ਼ ਇੰਨੀ ਸਲੋ ਮੱਧਮ ਚਾਲੇ ਚੱਲਿਆ ਹੋਇਆ ਉੱਥੇ ਇਕਦਮ ਰਾਤੋ ਰਾਤ ਇਹ ਰਿਫੋਰਮ ਕਿਸ ਤਰ੍ਹਾਂ ਹੋਣਾ ਹੈ ਬੜਾ ਅਜੀਬ ਜਿਹਾ ਲੱਗਦਾ ਕਿ ਕਿਸ ਤਰ੍ਹਾਂ ਸਾਰਾ ਕੁਛ ਐਕਸੀਕਿਊਟ ਹੋਏਗਾ ਕੀ ਇਹਨਾਂ ਨੇ ਕਰ ਲਿਆ ਕਿ ਜਿਹੜਾ ਇਸ ਜੇ ਹੁਣ ਇਕਦਮ ਇਸ ਤਰ੍ਹਾਂ ਹੋ ਸਕਦਾ ਤੋ ਫਿਰ ਤਾਂ ਸਾਰੇ ਬਾਕੀ ਵੀ ਜਿਹੜੇ ਇਨਸਾਫ਼ ਲਈ ਉਡੀਕ ਰਹੇ ਨੇ ਚਾਹੇ ਛੋਟੇ ਕੇਸ ਨੇ ਵੱਡੇ ਕੇਸ ਨੇ ਸਾਰਿਆਂ ਲਈ ਫਿਰ ਤਾਂ ਪੋਸੀਬਲ ਹੋ ਸਕਦਾ ਇਹੋ ਜਿਹਾ ਰਿਫੋਰਮ ਤਾਂ
ਬਿਲਕੁਲ ਬਿਲਕੁਲ ਸਾਰੇ ਦਾ ਸਾਰਾ ਜਿਹੜੀਆਂ ਇਹੋ ਜਿਹੀਆਂ ਕ੍ਰਾਈਮ ਨੇ ਕੋਈ ਅਡਿਕਸ਼ਨ ਆ ਡਰੱਗ ਦੀ ਅਡਿਕਸ਼ਨ ਆ ਜੋ ਵੀ ਹੈਗਾ ਇਹ ਸਾਰੇ ਦੇ ਸਾਰੇ ਇੱਕ ਸਿਸਟਮ ਦੇ ਸਿੰਪਟਮ ਨੇ ਜਦੋਂ ਤੱਕ ਅਸੀਂ ਵਾਰ ਵਾਰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਉਂਦੇ ਹਾਂ ਕਿ ਜਦੋਂ ਤੱਕ ਜੜੋਂ ਪੁੱਟ ਕੇ ਸਿਸਟਮ ਨਹੀਂ ਖਾਸ ਕਰਕੇ ਹਿੰਦੁਸਤਾਨ ਦਾ ਜਿਹੜਾ ਪੁਰਾਣਾ ਜਿਹੜਾ ਉਹ ਮਨੂ ਸਮ੍ਰਿਤੀਆਂ ਤੇ ਬੇਸ ਸਿਸਟਮ ਹੈ
ਉਹਨੂੰ
ਕਦੇ ਵੀ ਇਹ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੇ ਉਹਨੂੰ ਕਦੇ ਵੀ ਉਹ ਜਿਹੜਾ ਰਾਕਸ਼ਸ ਵਾ ਉਹ ਜਿਹੜੀਆਂ ਵਿਰਤੀਆਂ ਨੇ ਇਹ ਮੁੜ ਕੇ ਜਗਾ ਸਕਦੀਆਂ ਤੇ ਮੁੜ ਕੇ ਉਹ ਜਿਹੜੇ ਘਨੌਣੇ ਜਿਹੜੇ ਕਾਰਵਾਈਆਂ ਨੇ ਮੁੜ ਕੇ ਕਰਵਾ ਸਕਦੀਆਂ ਔਰ ਉਹਨੂੰ ਜੀ ਵੈਸੇ ਵੀ ਜਿਹੜਾ ਗੱਲ ਜਿਹੜੀ ਪੱਕੀ ਹੈ ਜਿਹੜਾ ਇਹਨਾਂ ਦਾ ਹਿਡਨ ਬੇਸਿਕਲੀ ਜਿਹੜਾ ਏਜੰਡਾ ਆ ਇਸ ਸਰਕਾਰ ਦਾ ਉਹ ਮਨਮੋਹਨ ਸਿੰਘ ਹੋਣਾ ਨੇ ਸ਼ੁਰੂ ਕਰਕੇ ਉਹ ਇਹ ਬੜੇ ਡੰਡੇ ਦੇ ਨਾਲ ਜਿਹੜਾ ਇਹ ਨਵ ਉਦਾਰਵਾਦ ਜਿਹੜਾ ਮਸਲਾ ਹੈ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਉਹ ਸਾਰੇ ਨੂੰ ਇਹ ਗਾਹਾਂ ਲਿਜਾਣਾ ਚਾਹੁੰਦੇ ਆ ਅਮੀਰ ਹੋਰ ਗਰੀਬ ਹੋਰ ਔਰ ਜਿਹੜਾ ਵਰਤਿਆ ਜਿਹੜਾ ਜਾ ਰਿਹਾ ਹੈ ਉਹ ਇੱਕ ਇਹ ਮਨੁ ਸਮ੍ਰਿਤੀ ਤੇ ਬੇਸ ਜਿਹੜਾ ਧਰਮ ਜਿਹੜੀਆਂ ਸਿੱਖਿਆਵਾਂ ਨੇ ਉਹਨੂੰ ਵਰਤਿਆ ਜਾ ਰਿਹਾ ਲੋਕਾਂ ਤੇ ਡਾਂਗ ਫਿਰਨ ਤੇ ਲੋਕਾਂ ਦੇ ਵਿੱਚ ਡਰ ਪੈਦਾ ਕਰਨ ਵਾਸਤੇ ਸੋ ਇਹਨੂੰ ਸਿਸਟਮ ਨੂੰ ਜਿਹੜਾ ਧੁਰੋਂ ਉਖਾੜਨ ਦੀ ਲੋੜ ਹੈ ਮੈਂ ਉਹਨੂੰ ਜੀ ਵੈਸੇ ਚਲਾਉਣਾ ਚਾਹੁੰਦਾ ਸੀ ਮੇਰੇ ਕੋਲ ਆਪਣੇ ਕੁਛ ਟਾਈਮ ਇਹ ਆਪਣੇ ਹੈਗੇ ਨੇ ਜੀ ਸਾਥੀ ਹਰਨੇਕ ਸਿੰਘ ਜਿਹਨਾਂ ਨੇ ਆਪਾਂ ਮੁਲਾਕਾਤ ਕੀਤੀ ਸੀਗੀ
ਪਿਛਲੇ
ਹਫ਼ਤੇ
ਹਰਨੇਕ
ਸਿੰਘ ਮਹਿਮਾ
ਕੁੱਲ 5 ਮਿੰਟ ਬਾਕੀ ਨੇ ਜੀ
ਹਾਂ ਅਸੀਂ ਚਲਾ ਸਕਦੇ ਉੱਥੇ ਉਹਨੂੰ ਜੀ ਬਹੁਤ ਹਰਨੇਕ ਸਿੰਘ ਮਹਿਮਾ ਜੀ ਬਹੁਤ ਹੀ ਵਧੀਆ ਗੱਲਬਾਤ ਕਰਦੇ ਨੇ ਕਿਉਂਕਿ ਜਿਹੜੇ ਕੁਰਕੀਆਂ ਕਰਨ ਜਿਹੜੀਆਂ ਬੈਂਕਾਂ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਜ਼ਮੀਨਾਂ ਦੀਆਂ ਜਾਂ ਜਿਹੜਾ ਕਰਜ਼ਾ ਲਿਆ ਹੁੰਦਾ ਆ ਉਹਨੂੰ ਉਹ ਵਾਪਸ ਲੈਣ ਆਉਂਦੇ ਆ ਤੇ ਬੇਸਿਕਲੀ ਉਹਨਾਂ ਨੇ ਨਾ ਬੈਂਕ ਜਿਹੜਾ ਉਹ ਜਿਹੜਾ ਉਹਨਾਂ ਦਾ ਕੰਮ ਆਇਆ ਆ ਉਹਨੂੰ ਘੇਰਿਆ ਹੋਇਆ ਆ ਤੇ ਆਪਣੀ ਨਾਲ ਗੱਲਬਾਤ ਕਰ ਰਹੇ ਆ ਉਹ ਬਹੁਤ ਹੀ ਵਧੀਆ ਜਿਹੜੀ ਇਹਨਾਂ ਦੀ ਗੱਲਬਾਤ ਹੈਗੀ ਆ ਵੀ ਕੀ ਅਸੀਂ ਬੈਂਕਾਂ ਦਾ ਕਰਜ਼ਾ ਕਿਉਂ ਨਹੀਂ ਤੁਹਾਨੂੰ ਵਾਪਸ ਕਰ ਸਕਦੇ ਸਾਡੇ ਵਾਸਤੇ ਤੁਸੀਂ ਕੀ ਛੱਡਿਆ ਕਿ ਅਸੀਂ ਤੁਹਾਨੂੰ ਵਾਪਸ ਕਰੀਏ ਤੇ ਖੁਦ ਮੇਰੇ ਖਿਆਲ ਆਪਾਂ ਥੋੜੀ ਜਿਹੀ ਲਾਸਟ ਦੇ ਵਿੱਚ ਚਲਾ ਦਈਏ ਮੇਰੇ ਖਿਆਲ ਜਿਹੜੇ ਵੀ ਫੁੱਲ ਭੁਲੇਖੇ
ਹਾਂ ਬਸ਼ੱਕ ਜਿਹੜੇ ਅਸੀਂ ਹੁਣ ਤੱਕ 1.5 ਘੰਟੇ ਤੋਂ ਗੱਲ ਕੀਤੀ ਉਹਦੇ ਨਾਲ ਡਾਇਰੈਕਟਲੀ ਕਨੈਕਟਡ ਨਹੀਂ ਹੈ ਪਰ ਹਾਂਜੀ ਠੀਕ ਹੈ ਜੀ ਤੋ ਮੇਰੇ ਖਿਆਲ ਆਪਾਂ ਪਲੇ ਕਰਕੇ ਇਜਾਜ਼ਤ ਪਹਿਲੇ ਲੈ ਲਈਏ ਸ਼ਾਇਦ
ਹਾਂਜੀ ਹਾਂ
ਸਮਾਂ ਬਚ ਨਹੀਂ ਰਹੇਗਾ
ਹਾਂਜੀ
ਤੋ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਸਰੋਤਿਆਂ ਨੂੰ ਤੋ ਹੁਣ ਅਸੀਂ ਹਰਨੇਕ ਸਿੰਘ ਮਹਿਮਾ ਹੋਰਾਂ ਦੀ ਇੱਕ ਆਡੀਓ
ਇਹ ਹੈਗੇ ਨੇ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਦਿਖਾਉਂਦਾ ਤੋਂ
ਜੀ
ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਅਸੀਂ ਇਹਨਾਂ ਨਾਲ ਕੋਈ ਸਾਨੂੰ ਰੰਜ ਨਹੀਂ ਕੋਈ ਗੁੱਸਾ ਨਹੀਂ ਹੈਗਾ ਰੰਜ ਗੁੱਸਾ ਕਿਉਂ ਨਹੀਂ ਅਸੀਂ ਤਾਂ ਇਹ ਸਮਝਦੇ ਹਾਂ ਜਦੋਂ ਜਿਹੜਾ ਬੰਦਾ ਜਿਹੜੀ ਜਗ੍ਹਾ ਤੇ ਖੜਾ ਉਹਨੇ ਕਰਮ ਆਪਦੇ ਜੁੰਮੇ ਲਿਆ ਕਰਨਾ ਉਹਨੂੰ ਚਾਹ ਵੀ ਪਿਆਈ ਹੈ ਹੁਣ ਰੋਟੀ ਵੀ ਖਵਾਵਾਂਗੇ ਕੋਈ ਅਸੀਂ ਕਿਸੇ ਤਰ੍ਹਾਂ ਦੀ ਇਹਨਾਂ ਨਾਲ ਬਦਤਮੀਜ਼ੀ ਨਹੀਂ ਕਰਾਂਗੇ ਜਾਤੀ ਇਹਨਾਂ ਤੇ ਹਮਲਾ ਨਹੀਂ ਕਰਾਂਗੇ ਨਾ ਸਰੀਰਕ ਤੇ ਨਾ ਕੋਈ ਕਿਸੇ ਤਰ੍ਹਾਂ ਦਾ ਹੋਰ ਗੱਲ ਇਹ ਵੀ ਇਹ ਮੈਨੂੰ ਆਈ ਖਲਾ ਨੋਟਿਸ 2,25,000 ਦਾ ਮੇਰਾ ਗੁਨਾਹ ਕੀ ਏ ਵੀ ਮੈਂ ਇਹਨਾਂ ਤੋਂ 90,000 ਲੈ ਲਿਆ ਰੁਪਈਆ ਲੈ ਕਾਹਦੇ ਲਈ ਲਿਆ ਵੀ ਗਾਵਾਂ ਰੱਖੀਆਂ ਨੇ 5-7 ਤੇ ਉੱਤੇ ਉਹਨਾਂ ਦੇ ਬਰਾਂਡਾ ਪਾਉਣਾ ਹੈ ਤੇ ਦੁੱਧ ਵੇਚ ਕੇ ਭਾਈ ਤੁਹਾਨੂੰ ਮੋੜ ਦਿਆਂਗੇ। ਹੁਣ ਬਿਮਾਰੀ ਕੀ ਹੈ ਵੀ ਗਾਂ ਜਿਹੜੀ ਅੱਜ ਤੋਂ ਉਹੀ ਗੱਲ ਆਪਾਂ ਇੱਕ ਦਿਨ ਪਹਿਲਾਂ ਵੀ ਉਹ ਇਲਾਹਾਬਾਦ ਬੈਂਕ ਚ ਕੀਤੀ ਸੀ ਵੀ ਮੇਰੇ ਕੋਲ ਹੁਣ ਗਾਂ ਦੋ ਖਲੀਆਂ ਨੇ ਵੇਚਣ ਵਾਲੀਆਂ, ਉਹ ਵਿਕਦੀਆਂ ਵੀ 24,000 ਦੀਆਂ। ਜੇ ਆ ਮੋਦੀ ਸਰਕਾਰ ਨੇ ਸਿਆਪਾ ਨਾ ਇਹਨਾਂ ਨੇ ਪਾਇਆ ਹੁੰਦਾ ਤੇ ਅੱਜ ਉਹੀ ਦੋਵੇਂ ਗਾਵਾਂ ਵਿਕਣੀਆਂ 2.5 ਲੱਖ ਦੀਆਂ ਤੇ ਮੈਂ ਇਹਨਾਂ ਨੂੰ 1,00,000 ਦੇ ਕੇ ਮਗਰੋਂ ਲਾ ਦਿੰਦਾ। ਦੁੱਧ ਮੈਂ ਸਾਰਾ ਪਿੰਡ ਜਾਣਦਾ ਵੀ ਮੈਂ 32-33 ਕਿਲੋ ਦੁੱਧ ਇੱਕ ਡੰਗ ਦਾ ਡੇਅਰੀ ਚ ਪਾਉਂਦਾ ਰਿਹਾ 32-33 ਕਿਲੋ। ਛੱਡਿਆ ਕਿਉਂ ਹੈ ਵੀ ਉਹ ਦਾਣਾ ਵੀ ਨੀ ਪੂਰਾ ਕਰਦਾ। ਇਹਨਾਂ ਮੈਨੂੰ ਦਿੱਤਾ ਲੋਨ ਗਾਵਾਂ ਦੇ ਉੱਤੇ ਸ਼ੈੱਡ ਪਾਉਣ ਲਈ, ਮੈਂ ਗਾਵਾਂ ਰੱਖੀਆਂ ਉੱਥੇ ਸ਼ੈੱਡ ਪਾ ਲਿਆ। ਨੀਤੀ ਇਹਨਾਂ ਦੀ ਫੇਲ ਹੋ ਗਈ, ਇਹਨਾਂ ਦੀ ਮਤਲਬ ਸਰਕਾਰ ਦੀ। ਸਾਨੂੰ ਦੁੱਧ ਦਾ ਰੇਟ ਨਹੀਂ ਦਿੱਤਾ, ਗਾਵਾਂ ਸਾਡੀਆਂ ਵਿਕਣ ਨਹੀਂ ਦਿੰਦੇ ਬਾਹਰ, ਤੇ ਦੱਸੋ ਅਸੀਂ ਇਹਨਾਂ ਨੂੰ ਦਈਏ ਕਿੱਥੋਂ ਪੈਸੇ। ਦੂਜੀ ਗੱਲ ਜੇ ਅਸੀਂ ਇਹਨਾਂ ਦੀ ਕਦਰ ਕਰਨੇ ਆ ਵੀ ਇਹਨਾਂ ਨੇ ਆਪਦੀ ਡਿਊਟੀ ਨਿਭਾਈ ਹੈ ਤੇ ਅਸੀਂ ਵੀ ਆਪਦੀ ਡਿਊਟੀ ਨਿਭਾਵਾਂਗੇ। ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ। ਮੇਰੀ ਜਥੇਬੰਦੀ ਨੇ ਮੇਰੀ ਡਿਊਟੀ ਲਾਈ ਹੈ ਕਿ ਜਦੋਂ ਵੀ ਕੋਈ ਵੀ ਬੈਂਕ ਵਾਲਾ ਤੁਹਾਡੇ ਪਿੰਡ ਚ ਅਗਰਾਈ ਕਰਨ ਆਉਂਦਾ ਉਹਦਾ ਘਰਾਓ ਕਰੋ। ਅਸਲ ਚ ਸਾਡਾ ਤਾਂ ਇਹ ਬੰਨੋ, ਬੰਨੋ ਦਾ ਮਤਲਬ ਇਹ ਹੁੰਦਾ ਵੀ ਕਿਸੇ ਖੰਭੇ ਨਾਲ ਬੰਨੋ ਤੇ ਜਾਂ ਹੱਥ ਨੂੰ ਰੱਸਾ ਪਾ ਕੇ ਬੰਨ ਦਿਓ ਜਾਂ ਕੁਛ ਵੀ, ਪਰ ਅਸਲ ਚਲੋ ਇਹਨੂੰ ਤੁਸੀਂ ਬੰਨਿਆ ਹੀ ਸਮਝੋ। ਕਿਸੇ ਵੀ ਗੱਲ ਦਾ ਲਕੋ ਰੱਖੇ ਤੋਂ ਬਗੈਰ ਜਿਹੜੇ ਵੀ ਇਹਨਾਂ ਦੇ ਬੈਂਕ ਦੇ ਮੈਨੇਜਰ ਹੈਗੇ ਨੇ, ਕੋਈ ਵੀ ਹੈਗਾ ਇਹਨਾਂ ਦੀ ਹਾਇਰ ਅਥਾਰਟੀ ਹੈ ਜਿਹੜੀ, ਅਸੀਂ ਐਲਾਨ ਕਰਨੇ ਪਿਆ ਮਹਿਮੇ ਪਿੰਡ ਚੋਂ ਕਿ ਅਸੀਂ ਇਹਨਾਂ ਦਾ ਘਰਾਓ ਕੀਤਾ। ਇਹ ਬੈਠੇ ਨੇ ਸਾਡੇ ਕੋਲ, ਕਿਸੇ ਤਰ੍ਹਾਂ ਦੀ ਊਚ ਨੀਚ ਅਸੀਂ ਕਰਦੇ ਨਹੀਂ ਗੇ, ਪਰ ਜਿੰਨਾ ਚਿਰ ਇਹਨਾਂ ਦਾ ਕੋਈ ਵੱਡਾ ਅਫਸਰ ਆ ਕੇ ਇਹਨਾਂ ਨੂੰ ਇੱਥੋਂ ਲੈ ਕੇ ਨਹੀਂ ਜਾਂਦਾ, ਅਸੀਂ ਇਹਨਾਂ ਨੂੰ ਨਹੀਂ ਛੱਡਣਾ। ਸੀਜ਼ਨ ਦਾ ਟਾਈਮ ਹੈ, ਜੇ ਸੀਜ਼ਨ ਦਾ ਨਾ ਹੁੰਦਾ ਤੇ ਆ ਜਿਹੜੀ ਜਨਤਾ ਖੜੀ ਇਹਦੋਂ 8 ਗੁਣਾ ਵੱਧ ਜਾਣੀ ਸੀ। ਸਾਰੇ ਕੰਮ ਲੱਗਿਆ, ਮੇਰੀ ਆਪਦੀ ਹੁਣ ਤੂੜੀ ਲਿੰਬੀਂਦੀ ਪਈ, ਉਹ ਸਾਰਾ ਕੁਝ ਛੱਡਾਂਗੇ। ਤੂੜੀ ਸਵੇਰੇ ਲਿੰਬੀ ਜਾਏਗੀ ਜਾਂ ਪਰਸੋਂ ਲਿੰਬੀ ਜਾਏਗੀ। ਇਹ ਆ ਵੀ ਜਿੰਨਾ ਚਿਰ ਇਹਨਾਂ ਦਾ ਕੋਈ ਅਫਸਰ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਇਹਨਾਂ ਦਾ ਕਰਾਂਗੇ ਘਰਾਓ। ਕਰਨਾ ਕਿਉਂ ਹੈ? ਇੱਕ ਤਾਂ ਗੱਲ ਹੋ ਗਈ, ਉਹ ਸਾਨੂੰ ਦੁੱਧ ਦਾ ਰੇਟ ਨਹੀਂ ਮਿਲਦਾ, ਪਸ਼ੂ ਸਾਡੇ ਨਹੀਂ ਵਿਕਦੇ ਪਏ। ਦੂਜੀ ਗੱਲ ਹੈ ਵੀ ਜਿਹੜਾ ਅੱਜ ਰਾਜਾ ਬਣ ਕੇ ਬੈਠਾ ਹੋਇਆ ਹੈ ਕੈਪਟਨ ਅਮਰਿੰਦਰ ਸਿੰਘ, ਇਹਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਮੈਂ ਲੋਕਾਂ ਦੇ ਕਰਜ਼ਿਆਂ 'ਤੇ ਲਕੀਰ ਮਾਰਾਂਗਾ। ਤੀਜੀ ਗੱਲ ਇਹ ਆ, ਅਸੀਂ ਕਹਿੰਦੇ ਹਾਂ ਵੀ ਜਿਹੜਾ 1,00,000 ਰੁਪਈਏ ਦਾ ਲੋਨ ਮੈਂ ਲਿਆ ਸੀ ਉਹਦਾ ਇਹਨਾਂ 2,25,000 ਰੁਪਈਆ ਬਣਾ ਦਿੱਤਾ। ਇਹਨਾਂ ਨੇ ਮੇਰਾ ਇੱਕ ਚੈੱਕ ਵੀ ਕੋਰਟ 'ਚ ਲਾਇਆ ਹੋਇਆ ਹੈ ਕਿ ਸਾਨੂੰ ਹਰਨੇਕ 2,25,000 ਦਾ ਚੈੱਕ ਦੇ ਗਿਆ ਤੇ ਪੈਸੇ ਨਹੀਂ ਦਿੰਦਾ। ਜਦੋਂ ਤੁਸੀਂ ਕੇਸ ਲਾ ਤਾ ਕੋਰਟ 'ਚ ਤੇ ਫਿਰ ਸਾਡੇ ਘਰੇ ਟਿੰਡੇ ਲੈਣ ਆਏ ਜੇ? ਜਾਓ ਕੋਰਟ 'ਚ ਨਿਬੜ ਲਓ, ਕੋਰਟ ਨੂੰ ਕਹੋ ਤੁਹਾਡੇ ਪੈਸੇ ਦਵਾਵੇ। ਚੈੱਕ ਲਾ ਦਿੱਤਾ ਹੋਇਆ ਕਿ ਸਾਡੇ ਪੈਸੇ ਨਹੀਂ ਦਿੰਦਾ। ਔਰ ਇਹਨਾਂ ਦਾ ਇੱਕ ਫੀਲਡ ਅਫਸਰ ਹੈ, ਉਹਨੇ ਇੰਨੀ ਬੇਈਮਾਨੀ ਕੀਤੀ ਹੈ ਕਿ ਜਿਹੜੇ ਮੈਨੂੰ ਨੋਟਿਸ ਆਉਂਦੇ ਸੀ ਬਕਾਇਦਾ ਆਪਦੇ ਵੱਲੋਂ ਉਹਨੂੰ ਪਰਸਨਲੀ ਲੈ ਕੇ ਰੁਪਈਆ 100-100, 200-200 ਦੇ ਕੇ, ਪਹਿਲਾਂ ਪਿਆਦਾ ਲਿਆਉਂਦਾ ਸੀ ਫਿਰ ਬੋਲਕ ਲਿਆਉਂਦਾ ਸੀ, ਉਹ ਸਾਰੇ ਰੋਕੀ ਰੱਖੇ ਨੇ। ਤੇ ਮੈਨੂੰ ਪਤਾ ਹੀ ਕੱਲ ਪਰਸੋਂ ਲੱਗਾ ਜਦੋਂ ਮੈਨੂੰ ਕੋਰਟ ਨੇ ਪੀਓ ਕਰ ਦਿੱਤਾ ਵੀ ਭਗੌੜਾ ਬੰਦਾ ਨੋਟਿਸ ਹੀ ਨਹੀਂ ਲੈਂਦਾ ਪਿਆ। ਇਸੇ ਬੈਂਕ ਨੇ ਮੈਨੂੰ ਭਗੌੜਾ ਕਰਾਇਆ ਅਦਾਲਤ ਚੋਂ ਵੀ ਸਾਨੂੰ ਚੈੱਕ ਦੇ ਕੇ ਪੈਸੇ ਨਹੀਂ ਦਿੰਦਾ। ਇਹੀ ਬੈਂਕ ਮੇਰੇ ਘਰੇ ਆਉਂਦਾ ਪਿਆ ਵੀ ਸਾਨੂੰ ਪੈਸੇ ਦੇ। ਇਹ ਦੋ ਨੀਤੀਆਂ ਬਰਾਬਰ ਕਿਵੇਂ ਚੱਲਣਗੀਆਂ? ਹੁਣ ਇਹ ਕੋਰਟ ਤੋਂ ਲੈਣ ਇੱਕ ਗੱਲ